मजुत न सोग सोग मन पावन दोए तुम करी है जुग जुग सारद साध साध जुग जुग सारद साध मदत न सो सोग देओगी मदत न सो सोग देओगी मेरे राज मैं बलागी सुन मन मग पे पूरे माया डोल लागी माया डोल लागी मग तू न सो कहो कबीर का तो पुनरप जन्म खेल गयो गयो बैरागी खेल गयो गयो बैरागी मरत न सो खंड ब्रह मंड में सिंह
तुम्हारी आशा تم ہی سجنا سہیلے تم ہی سجنا سہیلے رکھو رکھن بھر دیا نانک کر کے گلے آنند گنی آنند گنین دھان گرو غریب نیوا غریب نیوا غریب نیوا کریم کرپا دیا کریم کرپا دیال بیٹھ لے کریم کرپا دیال بیٹھ کریم کرپا دیال بیٹھ ستگر ستگر مجھے بتایو کریم کرپا دیال بیٹھ کریم کرپا دیال بیٹھ تت تم ہی موہ اہ پسواس ہوئے کہ پہ کرو ارداس بینتی جو سنتا ہے کریم کرپا बंदन गुरुद्वारे, बंदन गुरुद्वारे ता सदा सहज सुख पायो, सुख पायो होना सा सोई सुख दुख कहां, सुख दुख कहां देखायो करी कृपा दयाल पीठ करी कृपा दयाल पीठ सत सतगुरु मुझे
ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤ ਹੰਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏ ਤੁਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਗੋ ਜੁਗ ਨਿਰਾਲੀ ਤੀਸਰੇ ਪਾਤਸ਼ਾਹ ਦਾ ਆਪਾਂ ਇਹ ਬਚਨ ਪੜ੍ਹਦੇ ਹਾਂ ਅਨੰਦ ਸਾਹਿਬ ਦੇ ਵਿੱਚ ਭਗਤਾਂ ਕੀ ਚਾਲ ਨਿਰਾਲੀ ਤੇ ਬੜੀ ਵਾਰੀ ਆਪਾਂ ਇਹ ਗੱਲ ਵੀ ਕਰਦੇ ਹਾਂ ਵੀ ਚਾਲ ਦਾ ਮਤਲਬ ਕੋਈ ਸਰੀਰ ਦੀ ਚਾਲ ਨਹੀਂ ਬਾਡੀ ਦੀ ਚਾਲ ਨਹੀਂ ਇਹ ਹੈ ਲਾਈਫ ਸਟਾਈਲ ਚਾਲ ਮਤਲਬ ਜ਼ਿੰਦਗੀ ਜਿਉਣ ਦਾ ਢੰਗ ਕਿਵੇਂ ਜ਼ਿੰਦਗੀ ਜਿਉਣੀ ਇੱਕ ਬੰਦਾ ਕਹਿੰਦਾ ਮੈਂ ਗੁਲਾਮ ਬਣ ਕੇ ਜ਼ਿੰਦਗੀ ਜਿਉਣੀ ਹੈ ਇੱਕ ਬੰਦਾ ਕਹਿੰਦਾ ਮੈਂ ਸਿਰ ਉੱਚਾ ਕਰਕੇ ਜ਼ਿੰਦਗੀ ਜਿਉਣੀ ਹੈ ਇਹ ਢੰਗ ਹੈ ਕੋਈ ਭੂਤ ਪ੍ਰੇਤ ਬਣ ਕੇ ਵੀ ਜ਼ਿੰਦਗੀ ਜੀ ਸਕਦਾ ਬੰਦਾ ਹੀ ਭੂਤ ਪ੍ਰੇਤ ਬਣ ਸਕਦਾ ਤੇ ਕੋਈ ਦੇਵਤਾ ਬਣ ਕੇ ਵੀ ਜ਼ਿੰਦਗੀ ਜੀ ਸਕਦਾ ਕੋਈ ਸ਼ੈਤਾਨ ਬਣ ਕੇ ਵੀ ਜ਼ਿੰਦਗੀ ਜੀ ਸਕਦਾ ਤੇ ਕੋਈ ਭਗਵਾਨ ਬਣ ਕੇ ਵੀ ਜ਼ਿੰਦਗੀ ਜੀ ਸਕਦਾ ਮਰਜ਼ੀ ਹੈ ਆਪੋ ਆਪਣੀ ਸੋ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਸਟਾਈਲ ਜਿਹੜਾ ਹੈ ਉਹਨਾਂ ਦਾ ਵੱਖਰਾ ਹੈ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣ। ਔਖਾ ਮਾਰਗ ਹੈ ਜਿਹਦੇ ਤੇ ਉਹ ਚੱਲਦੇ ਹੈ, ਤੁਰਦੇ ਹੈ। ਫਿਰ ਇਹਦੇ ਵਿੱਚ ਕਰਨਾ ਕੀ ਪੈਂਦਾ? ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਸਾਰਿਆਂ ਦੇ ਉੱਤੇ ਲੱਭ ਲੋਭ ਅਹੰਕਾਰ, ਇਹਨਾਂ ਸਾਰਿਆਂ ਤੇ ਕਾਬੂ ਰੱਖਣਾ ਪੈਂਦਾ। ਫਿਰ ਆਪਣੇ ਆਪ ਨੂੰ ਹੰਕਾਰ ਤੋਂ ਬਚਾ ਕੇ ਰੱਖਣਾ ਪੈਂਦਾ। ਬਹੁਤ ਕੁਝ ਪ੍ਰਾਪਤ ਕਰਕੇ ਵੀ ਨਮਾਣੇ ਬਣ ਕੇ ਰਹਿਣਾ ਪੈਂਦਾ। ਪਰ ਇੰਨਾ ਸੌਖਾ ਨਹੀਂ। ਕਹਿੰਦੇ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਇਹ ਲੱਗਦਾ ਹੀ ਹੈ ਵੀ ਬੰਦਾ ਵੱਖਰੀ ਚਾਲ ਤੁਰ ਸਕਦਾ ਹੈ, ਇਹ ਔਖਾ ਰਾਹ ਹੈ। ਜਿਹੜਾ ਵੱਖਰੇ ਤਰੀਕੇ ਨਾਲ ਜ਼ਿੰਦਗੀ ਜਿਉਣੀ ਹੈ ਤੇ ਫਿਰ ਮੁਸ਼ਕਲਾਂ ਵੀ ਤੇ ਸਾਰੀ ਦੁਨੀਆ ਨਾਲੋਂ ਵੱਖਰੀਆਂ ਹੀ ਆਉਣਗੀਆਂ। ਜਿੱਡੀ ਕੋਈ ਚੀਜ਼ ਮਹਿੰਗੀ ਲੈਣੀ ਹੈ ਤੇ ਪੈਸੇ ਵੀ ਓਨੇ ਦੇਣੇ ਪੈਂਦੇ, ਉਹਦੇ ਉੱਤੇ ਖਰਚਾ ਵੀ ਫਿਰ ਓਨਾ ਹੀ ਹੁੰਦਾ। ਜੇ ਲਾਈਫ ਸਟਾਈਲ ਵੱਖਰਾ ਰੱਖਣਾ, ਜ਼ਿੰਦਗੀ ਜਿਉਣ ਦੀ ਟੈਕਨੀਕ ਵੱਖਰੀ ਰੱਖਣੀ ਹੈ, ਢੰਗ ਵੱਖਰਾ ਰੱਖਣਾ ਹੈ, ਤੇ ਫਿਰ ਉਹਦੇ ਲਈ ਮੁਸ਼ਕਲਾਂ ਵੀ ਵੱਖਰੀਆਂ ਹੀ ਹੋਣਗੀਆਂ। ਅਗਲਾ ਕਹਿੰਦਾ ਫਲਾਣੇ ਬੰਦੇ ਉੱਤੇ ਤੇ ਇੱਦਾਂ ਦੀ ਕਦੇ ਮੁਸ਼ਕਲ ਨਹੀਂ ਆਈ, ਪਰ ਉਹਨੇ ਜ਼ਿੰਦਗੀ ਵੀ ਨਹੀਂ ਫਿਰ ਇੱਦਾਂ ਦੀ ਜੀ ਹੋਣੀ ਕਦੀ। ਹੁਣ ਅਗਲਾ ਕਹੇ ਜਿਹੜੀ ਪਾਇਲਟ ਜਿਹੜਾ ਹੈ, ਜਦ ਕਿੱਥੇ ਜਹਾਜ਼ ਚਾੜੀ ਫਿਰਦਾ ਸੀ ਉਹ ਮਰਿਆ, ਇਹੋ ਜਿਹੀ ਮੌਤ ਤੇ ਕੋਈ ਨਹੀਂ ਮਰਿਆ। ਅਗਲਾ ਕਹਿੰਦਾ ਇਹੋ ਜਿਹਾ ਨਜ਼ਾਰਾ ਵੀ ਤੇ ਕਿਸੇ ਨੇ ਨਹੀਂ ਲਿਆ, ਗੱਡੀਆਂ ਤੇ ਦੁਨੀਆ ਚਲਾਉਂਦੀ ਫਿਰਦੀ। ਕੋਈ ਚੰਦਰਮਾ ਤੇ ਚੜਿਆ, ਅਗਲਾ ਕਹਿੰਦਾ ਯਾਰ ਚੰਦਰਮਾ ਤੇ ਗਿਆ ਉਹ ਜਿੱਦਾਂ ਬੜੇ ਲੋਕ ਚੰਦਰਮਾ ਤੇ ਗਏ ਆ, ਇੱਕ ਦਫਾ ਕਈ ਵਿਗਿਆਨੀ ਜਿਹੜੇ ਸੀ ਮਾਰੇ ਵੀ ਗਏ ਸੀ। ਅਗਲਾ ਕਹੇ ਯਾਰ ਇਹੋ ਜਿਹੀ ਮੌਤ ਤੇ ਕਿਸੇ ਨੂੰ ਨਹੀਂ ਆਈ, ਉੱਤੇ ਹੀ ਰਹਿ ਗਏ, ਪਤਾ ਨਹੀਂ ਲਾਸ਼ਾਂ ਵੀ ਨਹੀਂ ਮਿਲੀਆਂ। ਤੇ ਅਗਲਾ ਕਹਿੰਦਾ ਫਿਰ ਚੰਦਰਮਾ ਤੇ ਪਹੁੰਚਿਆ ਵੀ ਤੇ ਕੋਈ ਨਹੀਂ, ਔਖਾ ਕੰਮ ਹੈ। ਤੇ ਕਈ ਵਾਰੀ ਮੌਤ ਵੀ ਫਿਰ ਓਡੀ ਔਖੀ ਹੋ ਜਾਂਦੀ, ਮੁਸ਼ਕਲਾਂ ਵੀ ਓਨੀਆਂ ਹੀ ਵੱਡੀਆਂ ਹੋਣਗੀਆਂ ਨਾ ਜਿੰਨਾ ਵੱਡਾ ਕੰਮ ਕਰੇਗਾ ਕੋਈ, ਪ੍ਰੋਬਲਮਸ ਵੀ ਓਨੀਆਂ ਹੀ ਹੋ ਜਾਂਦੀਆਂ ਫਿਰ। ਤਾਂ ਕਰਕੇ ਕਹਿੰਦੇ ਜੇ ਵੱਖਰੇ ਢੰਗ ਨਾਲ ਜ਼ਿੰਦਗੀ ਜਿਉਣ ਦਾ ਫੈਸਲਾ ਕਰਦੇ ਹੋ ਤੇ ਇਹ ਚੇਤਾ ਰੱਖਿਓ ਕਿ ਮੁਸ਼ਕਲਾਂ ਵੀ ਵੱਖਰੀਆਂ ਹੀ ਹੋਣਗੀਆਂ, ਦਿੱਕਤਾਂ ਵੀ ਵੱਖਰੀਆਂ ਹੀ ਹੋਣਗੀਆਂ। ਮਰਜ਼ੀ ਹੈ, ਚੁਣ ਲਓ ਫੈਸਲਾ ਇੱਦਾਂ ਦਾ ਕਰਨਾ ਕਰ ਲਓ ਵੀ ਵੱਖਰੇ ਤਰੀਕੇ ਨਾਲ ਜ਼ਿੰਦਗੀ ਜਿਉਣੀ ਹੈ ਜਾਂ ਜਿੱਦਾਂ ਭੀੜ ਚੱਲਦੀ ਹੈ ਉੱਦਾਂ ਚੱਲਦੀ, ਇਹ ਸਾਡੀ ਮਰਜ਼ੀ ਹੈ। ਪਰ ਪਾਤਸ਼ਾਹ ਕਹਿੰਦੇ ਇੰਨਾ ਸੌਖਾ ਨਹੀਂ, ਖੰਨਿਓ ਤਿੱਖੀ ਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ, ਵਾਸ਼ਨਾਵਾਂ ਤੇ ਕਾਬੂ ਪਾ ਕੇ ਕੰਟਰੋਲ ਕਰਕੇ ਜ਼ਿੰਦਗੀ ਜਿਉਂਦਾ ਰਹੇ। ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਪਰ ਇੱਕ ਗੱਲ ਪੱਕੀ ਹੈ, ਟਾਈਮ ਥੋੜਾ, ਲਾਈਫ ਕੋਈ ਬਹੁਤੀ ਵੱਡੀ ਨਹੀਂ। ਆਪਾਂ ਉਦੋਂ ਗੱਲ ਕਰਦੇ ਸੀ ਵੀ 20-22 ਹਜ਼ਾਰ ਇੱਕ ਦਿਨ ਬਣਦਾ। ਜੇ 20-22 ਹਜ਼ਾਰ ਦਿਨ ਨਾ ਮੰਨੀਏ, ਕੋਈ ਬੰਦਾ 70-75-80 ਸਾਲ ਜਿਉਂਦਾ ਰਹਿ ਜਾਏਗਾ ਤੇ ਕਿੰਨਾ ਕੁ 25-30 ਹਜ਼ਾਰ ਦਿਨ ਬਣੂਗਾ, ਕਿੰਨੀ ਕੁ ਉਮਰ ਭੋਗ ਲੈਣੀ ਬੰਦੇ ਨੇ। ਪਰ ਜੇ ਉਹਨੂੰ ਮੌਕਾ ਬਣੇ, ਜੇ ਕਦੇ ਜ਼ਿੰਦਗੀ 'ਚ ਥੋੜੀ ਜਿਹੀ ਜ਼ਿੰਦਗੀ ਹੈ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਢੰਗ ਨਾਲ ਜ਼ਿੰਦਗੀ ਜੀ ਲਵੇ, ਭੀੜ ਵੱਲ ਨਾ ਵੇਖੇ, ਲੋਕਾਂ ਵੱਲ ਨਾ ਵੇਖੇ, ਆਪਣਾ ਰਾਹ ਬਣਾਏ, ਆਪਣੇ ਰਾਹ ਤੇ ਤੁਰੇ। ਤਾਂ ਕਰਕੇ ਪਾਤਸ਼ਾਹ ਕਹਿੰਦੇ ਬਾਬਾ ਫਰੀਦ ਸਾਹਿਬ ਬੋਲੀਏ ਸੱਚ ਧਰਮ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਬੋਲੀਏ ਸੱਚ ਧਰਮ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ,
ਝੂਠ ਨਾ ਬੋਲੀਏ,
ਸੱਚ ਧਰਮ ਝੂਠ ਨਾ ਬੋਲੀਏ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ,
ਬੋਲੀਏ ਸੱਚ ਧਰਮ ਝੂਠ ਨਾ
ਜੋ ਗੁਰ ਦੱਸੈ ਵਾ ਮਰੀਦਾ ਸੱਚ ਧਰਮ ਝੂਠ ਨਾ ਬੋਲੀਏ ਸੱਚ ਧਰਮ ਝੂਠ ਨਾ
ਬੋਲੀਏ ਸੱਚ ਧਰਮ ਤੁਮ ਖੂੰਜਣੀਆਂ ਮਨਹੁਮ ਚਿੰਦਣੀਆਂ ਜੇ ਜਾਣਾ ਮਰ ਜਾਏ ਘੁੰਮਣਾ ਝੂਠੀ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾ ਮੁਰੀਦਾਂ ਜੋਲੀਏ ਸ਼ੈਲ ਲੰਘਦੇ ਪਾ ਗੋਰੀ ਮਨ ਕਰਮ ਝੂਠ ਨਾ ਬੋਲੀਏ ਜੋ ਗੁਰ ਦੱਸੈ ਹਰੀ ਨਾ ਬੋਲੀਏ
ਬੋਲੀਏ ਸੱਚ ਧਰਮ ਝੂਠ ਨਾ
ਸੱਚ ਧਰਮ ਝੂਠ ਨਾ ਬੋਲੀਏ ਬੋਲੀਏ ਸੱਚ ਧਰਮ ਝੂਠ ਨਾ
ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ
ਜੋ ਗੁਰ ਦੱਸੈ ਸਮਝ ਕੇ ਤੁਰਨਾ ਪਊ ਔਖੀ ਕਾਟੀ ਮੁਸ਼ਕਿਲ ਪੈਂਦਾ ਸੋਚ ਸਮਝ ਕੇ ਤੁਰਨਾ ਪਊ ਔਖੀ ਕਾਟੀ ਮੁਸ਼ਕਿਲ ਪੈਂਦਾ ਸੋਚ ਸਮਝ ਕੇ ਤੁਰਨਾ ਪਊ ਔਖੀ ਕਾਟੀ ਮੁਸ਼ਕਿਲ ਪੈਂਦਾ ਸੋਚ ਸਮਝ ਕੇ ਤੁਰਨਾ ਮੁਸ਼ਕਿਲ ਪੈਂਦਾ ਸੋਚ ਸਮਝ ਕੇ ਤੁਰਨਾ ਔਖੀ ਘਾਟੀ ਮੁਸ਼ਕਿਲ
ਸਮਝ ਕੇ ਤੁਰਨਾ
ਘਾਟੀ ਮੁਸ਼ਕਿਲ ਪੈਂਦਾ ਘਾਟੀ ਮੁਸ਼ਕਿਲ ਪੈਂਦਾ ਔਖੀ
ਘਾਟੀ ਮੁਸ਼ਕਿਲ ਪੈਂਦਾ ਘਾਟੀ ਮੁਸ਼ਕਿਲ ਪੈਂਦਾ
ਘਾਟੀ ਮੁਸ਼ਕਿਲ ਪੈਂਦਾ ਬਾਕੀ ਮੁਸ਼ਕਿਲ ਪੈਂਦਾ
ਔਖੀ ਕਾਟੀ ਮੁਸ਼ਕਿਲ ਪੈਂਦਾ ਔਖੀ ਕਾਟੀ ਮੁਸ਼ਕਿਲ ਪੈਂਦਾ ਔਖੀ ਕਾਟੀ ਮੁਸ਼ਕਿਲ ਪੈਂਦਾ ਔਖੀ ਕਾਟੀ ਮੁਸ਼ਕਿਲ ਪੈਂਦਾ ਮੁਸ਼ਕਲ ਪੈਂਦਾ ਔਖੀ ਕਾਟੀ ਮੁਸ਼ਕਲ ਪੈਂਦਾ ਔਖੀ ਕਾਟੀ ਮੁਸ਼ਕਲ ਪੈਂਦਾ
ਗੱਜ ਕੇ
ਔਖੀ ਕਾਟੀ ਮੁਸ਼ਕਲ ਪੈਂਦਾ ਸੋਚ ਸਮਝ ਕੇ ਆਇਓ ਜੀ ਔਖੀ ਕਾਟੀ ਮੁਸ਼ਕਲ ਪੈਂਦਾ ਸੋਚ ਸਮਝ ਕੇ ਆਇਓ ਜੀ
ਔਖੀ ਕਾਟੀ ਮੁਸ਼ਕਲ ਪੈਂਦਾ ਸੋਚ ਸਮਝ ਕੇ ਆਇਓ ਜੀ ਔਖੀ ਕਾਟੀ ਮੁਸ਼ਕਲ ਪੈਂਦਾ ਸੋਚ ਸਮਝ ਕੇ ਆਇਓ ਜੀ
ਔਖੀ ਸੋਚ ਸਮਝ ਕੇ ਆਇਓ ਵਿਰਲੇ ਤੁਰਦੇ ਨੇ ਵਿਰਲੇ ਤੁਰਦੇ ਨੇ ਮੁਸ਼ਕਲ ਪੈਂਦਾ ਔਖੀ ਕਾਟੀ ਮੁਸ਼ਕਲ
ਕਾਟੀ ਮੁਸ਼ਕਲ ਪੈਂਦਾ ਔਖੀ ਕਾਟੀ ਮੁਸ਼ਕਲ ਪੈਂਦਾ
ਕਾਟੀ ਮੁਸ਼ਕਲ ਪੈਂਦਾ ਔਖੀ ਕਾਟੀ ਮੁਸ਼ਕਲ ਪੈਂਦਾ ਵਿਰਲੇ ਤੁਰਦੇ ਨੇ ਸਮਝ ਕੇ ਆਇਓ ਔਖੀ ਕਾਟੀ ਮੁਸ਼ਕਲ ਪੈਂਦਾ ਭਾਈ ਸੋਚ ਸਮਝ ਕੇ ਆਇਓ ਔਖੀ ਕਾਟੀ ਮੁਸ਼ਕਲ ਪੈਂਦਾ
ਸੋਚ ਸਮਝ ਕੇ ਆਇਓ ਔਖੀ ਕਾਟੀ ਮੁਸ਼ਕਲ ਪੈਂਦਾ ਸੋਚ ਸਮਝ ਕੇ ਕਾਟੀ ਮੁਸ਼ਕਲ ਪੈਂਦਾ
ਔਖੀ ਮੁਸ਼ਕਲ ਪੈਂਦਾ ਸੋਚ ਸਮਝ ਕੇ
ਔਖੀ ਕਾਟੀ ਮੁਸ਼ਕਲ ਪੈਂਦਾ
ਇੱਕੇ ਵਾਰੀ ਕਹਿਣ ਤੇ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਯੂਟਿਊਬ ਚੈਨਲ ਉੱਤੇ ਜਾਂ ਫੇਸਬੁੱਕ ਰਾਹੀਂ ਜਾਂ ਫਿਰ ਦਮਦਮਾ ਟੀਵੀ ਜਿਹੜਾ ਚੱਲਦਾ ਮਾਲਵੇ ਵਿੱਚ ਕਾਫੀ ਥਾਵਾਂ ਤੇ ਉਹਦੇ ਰਾਹੀਂ ਘਰਾਂ ਵਿੱਚ ਬੈਠ ਕੇ ਆਪ ਸਾਰੇ ਪ੍ਰੋਗਰਾਮ ਸੁਣ ਰਹੇ ਹੋ ਥੋੜਾ ਚਿਰ ਆਪਾਂ ਰਲ ਮਿਲ ਕੇ ਕੁਝ ਵਿਚਾਰਾਂ ਕਰੀਏ ਸੁਣੀਏ ਸਮਝੀਏ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਮਨ ਵੱਜੇਗਾ ਜਦੋਂ ਗੁਰ ਗਿਆਨ ਬਣ ਜਾਂਦਾ ਇੱਕ ਆਪਾਂ ਸ਼ਬਦ ਪੜ੍ਹਦੇ ਹਾਂ ਖੁੰਬੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਧਿਆਨ ਇਕਾਗਰ ਕਰਕੇ ਸੁਣਿਓ ਮਾੜਾ ਜਿਹਾ ਇਸ ਗੱਲ ਨੂੰ ਹੁਣ ਜਦੋਂ ਅਸੀਂ ਕਹਿੰਦੇ ਹਾਂ ਬਈ ਗੁਰ ਬਿਨ ਗਿਆਨ ਨਾ ਹੋਏ ਮਤਲਬ ਗੁਰੂ ਗੁਰ ਬਿਨ ਗਿਆਨ ਨਹੀਂ ਹੋ ਸਕਦਾ ਗੁਰ ਹੁੰਦਾ ਹੈ ਇੱਕ ਆਪਾਂ ਆਮ ਸ਼ਬਦ ਵਰਤਦੇ ਹਾਂ ਵੀ ਤੂੰ ਕਿੱਥੋਂ ਗੁਰ ਲਿਆ ਆ ਗੁਰ ਨੁਕਤਾ ਤੂੰ ਕਿੱਥੋਂ ਲਿਆ ਜਦੋਂ ਅਸੀਂ ਗੁਰ ਕਿਤੋਂ ਸਿੱਖਦੇ ਹਾਂ ਉਹ ਗੁਰ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟਿਸ ਕਰਕੇ ਵੇਖਦੇ ਹਾਂ ਤੇ ਉਹ ਫਿਰ ਸਾਡਾ ਗਿਆਨ ਬਣ ਜਾਂਦਾ ਐਕਸਪੀਰੀਅੰਸ ਵਿੱਚ ਆ ਕੇ ਤਜਰਬੇ ਜਾ ਕੇ ਉਹਨਾਂ ਚਿਰ ਉਹ ਨੁਕਤਾ ਤੇ ਪਤਾ ਹੈ ਪਰ ਜਿੰਨਾ ਚਿਰ ਤਜਰਬੇ 'ਚ ਨਹੀਂ ਆਇਆ ਉਹਨਾਂ ਚਿਰ ਉਹ ਸਾਡਾ ਆਪਣਾ ਗਿਆਨ ਨਹੀਂ ਬਣਦਾ ਜਿਵੇਂ ਹੁਣ ਉਹਦੇ ਵਿੱਚ ਐਗਜ਼ੈਂਪਲ ਦਿੱਤੀ ਹੈ ਵੀ ਕੁੰਭੇ ਬੱਧਾ ਜਲ ਰਿਹਾ ਪਾਣੀ ਪਾਣੀ ਘੜੇ ਨੂੰ ਬੰਨ ਲੈਂਦਾ ਨਾ ਕੁੰਭੇ ਬੱਧਾ ਜਲ ਰਿਹਾ ਪਾਣੀ ਘੜੇ ਨੂੰ ਬੰਨਦਾ ਪਰ ਘੜਾ ਕਾਹਦੇ ਤੋਂ ਬਣਦਾ ਮਿੱਟੀ ਤੇ ਪਾਣੀ ਤੋਂ ਉਹ ਵੀ ਪਾਣੀ ਤੋਂ ਬਣਦਾ ਮਤਲਬ ਘੜਾ ਪਾਣੀ ਨੂੰ ਬੰਨਦਾ ਤੇ ਘੜੇ ਨੂੰ ਫੇਰ ਪਾਣੀ ਬਣਾਉਂਦਾ ਪਾਣੀ ਨੇ ਘੜਾ ਬਣਾਇਆ ਮੁੜ ਕੇ ਘੜੇ ਨੇ ਹੀ ਪਾਣੀ ਨੂੰ ਬੰਨਿਆ ਕੱਲਾ ਪਾਣੀ ਨਹੀਂ ਬੰਨ ਸਕਦਾ ਪਾਣੀ ਤੋਂ ਘੜਾ ਬਣਿਆ ਘੜੇ ਨੇ ਫਿਰ ਪਾਣੀ ਨੂੰ ਬੰਨ ਲਿਆ ਇਸੇ ਤਰ੍ਹਾਂ ਕੁੰਭੇ ਬੱਧਾ ਜਲ ਰਿਹਾ ਜਲ ਬਿਨ ਮਤਲਬ ਪਾਣੀ ਤੋਂ ਬਿਨਾਂ ਘੜਾ ਨਹੀਂ ਬਣਦਾ ਜਲ ਬਿਨ ਕੁੰਭ ਨਾ ਹੋਏ ਘੜਾ ਪਾਣੀ ਨੂੰ ਬੰਨਦਾ ਪਰ ਪਾਣੀ ਨਾਲ ਹੀ ਕੁੰਭ ਮਤਲਬ ਘੜਾ ਬਣਦਾ ਹੈ ਇਸੇ ਤਰ੍ਹਾਂ ਗਿਆਨ ਮਨ ਨੂੰ ਬੰਨਦਾ ਪਰ ਗਿਆਨ ਗੁਰ ਤੋਂ ਬਣਦਾ ਗੁਰ ਹੁੰਦਾ ਹੈ ਨੁਕਤਾ ਕਿਸੇ ਵੇਲੇ ਉਹ ਜਿਹੜੇ ਨੁਕਤੇ ਸੀ ਦੇਹ ਤੋਂ ਮਿਲਦੇ ਸੀ ਨੁਕਤਾ ਮਿਲ ਗਿਆ ਗੁਰੂ ਨਾਨਕ ਜੀ ਦੇ ਸਾਹਮਣੇ ਪਾਤਸ਼ਾਹ ਸੀ ਤੇ ਗੁਰੂ ਸਾਹਿਬ ਤੋਂ ਲੋਕਾਂ ਨੂੰ ਨੁਕਤੇ ਮਿਲਦੇ ਸੀ ਉਹ ਨੁਕਤਾ ਜਦੋਂ ਗੁਰ ਮਿਲਦਾ ਹੈ ਉਹ ਗੁਰ ਨੂੰ ਆਪਣੀ ਜ਼ਿੰਦਗੀ 'ਚ ਪ੍ਰੈਕਟਿਸ ਕਰਨਾ ਪੈਂਦਾ ਉਹਨੂੰ ਜਦੋਂ ਸਾਡੇ ਤਜਰਬੇ 'ਚ ਆਉਂਦਾ ਹੈ ਆਪਾਂ ਆਪਣੀ ਜ਼ਿੰਦਗੀ 'ਚ ਲਾਗੂ ਕਰਦੇ ਹਾਂ ਉਹ ਫਿਰ ਸਾਡਾ ਆਪਣਾ ਗੁਰ ਤੋਂ ਪ੍ਰੈਕਟਿਸ ਕਰ ਕਰਕੇ ਆਪਣਾ ਗਿਆਨ ਬਣ ਜਾਂਦਾ ਜਦੋਂ ਗਿਆਨ ਬਣ ਜਾਂਦਾ ਹੈ ਫਿਰ ਮਨ ਵੱਜਦਾ ਕਿਵੇਂ ਫਿਰ ਆਪਾਂ ਐਗਜ਼ੈਂਪਲ ਦੇ ਤੌਰ ਤੇ ਸਮਝੋ ਮੰਨ ਲਓ ਵਾਜਾ ਵਜਾਉਣ ਦੀਆਂ ਸੱਤ ਸੁਰਾਂ ਸੱਤ ਸੁਰਾਂ ਹੀ ਨੇ ਇਹਦੇ 'ਚ ਇਸ ਗੁਰ ਮਿਲ ਗਿਆ ਹੁਣ ਅਜੇ ਨਹੀਂ ਮਨ ਵੱਜਣਾ ਅਜੇ ਤੇ ਗੁਰ ਹੀ ਮਿਲਿਆ ਨੁਕਤਾ ਮਿਲਿਆ ਅਜੇ ਤੇ ਪ੍ਰੈਕਟਿਸ ਬਹੁਤ ਹੋਣੀ ਹੈ ਪ੍ਰੈਕਟਿਸ ਕਰ ਕਰਕੇ ਹੌਲੀ ਹੌਲੀ ਜਿੱਦਣ ਪੂਰਾ ਤਜਰਬਾ ਹੋ ਗਿਆ ਫਿਰ ਜਦੋਂ ਹੋਵੇ ਵੀ ਆਹ ਚੀਜ਼ ਵਜਾਉਣੀ ਹੈ ਤੇ ਮਨ ਪੂਰਾ ਕਾਇਮ ਹੈ ਕੌਨਫੀਡੈਂਸ ਵਿੱਚ ਹੈ ਮਨ ਵੱਜ ਗਿਆ ਕਿਉਂਕਿ ਹੁਣ ਪਤਾ ਹੈ ਇੱਕ ਬੀਬੀ ਨੂੰ ਸਬਜ਼ੀ ਬਣਾਉਣੀ ਸਿਖਾਈ ਹੈ ਜੇ ਕਿਸੇ ਨੇ ਤਾਜ਼ੀ ਤਾਜ਼ੀ ਗੁਰ ਮਿਲਿਆ ਵੀ ਐਂ ਬਣਦੀ ਹੈ ਪਰ ਅਜੇ ਗੁਰ ਮਿਲਿਆ ਨੁਕਤਾ ਤੇ ਸਮਝ ਆ ਗਿਆ ਪਰ ਤਜਰਬੇ 'ਚ ਤੇ ਅਜੇ ਆਇਆ ਨਹੀਂ ਅਜੇ ਕਰੂ ਮਤਲਬ ਮਹੀਨਾ ਦੋ ਮਹੀਨੇ ਥੋੜੇ ਥੋੜੇ ਬੰਦਿਆਂ ਦਾ ਦਸ ਬੰਦਿਆਂ ਦੀ ਰੋਟੀ ਬਣਾ ਕੇ ਵੇਖੂ ਸ਼ੈਫ ਇੱਦਾਂ ਹੀ ਹੌਲੀ ਹੌਲੀ ਸਿੱਖਦੇ ਨੇ ਫਿਰ ਲਾਂਗਰੀ ਜਿਵੇਂ ਨਵਾਂ ਨਵਾਂ ਆਇਆ ਅਜੇ ਤੇ ਗੁਰ ਤੇ ਮਿਲ ਗਿਆ ਵੀ ਐਂ ਬਣਦੀ ਹੈ ਪਰ ਜਿਵੇਂ ਜਿਵੇਂ ਗਲਤੀਆਂ ਕਰੂ ਸਿੱਖੂ ਆਹ ਗਲਤ ਹੋ ਗਿਆ ਆਹ ਗਲਤ ਹੋ ਗਿਆ ਮੁੜ ਕੇ ਫਿਰ ਉਹਦਾ ਆਪਣਾ ਗਿਆਨ ਹੋ ਜੂ ਤੇ ਫਿਰ ਜਦੋਂ ਉਹਨੂੰ ਕਹਿਣਾ ਨਾ 500 ਬੰਦਾ ਆਇਆ ਉਹ ਐਂ ਜਾਂਦਾ ਪੂਰਾ ਹੁਣ ਵੱਜ ਗਿਆ ਮਨ ਹੁਣ ਗਿਆਨ ਨੇ ਬੰਨ ਲਿਆ ਉਹਨੂੰ ਪਤਾ ਹੈ ਹੁਣ ਉਹ ਗੁਰ ਗਿਆਨ ਬਣ ਗਿਆ ਉਹਦਾ ਆਪਣਾ ਗਿਆਨ ਬਣ ਗਿਆ ਉਹਦੇ ਨਾਲ ਮਨ ਵੱਜਦਾ ਹੈ ਨੁਕਤੇ ਲੋਕਾਂ ਕੋਲ ਬਹੁਤ ਹੈ ਪਰ ਆਪਣਾ ਗਿਆਨ ਨਹੀਂ ਬਣਿਆ ਅਜੇ ਤਜਰਬੇ 'ਚ ਆ ਕੇ ਗਿਆਨ ਬਣਦਾ ਕਿਸੇ ਤੋਂ ਕੋਈ ਨੁਕਤਾ ਮਿਲਿਆ ਕਿਸੇ ਤੋਂ ਕੋਈ ਗੁਰ ਮਿਲਿਆ ਗੁਰ ਮਿਲਿਆ ਗੁਰ ਮਿਲਿਆ ਗੁਰ ਗੁਰਬਾਣੀ ਦੇ ਵਿੱਚੋਂ ਇੰਨੇ ਕੁ ਨੁਕਤੇ ਮਿਲਦੇ ਨੇ ਪਰ ਨੁਕਤਿਆਂ ਨੂੰ ਅਜੇ ਆਪਣੀ ਜ਼ਿੰਦਗੀ ਦੇ ਤਜਰਬੇ 'ਚ ਲਿਆ ਕੇ ਗਿਆਨ ਬਣਾਉਣਾ ਪੈਂਦਾ ਮੈਂ ਫਿਰ ਕਹਿੰਦਾ ਪਾਣੀ ਘੜੇ ਨੂੰ ਬੰਨਦਾ ਘੜਾ ਪਾਣੀ ਤੋਂ ਫਿਰ ਪਾਣੀ ਫਿਰ ਘੜਾ ਏਦਾਂ ਚੱਲੀ ਜਾਂਦਾ ਨਾ ਗੁਰ ਤੋਂ ਗਿਆਨ ਬਣ ਜਾਂਦਾ ਫਿਰ ਜਦੋਂ ਮੈਂ ਦੂਜੇ ਨੂੰ ਦੱਸਣਾ ਫਿਰ ਮੈਂ ਗਿਆਨ ਨਹੀਂ ਦਊਂ ਗੁਰ ਤੋਂ ਨੁਕਤਾ ਦੱਸ ਫਿਰ ਮੇਰੇ ਤੁਹਾਡੇ ਤਜਰਬੇ ਚ ਆ ਗਿਆ, ਗਿਆਨ ਬਣ ਗਿਆ, ਫਿਰ ਅੱਗੇ ਜਦੋਂ ਦੱਸੋਗੇ ਉਹ ਫਿਰ ਨੁਕਤਾ ਦੱਸਣਾ ਗੁਰ ਦੱਸਣਾ। ਬਹੁਤ ਸਾਰੇ ਗੁਰ ਨੇ ਜਿਹੜੇ ਜੇ ਅਸੀਂ ਕਹਿੰਦੇ ਹਾਂ ਵੀ ਦੇਹ ਹੀ ਗਿਆਨ ਕਰਾ ਸਕਦੀ ਹੈ, ਐ ਨਹੀਂ ਫਿਰ ਗੁਰੂ ਨਾਨਕ ਦਾ ਗੁਰੂ ਕੌਣ ਹੈ? ਮਤਲਬ ਜੇ ਗੁਰੂ ਨਾਨਕ ਦਾ ਗੁਰੂ ਕੌਣ ਹੈ? ਉਹ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਿਹੜੇ ਨੁਕਤੇ ਫੜਨੇ ਨੇ ਨਾ ਉਹ ਤਾਂ ਅਗਲੇ ਸਾਹਮਣੇ ਆਲਣਾ ਬਣਾਉਂਦੇ ਨੂੰ ਵੇਖ ਕੇ ਵੀ ਫੜ ਲੈਂਦੇ। ਨੁਕਤੇ ਨੂੰ ਗਿਆਨ ਬਣਾਉਣ ਦੀ ਖੇਡ ਹੈ ਸਾਰੀ, ਨੁਕਤੇ ਨੂੰ ਗਿਆਨ ਬਣਾਉਣਾ ਆਪਣੀ ਜ਼ਿੰਦਗੀ ਚ ਲਾਗੂ ਕਰਨਾ। ਫੋਨ ਕਰੋ, ਲਾਈਟ ਫਟਾਫਟ ਚਲਾਉਣਾ, ਗੁਰ ਤੋਂ ਗਿਆਨ ਬਣਨਾ। ਇੱਕ ਜਣੇ ਨਹੀਂ ਕਰ ਦੇਣਾ ਬਸ ਕੋਈ, ਮਤਲਬ ਪਾਣੀ ਨੇ ਘੜੇ ਨੂੰ ਬੰਨ ਲਿਆ, ਪਾਣੀ ਨੇ ਘੜਾ ਬਣਾਇਆ, ਘੜੇ ਨੇ ਫਿਰ ਪਾਣੀ ਨੂੰ ਬੰਨ ਲਿਆ। ਮਤਲਬ ਇਹ ਪਾਣੀ ਕੁੰਭ ਇਹ ਏਦਾਂ ਇੱਕ ਦੂਜੇ ਨਾਲ ਜੁੜੇ ਹੋਏ ਨੇ। ਗੁਰ ਤੇ ਗਿਆਨ ਇਹ ਨੁਕਤਾ ਇਹ ਇਹ ਇਸ ਆਪਣੇ ਆਪ ਚ ਇੱਕ ਹੈ। ਗੁਰ ਕੱਲਾ ਗੋਰੀ ਰਹਿ ਜਾਂਦਾ ਹੈ, ਮਿਲਿਆ ਹੋਇਆ ਗੁਰ ਗਿਆਨ ਬਣਾਈਦਾ, ਪ੍ਰੈਕਟਿਸ ਕਰੀਦੀ ਹੈ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਦਾ। ਗਿਆਨ ਅੰਜਨ ਗੁਰ ਦੀਆ, ਉਹ ਗਿਆਨ ਬਣ ਗਿਆ ਨੁਕਤੇ ਤੋਂ, ਫਿਰ ਜਦੋਂ ਅਸੀਂ ਆਪਣੀ ਜ਼ਿੰਦਗੀ ਚ ਲਾਗੂ ਕੀਤਾ ਫਿਰ ਉਹ ਨਜ਼ਰੀਆ ਬਣ ਗਿਆ ਨਾ, ਆਪਣਾ ਨਜ਼ਰੀਆ ਬਣ ਗਿਆ। ਗਿਆਨ ਅੰਜਨ ਗੁਰ ਦੀਆ, ਉਹ ਨੁਕਤਾ ਜਦੋਂ ਮੈਂ ਸਮਝਿਆ ਉਹਦੇ ਨਾਲ ਫਿਰ ਮੇਰਾ ਗਿਆਨ ਬਣਿਆ, ਐਕਸਪੀਰੀਅੰਸ ਹੋਇਆ, ਫਿਰ ਨਜ਼ਰੀਆ ਬਣ ਗਿਆ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਆਪਣੀ ਜ਼ਿੰਦਗੀ ਚ ਲਾਗੂ ਕਰਨਾ, ਪਰ ਜ਼ੋਰ ਜਿਹੜਾ ਲੱਗਦਾ ਹੈ ਸਾਰੇ ਦਾ ਸਾਰਾ ਇਸੇ ਗੱਲ ਤੇ ਲੱਗਦਾ ਜਿਹੜਾ ਆਪਣੀ ਜ਼ਿੰਦਗੀ ਚ ਲਾਗੂ ਕਰਨਾ। ਨੁਕਤੇ ਨਾ ਜੇ ਅਸੀਂ ਗੱਲ ਕਰੀਏ, ਲੋਕਾਂ ਕੋਲ ਇੰਨੇ ਨੁਕਤੇ ਹੈ, ਇੰਨੇ ਗੁਰ ਹੈ, ਪਤਾ ਸਾਰਾ ਹੈ, ਪਰ ਲਾਗੂ ਕਰੇ ਬਿਨਾਂ ਉਹਦਾ ਸਵਾਦ ਤੇ ਉਦੋਂ ਚੱਖਿਆ ਜਾਣਾ ਜਦੋਂ ਗਿਆਨ ਬਣਿਆ ਉਹ ਸਾਡੀ ਜ਼ਿੰਦਗੀ ਚ ਆਇਆ। ਫਿਰ ਤਜਰਬੇ ਦੇ ਵਿੱਚ ਆ ਗਿਆ ਜਦੋਂ, ਫਿਰ ਉਹ ਕਿਸੇ ਦੂਜੇ ਨੂੰ ਦੇਣਾ ਹੁੰਦਾ, ਫਿਰ ਅੱਗੇ ਦੱਸਣਾ ਹੁੰਦਾ। ਹੁਣ ਜਿਹੜੀ ਘਾਲਣਾ ਘਾਲਣੀ ਪੈਣੀ ਹੈ ਉਹ ਉਹਨੂੰ ਜ਼ਿੰਦਗੀ ਵਿੱਚ ਲਿਆਉਣ ਤੇ ਘਾਲਣੀ ਪੈਣੀ ਹੈ। ਜਿਹੜੀ ਮਿਹਨਤ ਹੋਣੀ ਹੈ ਉਹ ਹੋਣੀ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ 'ਚ ਉਹਨੂੰ ਲਾਗੂ ਕਰਾਂਗੇ। ਉਹ ਸੌਖਾ ਨਹੀਂ ਪਿਆ, ਖੰਨਿਓ ਤਿੱਖੀ ਵਾਲੋ ਨਿੱਕੀ, ਇਹ ਰਾਹ ਆ ਏਤ ਮਾਰਗ ਜਾਣਾ। ਹੁਣ ਮਿਹਨਤ ਤੇ ਕਰਨੀ ਪੈਣੀ ਹੈ ਨਾ, ਭਾਵੇਂ ਕੰਮ ਕੋਈ ਕਰ ਲਓ। ਅੱਜ ਇੱਥੇ ਬੈਠੇ ਗੱਲ ਕਰਦੇ ਸਾਰੇ ਚਲਾਤੇ, ਅੱਜ ਗੱਲ ਕਰਦੇ ਸੀ, ਲੱਭੂ ਕਹਿੰਦਾ ਕਾਲਾ ਹੋ ਗਿਆ, ਤੇ ਗੱਲ ਵੀ ਕਿਉਂ ਹੋ ਗਿਆ ਬਈ, ਦਿਨੇ ਧੁੱਪ ਚ ਕੰਮ ਕਰਦਾ ਰੰਗ ਕਾਲਾ ਹੋ ਜਾਂਦਾ। ਹੁਣ ਬੰਦਾ ਜਾਂ ਤੇ ਕਾਲਾ ਹੀ ਹੋ ਜਾਂ ਫਿਰ ਕਮਾਈ ਕਰੂ, ਮਤਲਬ ਕੰਮ ਕਰੂ, ਇੱਕ ਚੀਜ਼ ਹੀ ਹੋ। ਹੁਣ ਗੇਟ ਬਣਦਾ ਮੈਂ ਵੇਖਦਾ ਹੁੰਦਾ ਜਦੋਂ ਜਿੱਥੇ, ਤੇ ਉਹ ਮਿਸਤਰੀ ਜਿਹੜੇ ਕੰਮ ਕਰਦੇ ਆ ਸ਼ਿਖਰ ਦੁਪਹਿਰੇ 1 ਵਜੇ, ਫਿਰ 2 ਵਜੇ ਤੱਕ ਰੈਸਟ ਕਰਦੇ ਆ, 2 ਤੋਂ ਲੈ ਕੇ ਫਿਰ ਵੇਖ ਲਓ 5:30-6 ਵਜੇ ਤੱਕ ਕਿੰਨਾ ਕੰਮ ਕਰਦੇ ਆ। ਮਤਲਬ ਕੰਮ ਕਰਦੇ ਆ ਅਸੀਂ, ਇੱਕ ਚੀਜ਼ ਹੀ ਹੋਣੀ ਹੈ, ਜਾਂ ਤੇ ਬੰਦਾ ਰੰਗੀ ਵੇਖੂ ਜਾਂ ਫਿਰ ਕੰਮ ਮਿਹਨਤ ਕਰੂ। ਜਿੰਨੇ ਵੀ ਬੰਦੇ ਨੇ ਹਰ ਬੰਦੇ ਨੂੰ ਕਿਤੇ ਨਾ ਕਿਤੇ ਕੁਛ ਨਾ ਕੁਛ ਕਰਨਾ ਤੇ ਪੈਂਦਾ। ਤੇ ਹੁਣ ਮੈਂ ਵੇਖਦਾ ਸੀ ਕਿੰਨਿਆਂ ਲੋਕਾਂ ਨੇ, ਸੰਗਤ ਨੇ, ਕਈਆਂ ਨੇ ਫੋਨ ਕੀਤੇ ਵੀ ਬਾਲਣ ਲੰਗਰ ਲਈ ਚਾਹੀਦਾ, ਸਾਡੇ ਕੋਲ ਕਿੱਕਰਾਂ ਪਈਆਂ ਵੱਢ ਕੇ ਲੈ ਜਾਓ ਜਾਂ ਸਾਡੇ ਘਰੇ ਪਿਆ ਚੱਕ ਕੇ ਲੈ ਜਾਓ। ਹੁਣ ਲੈ ਕੇ ਆਏ, ਮੈਂ ਪਤਾ ਕਰਦਾ ਸੀ, ਮੈਂ ਗੱਲ ਸੋਚ ਰਿਹਾ ਸੀਗਾ ਵੀ ਘੱਟ ਤੋਂ ਘੱਟ 9 ਮਹੀਨੇ ਦਾ, 8-9 ਮਹੀਨੇ ਵਾਸਤੇ ਬਾਲਣ ਦੀ ਲੋੜ ਨਹੀਂ ਪੈਣੀ। ਤੇ ਮੈਨੂੰ ਦਫ਼ਤਰ ਦਾ ਹਿਸਾਬ ਹੈ ਮੇਰੇ ਕੋਲ, ਪਤਾ ਮੈਨੂੰ ਪਤਾ ਲੱਗਦਾ ਸਾਰਾ ਵੀ ਆਪਾਂ, ਮੈਨੂੰ ਲੱਗਦਾ ਵੀ 1 ਲੱਖ ਤੋਂ ਉੱਪਰ ਬਾਲਣ ਖਰੀਦਦੇ ਹਾਂ ਹਰ ਮਹੀਨੇ, 1 ਲੱਖ ਤੋਂ ਉੱਪਰ, 1-1.5 ਲੱਖ ਦਾ ਬਾਲਣ ਹਰ ਮਹੀਨੇ ਮੁੱਲ ਖਰੀਦਣਾ ਪੈਂਦਾ। ਹੁਣ ਏਦਾਂ ਤੇ ਹੈ ਨੀ, ਬਹੁਤੇ ਤੇ ਚੋਰੀ ਚਾਰੀ ਵੱਢ ਲਿਆਉਂਦੇ ਨੇ ਰਾਤਾਂ ਨੂੰ ਜਾ ਕੇ, ਉਹ ਆਪਾਂ ਕੰਮ ਨੀ ਕਰਦੇ ਵੀ ਚੋਰੀ ਕਿਉਂ ਵੱਢਣਾ, ਇਹ ਕੰਮ ਨੀ ਕਰਨਾ। ਹੁਣ ਉਹ ਬਾਲਣ 1-1.25 ਲੱਖ ਰੁਪਏ ਦਾ 1 ਮਹੀਨੇ ਦਾ ਸਮਝ ਲਓ, ਹੁਣ ਆਪਾਂ ਨੂੰ ਖਰੀਦਣਾ ਨਹੀਂ ਪੈਣਾ, ਹੋਈ ਗੱਲ, ਮਤਲਬ 9-10 ਲੱਖ ਰੁਪਏ ਦਾ ਬਾਲਣ। ਤੇ ਜੇ 15 ਦਿਨ ਲੱਗ ਗਏ ਆਪਣੇ ਸਿੰਘਾਂ ਨੇ ਮਿਹਨਤ ਕਰ ਲਈ, ਉਹਦੇ ਵਿੱਚ ਫਿਰ ਇਹ ਤਾਂ ਹੁੰਦਾ ਨਾ, ਹੁਣ ਜਦੋਂ ਮੈਂ ਵੇਖਾਂਗਾ ਮੇਰੇ ਦਿਮਾਗ ਵਿੱਚ ਤੇ ਆਊ ਨਾ ਵੀ ਯਾਰ 10 ਲੱਖ ਰੁਪਈਆ ਬਚ ਗਿਆ, ਨਹੀਂ ਤੇ ਜਦੋਂ ਹਿਸਾਬ ਕਿਤਾਬ ਕਰਨਾ ਹੈ ਉਦੋਂ ਤੇ ਦਿਮਾਗ ਚ ਆਉਣਾ ਹੀ ਹੈ। ਹੁਣ ਅਗਲਾ ਕਵੇ ਜੀ ਆਰਾਮ ਨਾਲ ਸਮੋ ਮੌਜ ਕਰੋ, ਅਸੀਂ ਆਏ ਤੇ ਨਜ਼ਾਰੇ ਲੈਣ ਸੀ, ਅਸੀਂ ਤੇ ਸੋਚਿਆ। ਹੁਣ ਜਿਹੜਾ ਬੰਦਾ ਆਪਣੇ ਕੋਲ ਆਇਆ ਉਹਨੇ ਇਹ ਥੋੜਾ ਸੋਚਿਆ ਵੀ ਮੈਂ ਉੱਥੇ ਕੰਮ ਕਰਨਾ, ਮਤਲਬ ਵੀ ਕਈ ਚਲਾਉਣੀ ਪੈਣੀ ਹੈ, ਸੋਚਿਆ ਕੀ ਹੁੰਦਾ ਵੀ ਨਜ਼ਾਰੇ ਹੀ ਨਜ਼ਾਰੇ ਆ ਯਾਰ, ਏਦਾਂ ਥੋੜਾ ਸੋਚਿਆ ਵੀ ਕਦੇ ਵੀ ਆਪਾਂ ਬਾਲਣ ਲੈਣ ਜਾਇਆ ਕਰਾਂਗੇ, ਪਾਥੀਆਂ ਲੈਣ ਜਾਇਆ ਕਰਾਂਗੇ, ਮਤਲਬ ਏਦਾਂ ਸੋਚ ਕੇ ਆਇਆ ਸੀ ਬੰਦਾ। ਸੋਚਿਆ ਇਹ ਹੁੰਦਾ ਵੀ ਚਿੱਟੇ ਝੋਲੇ ਪਾਏ ਆਰਾਮ ਨਾਲ ਦੁਆਨਾਂ ਤੇ ਜਾਂਦੇ ਆ, ਇੱਕ ਵਾਰੀ ਜਥੇ ਚ ਫਿੱਟ ਹੋ ਗਏ ਮੁੜ ਕੇ ਮੌਜੋ ਹੀ ਮੌਜ। ਪਰ ਹੁਣ ਦਿਮਾਗ ਬਣਾਉਣਾ ਪੈਂਦਾ, ਪਰ ਜਦੋਂ ਬਣਾਉਣਾ ਪੈਂਦਾ ਤੁਸੀਂ ਸੋਚ ਕੇ ਵੇਖੋ। ਮੈਂ ਅੱਜ ਕਿਹਾ ਵੀ 3 ਵਜੇ ਏਸੀ ਲਾਇਆ ਕਰੋ ਰਾਤ, ਮੈਂ ਅੱਜ ਗੱਲ ਕੀਤੀ ਨਾ, ਪਰ ਮੈਂ ਸੋਚਦਾ ਮੈਂ ਅੱਜ ਪਤਾ ਕੀਤਾ ਵੀ 4 ਲੱਖ ਬਿੱਲ ਆਉਂਦਾ ਆਪਣਾ, ਪਰ ਐਤਕੀ 1.5 ਲੱਖ ਰੁਪਇਆ ਬਿੱਲ ਆਇਆ। ਕਿਉਂ? ਕਿਉਂਕਿ ਇੰਨਾ ਕੁ ਸਾਥ ਦਿੱਤਾ ਨਾਲ ਵੀ ਲੋਕਡਾਊਨ ਹੈ, ਦਿੱਕਤ ਬਹੁਤ ਹੈ, ਸਾਰੇ ਪਾਸੇ ਮੁਸ਼ਕਲ ਹੈ, ਤੇ ਆਪਾਂ ਸਾਰੇ ਜਣੇ ਸਹਿਯੋਗ ਇਹ ਦਈਏ ਵੀ ਰਾਤ ਨੂੰ ਚਲਾ ਲਓ, ਦਿਨੇ ਬੰਦ ਰੱਖੋ ਕੰਮ ਕਰ, ਨਾਲ ਕੰਮ ਕਰ ਲਿਆ ਨਾਲ ਉਹ ਹੋ ਗਿਆ। ਮਤਲਬ ਕਹਿਣ ਦਾ ਵੀ ਜਦੋਂ ਏਦਾਂ ਦੀਆਂ ਗੱਲਾਂ ਹੁੰਦੀਆਂ ਫਿਰ ਆਪਣੇ ਆਪ ਆਟੋਮੈਟਿਕ ਬੰਦੇ ਦੇ ਦਿਮਾਗ 'ਚ ਆਉਂਦਾ ਵੀ ਹਾਂ ਯਾਰ ਆਪਣਾ ਸੋਚਦਾ ਹੈ ਬੰਦਾ, ਲੱਗੂਗੇ ਨਾ। ਹੁਣ ਅਗਲਾ ਕਹੇ ਦੁਕਾਨ 'ਚ ਚੱਲੇ ਆ ਏਸੀ ਫੁੱਲ ਕਰਕੇ ਛੱਡ ਆਓ, ਆਉਂਦਿਆਂ ਨੂੰ ਠੰਡਾ ਹੋਵੇ ਕਮਰਾ, 3 ਘੰਟੇ ਬਾਹਰ ਗਏ ਏਸੀ ਚਲਾ ਦਿੱਤਾ, ਜਦੋਂ ਤੱਕ ਅਗਲੇ ਆਉਂਦਿਆਂ ਨੂੰ ਠੰਡਾ ਠਾਰ ਹੋਵੇ, ਇਹ ਨੀ ਸੋਚਿਆ ਵੀ ਐ ਘੁੰਮਦਾ ਜਿਹੜਾ ਮੀਟਰ ਹੈ ਐ ਘੁੰਮਣਾ। ਫਿਰ ਜਦੋਂ ਬੰਦਾ ਆਪਣਾ ਨਹੀਂ ਸਮਝੂ ਫਿਰ ਦੂਜਾ ਕਿਵੇਂ ਆਪਣਾ ਸਮਝੂ, ਜਿੱਥੇ ਅਸੀਂ ਕੰਮ ਕਰਾਂਗੇ ਉਹ ਆਪਣਾ ਕਿਵੇਂ ਸਮਝੂ। ਜਦੋਂ ਅਗਲਾ ਆਪਣਾ ਸਮਝਣ ਲੱਗ ਜਾਂਦਾ ਫਿਰ ਅਗਲਾ ਆਪੇ ਸੋਚਣ ਲੱਗ ਜਾਂਦਾ ਵੀ ਯਾਰ ਇਹ ਕਰਦਾ ਆਪਾਂ ਵੀ ਕਰੀਏ। ਫਿਰ ਮੈਨੂੰ ਇੱਥੇ ਬੈਠੇ ਨੂੰ ਫਿਕਰ ਹੁੰਦਾ ਹੀ ਹੈ ਵੀ ਯਾਰ ਗਰਮੀ ਵੱਧ ਰਹੀ ਹੈ, 3 ਵਜੇ ਤੇ ਚੱਲੋ ਫਿਰ ਹੌਲੀ ਹੌਲੀ 1 ਵਜੇ ਕਰੋ, ਥੋੜਾ ਜਿਹਾ ਤੇ ਕਰੋ ਸੈੱਟ, ਇਹਨੂੰ ਦਿੱਕਤ ਆ ਰਹੀ ਹੈ, ਔਖੇ ਹੁੰਦੇ ਆ ਸਿੰਘ ਆਪਣੇ, ਅਗਲੇ ਤੇ ਪ੍ਰੋਬਲਮ ਪੈਂਦੀ, ਅਗਲੇ ਤੋਂ ਵੱਧ ਫਿਰ ਆਪਾਂ ਨੂੰ ਪਰੇਸ਼ਾਨੀ ਸ਼ੁਰੂ ਹੋ ਜਾਂਦੀ, ਕਿਉਂਕਿ ਉਹ ਤੇ ਕਰਨਾ ਪੈਣਾ। ਗੱਲ ਇਹ ਹੈ ਵੀ ਜਦੋਂ ਕੰਮ ਕਰਨਾ ਫਿਰ ਰੰਗ ਤੇ ਕਾਲੇ ਇੱਕ ਚੀਜ਼ ਬਚੂ, ਜਾਂ ਬੰਦਾ ਰੰਗ ਹੀ ਬਚਾ ਲਵੇ ਤੇ ਜਾਂ ਫਿਰ ਕੰਮ ਹੀ ਕਰ ਲਵੇ। ਮਤਲਬ ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਆਪਣੇ ਆਪ ਮਿਹਨਤ ਤੇ ਕਰਨੀ ਪੈਂਦੀ, ਘਾਲਣਾ ਤੇ ਘਾਲਣੀ ਪੈਂਦੀ, ਮਤਲਬ ਸੌਖਾ ਨਹੀਂ ਕਿਤੇ ਵੀ ਨਹੀਂ ਸੌਖਾ, ਕਿਸੇ ਰਾਹ ਤੇ ਤੁਰਨਾ ਵੀ ਹੈ ਨਾ ਜਿਹੜਾ ਇੰਨਾ ਸੌਖਾ ਨਹੀਂ। ਜੇ ਤੁਸੀਂ ਕੁਛ ਮਿਹਨਤ ਵਾਲੇ ਰਾਹ ਤੇ ਤੁਰਨਾ ਹੈ, ਜਾਂ ਫਿਰ ਬੰਦਾ ਕਵੇ ਖਾਣ ਪੀਣ ਦੀ ਮੌਜ ਲੱਗੀ ਰਵੇ ਵਿਹਲੇ ਬਸ ਸਾਰਾ ਦਿਨ ਮੌਜਾਂ ਕਰੀਏ, ਜੇ ਇਹ ਸੋਚਣਾ ਹੈ ਫਿਰ ਨਹੀਂ। ਇੱਕ ਬੰਦਾ ਸੋਚਦਾ ਵੀ ਨਹੀਂ ਯਾਰ ਕਰੀਏ ਕੁਛ ਨਾ ਕੁਛ ਸਾਡਾ ਫਰਜ਼ ਬਣਦਾ ਹੈ, ਉੱਥੇ ਫਿਰ ਮਿਹਨਤ ਤੇ ਹੋ ਰਹੀ ਹੈ, ਚਾਹੇ ਕਿਸੇ ਥਾਂ ਤੇ ਵੀ ਹੋਵੇ, ਕੋਈ ਵੀ ਬੰਦਾ ਹੋਵੇ ਲਾਗੂ ਕਰਨ ਦੇ ਉੱਤੇ ਗੁਰ ਤੇ ਮਿਲ ਜਾਂਦਾ, ਪਰ ਉਹਨੂੰ ਤਜਰਬੇ ਵਿੱਚ ਲਿਆਉਣ ਤੇ ਬਹੁਤ ਮਿਹਨਤ ਕਰਨੀ ਪੈਂਦੀ। ਤੇ ਜਿਵੇਂ ਜਿਵੇਂ ਬੰਦਾ ਮਿਹਨਤ ਕਰਦਾ ਜਾਂਦਾ, ਇੱਕ ਗੱਲ ਪੱਕੀ ਹੈ ਇਹ ਲਿਖ ਕੇ ਲੈ ਲਓ, ਜਿਹੜਾ ਬੰਦਾ ਕੰਮ ਕਰਦਾ ਨੈਗੇਟਿਵ ਨਹੀਂ ਹੋ ਸਕਦਾ, ਉਤਸ਼ਾਹ ਰਹਿੰਦਾ ਬੰਦੇ ਚ, ਨੈਗੇਟਿਵਿਟੀ ਆਉਂਦੀ ਹੋਈ ਉਸ ਬੰਦੇ ਚ ਜਿਹੜਾ ਕੰਮ ਘੱਟ ਕਰਦਾ। ਤੇ ਜਿੰਨਾ ਬੰਦਾ ਫਿਜ਼ੀਕਲੀ ਕੰਮ ਜ਼ਿਆਦਾ ਕਰੇਗਾ ਉਹ ਪੋਜ਼ਿਟਿਵ ਰਹੇਗਾ, ਦੁਨੀਆ ਦੀ ਕੋਈ ਤਾਕਤ ਉਹਨੂੰ ਨੈਗੇਟਿਵ ਨਹੀਂ ਕਰ ਸਕਦੀ। ਕੰਮ ਹੈ ਨਾ ਜਿਹੜਾ ਇਹ ਬੰਦੇ ਨੂੰ ਹਿੰਮਤੀ ਪੋਜ਼ਿਟਿਵ ਰੱਖਦਾ, ਮਿਹਨਤ ਕਰਦਾ, ਜਿੰਨਾ ਬੰਦਾ ਮਿਹਨਤ ਕਰਦਾ ਉਹਨਾਂ ਸਵਾਦ ਆਉਂਦਾ। ਤੇ ਮੈਂ ਪਰਸੋਂ ਇੰਟਰਵਿਊ ਵਿੱਚ ਕਹਿੰਦਾ ਨਹੀਂ ਸੀ, ਮੈਂ ਕਿਹਾ ਸਾਡੇ ਬਾਬੇ ਜਿੰਨਾ ਢਾਉਣ ਤੇ ਜ਼ੋਰ ਲਾਉਂਦੇ ਆ ਇੰਨਾ ਆਪਣਾ ਬਣਾਉਣ ਤੇ ਲਾ ਦੇਣ, ਇਹਨਾਂ ਦਾ ਸਾਰਾ ਜ਼ੋਰ ਮੈਨੂੰ ਢਾਉਣ ਦੀ ਲੱਗਿਆ ਰਹੀ, ਆਪਣਾ ਬਣਾ ਲੈਣ। ਮੈਂ ਬੋਲਿਆ ਨਹੀਂ ਸੀ, ਮੈਂ ਕਿਹਾ ਇੰਨੇ ਕਥਾ ਬਚ ਕੇ ਕਿਤੇ ਚੈਨਲਾਂ ਦੇ ਉੱਤੇ ਬੋਲ ਬੋਲ ਕੇ ਸਾਨੂੰ ਤੇ ਐ ਰੋਲ ਦੇਣਾ ਸੀ, ਇਹਨਾਂ ਦੇ ਸਾਹਮਣੇ ਚੀਜ਼ ਕੀ ਹੈ ਇਹਨਾਂ ਦੇ ਸਾਹਮਣੇ। ਪਰ ਜੇ ਇਹਨਾਂ ਨੇ ਉਹੀ ਰਿਪੀਟ ਕਰੀ ਜਾਣਾ ਮੁੜ ਮੁੜ ਕੇ ਫਿਰ ਨਹੀਂ, ਇੱਥੇ ਵੀ ਮਿਹਨਤ ਜ਼ਰੂਰੀ ਹੈ, ਕੁਛ ਦੇਣਾ ਪੈਣਾ, ਕੁਛ ਨਵਾਂ ਅੱਜ ਦੇ ਹਿਸਾਬ ਨਾਲ ਅੱਜ ਦੀ ਪੀੜ੍ਹੀ ਨੂੰ ਅੱਜ ਦੇ ਬੱਚਿਆਂ ਨੂੰ ਕਿਵੇਂ ਸਮਝਾਉਣਾ ਉਹ ਦੱਸਣਾ ਪੈਣਾ, ਉਹਦੇ ਲਈ ਫਿਰ ਮਿਹਨਤ ਤੇ ਹੋਏਗੀ ਨਾ, ਇੰਟਰਸਟ ਤੇ ਹੋਏਗਾ ਨਾ, ਸ਼ੌਂਕ ਤਾਂ ਹੋਣਾ ਚਾਹੀਦਾ ਨਾ। ਜੇ ਇੰਟਰਸਟ ਹੀ ਨਹੀਂ, ਜੇ ਸ਼ੌਂਕ ਹੀ ਨਹੀਂ, ਹੁਣ ਜੇ ਮੈਂ ਕਹਾਂ ਦੁਪਹਿਰੇ ਕਈ ਵਾਰੀ ਇੱਥੋਂ ਮੈਂ ਜਾਂਦਾ ਹੁੰਦਾ ਤੇ ਹੁਣ ਗਰਮੀ ਅੱਜ ਕੱਲ੍ਹ ਦਿਨੇ ਦਿਨ ਵੱਡੇ ਆ, ਤੇ ਕਈ ਦਾ ਵੀ ਚਲੋ ਅੱਧਾ ਘੰਟਾ ਪੈ ਲਓ, ਤੇ ਮੇਰਾ ਪੱਕਾ ਸੁਭਾਅ ਟਾਈਮ ਟੇਬਲ ਤੇ ਹੈ ਹੀ ਆ ਵੀ ਚੱਲ ਡੇਢ ਕੁ ਵਜੇ ਮੈਂ ਪੈ ਗਿਆ ਤੇ ਮੈਂ ਆਮ ਕਿਹਾ ਹੁੰਦਾ ਵੀ ਪੌਣੇ ਕੁ ਦੋ ਵਜੇ ਮੈਨੂੰ ਨੀਂਦ ਆਊਗੀ ਤੇ ਸਵਾ ਦੋ ਬਹੁਤ ਹੈ। ਹੁਣ ਜੇ ਮੈਂ ਸੌਣਾ ਚਾਹਵਾਂ ਤੇ ਭਾਵੇਂ ਸਵਾ ਚਾਰ ਤੱਕ ਸੁੱਤਾ ਰਹਾਂ, ਉੱਥੇ ਦੁਪਹਿਰੇ ਸੌਣਾ ਹੀ ਹੈ ਵੀ ਪਏ ਰਹੋ। ਪਰ ਦਿਮਾਗ 'ਚ ਕੀ ਚੱਲਦਾ ਹੁੰਦਾ ਵੀ ਅੱਧਾ ਘੰਟਾ ਬਹੁਤ ਹੈ, ਬਸ ਪੰਜ ਮਿੰਟ ਵੀ ਇੱਧਰ ਉੱਧਰ ਹੋ ਜਾਣ ਨਾ। ਮੈਨੂੰ ਇਹਨਾਂ ਨੂੰ ਮੁੰਡਿਆਂ ਨੂੰ ਪਤਾ ਜੇ ਐਂ ਹੋ ਜਾਵੇ ਵੀ ਕੌਫੀ ਪੰਜ ਮਿੰਟ ਲੇਟ ਹੈ ਤਾਂ ਮੈਂ ਕਹਿੰਦਾ ਵੀ ਕਿਉਂ ਲੇਟ ਹੈ, ਇਹ ਅੱਗੇ ਮੇਰਾ ਟਾਈਮ ਪੰਜ ਮਿੰਟ ਵਿੱਚੋਂ ਟਾਈਮ ਨਿਕਲ ਗਿਆ, ਖਰਾਬ ਹੋ ਗਿਆ। ਤੇ ਵਿਸਲੇ ਹੋ ਕੇ ਪਏ ਰਹੋ, ਭਾਵੇਂ ਸਾਰਾ ਦਿਨ ਪਏ ਰਹੋ, ਮਾਰੀ ਜੋ ਘਰਾੜੇ ਵੀ ਹਾਂ ਬਸ ਜੀ ਮੌਜ ਲੱਗੀ। ਇਹ ਇੱਦਾਂ ਨਹੀਂ, ਹਰ ਬੰਦਾ ਜਿਸ ਫੀਲਡ ਵਿੱਚ ਵੀ ਹੋਏਗਾ ਉਹ ਆਪਣੀ ਮਿਹਨਤ ਕਰਦਾ ਰਹੇ, ਉਹਦਾ ਉਤਸ਼ਾਹ ਨਹੀਂ ਮਰਦਾ, ਲੱਗਿਆ ਰਹਿੰਦਾ। ਮੈਂ ਕਹਿੰਦਾ ਯਾਰ ਜਿੰਨਾ ਵਿਰੋਧ ਆਪਣਾ ਕਰਦੇ ਆ ਚਾਰੇ ਪਾਸੇ, ਬੰਦਾ ਖੜ ਕੇ ਵਿਖਾਵੇ, ਮੈਂ ਮਾਨ ਨਹੀਂ ਕਰਦਾ, ਖੜ ਕੇ ਵਿਖਾਵੇ ਇਹਨਾਂ ਦੇ ਸਾਹਮਣੇ, ਇੰਨਾ ਵਿਰੋਧ ਚਾਰੇ ਪਾਸੇ, ਪਰ ਆਪਾਂ ਫਿਰ ਵੀ ਖੜੇ ਹਾਂ ਕਿ ਨਹੀਂ? ਜਿੱਦਾਂ 15 ਸਾਲ 20 ਸਾਲ ਪਹਿਲਾਂ ਸੀ ਉਵੇਂ ਹੀ ਹੋਣਾ, ਉਹਦੇ ਨਾਲੋਂ ਤਾਂ ਸਗੋਂ ਜ਼ਿਆਦਾ ਨਜ਼ਾਰਾ ਆਉਣਾ, ਆਪਾਂ ਖੁਸ਼ ਜ਼ਿਆਦਾ ਰਹਿੰਦੇ ਹਾਂ। ਕਦੇ ਕਿਸੇ ਸਿੱਖ ਪ੍ਰਚਾਰਕ ਨੂੰ ISIL ਨੂੰ ਵੀ ਧਮਕੀਆਂ ਆਈਆਂ, ਪਰ ਆਪਾਂ ਖੜੇ ਹਾਂ। ਕਿਉਂ ਹੈ ਭਲਾ? ਕਿਉਂਕਿ ਜਦੋਂ ਨਾ ਕੋਈ ਟਿਊਨ ਨਵੀਂ ਬਣਾਈ ਦੀ ਬਾਜਾਂ ਵਿੱਚ ਕੋਈ ਸ਼ਬਦ ਕੱਢੀ ਦਾ ਤੇ ਹਿੰਮਤ ਚਾਹ ਬਣ ਜਾਂਦਾ, ਜਿੰਨੀ ਕੁ ਨੈਗੇਟਿਵਿਟੀ ਆਈ ਹੁੰਦੀ ਹੈ ਉਨੀ ਕੁ ਫਿਰ ਪੋਜ਼ਿਟਿਵਿਟੀ ਆ ਜਾਂਦੀ ਹੈ, ਜਿੰਨਾ ਕੁ ਕੋਈ ਥੱਲੇ ਨੂੰ ਕਰਦਾ ਉਹਨਾਂ ਫਿਰ ਮਨ ਕਾਇਮ ਹੋ ਜਾਂਦਾ ਉਨੇ ਚਿਰ। ਜਦੋਂ ਕੁਛ ਡਾਊਨ ਹੋਣ ਲੱਗਦਾ ਉਹਨੇ ਨੂੰ ਕੋਈ ਵਧੀਆ ਗੱਲ ਆਈ ਦਿਮਾਗ 'ਚ ਆਪਾਂ ਕੀਤੀ ਰਲ ਮਿਲ ਕੇ ਉਤਸ਼ਾਹ ਬਣ ਜਾਂਦਾ, ਉਹ ਫਿਰ ਉਹ ਭਰ ਜਾਂਦਾ, ਖੂਹ 'ਚੋਂ ਪਾਣੀ ਕੱਢਿਆ ਉਹਨਾਂ ਕੋ ਹੋਰ ਆ ਜੇ, ਫਿਰ ਕੱਢੇ ਕੋਈ ਫਿਰ ਹੋਰ ਆ ਜੇ, ਫਿਰ ਕੱਢੇ ਫਿਰ ਹੋਰ ਆ ਜੇ। ਏਦਾਂ ਹੋਣਾ ਚਾਹੀਦਾ, ਕੁਛ ਨਾ ਕੁਛ ਕ੍ਰੀਏਟ ਕਰੋ, ਮਿਹਨਤ ਕਰੋ, ਆਪਣੀ ਜਗ੍ਹਾ ਤੇ ਕੰਮ ਕਰੋ। ਮੈਂ ਕਹਿੰਦਾ ਜਿੱਦਣ ਨਾ ਸਾਰੇ ਲੋਭ ਲਾਲਚ ਛੱਡ ਕੇ ਕਬੀਰ ਜੀ ਵਰਗਿਆਂ ਨੇ ਆਪਣੀ ਜਗ੍ਹਾ ਗੱਲ ਕੀਤੀ ਹੈ ਤੇ ਲੋਕੀ ਕਬੀਰ ਸਾਹਿਬ ਜੀ ਰਵਿਦਾਸ ਸਾਹਿਬ ਜੀ ਦੇ ਮਗਰ ਪਏ ਰਹੇ, ਵਿਰੋਧ ਕਰਨ ਵਾਲੇ ਕਰਦੇ ਰਹੇ, ਪਰ ਇਹ ਕੀ ਪਤਾ ਸੀ ਇੱਕ ਦਿਨ ਲੱਭਦਾ ਬਾਬਾ ਨਾਨਕ ਆਜੂ ਸਾਡੇ ਕੋਲ। ਕਦੇ ਵੇਟ ਕੀ ਸੋਚਿਆ ਹੋਣਾ ਉਹਨਾਂ ਨੇ ਵੀ ਜਿਹਦੇ ਜਿਹਨੂੰ ਲੋਕ ਤਰਸਦੇ ਹੈ, ਲੱਭਦੇ ਹੈ, ਜਿਹਦੇ ਕੋਲ ਦੁਨੀਆਂ ਜਾਣੀ ਹੈ, ਜਿਹਨੇ ਇੱਕ ਇਨਕਲਾਬੀ ਲਹਿਰ ਚਲਾ ਦੇਣੀ ਹੈ, ਉਹ ਕਿਤੇ ਸਾਡੇ ਕੋਲ ਆਜੂ। ਤੇ ਗੁਰੂ ਨਾਨਕ ਵਰਗਾ ਇੱਕ ਆ ਗਿਆ, ਸਾਰੀ ਦੁਨੀਆ ਇੱਕ ਪਾਸੇ ਖੜ ਜੇ, ਬਾਬੇ ਨਾਨਕ ਵਰਗਾ ਇੱਕ ਮੇਰਾ ਗਾਹਕ ਆ ਗਿਆ ਨਾ, ਤੇ ਮੈਨੂੰ ਹੋਰ ਕੀ ਚਾਹੀਦਾ? ਕਬੀਰ ਜੀ ਕਹਿੰਦੇ ਹੋਣਗੇ, ਮੰਨ ਲਓ ਜਿਹੜੇ ਉਹਨਾਂ ਦੇ ਪੈਰੋਕਾਰ 2-4 ਜੋ ਵੀ ਹੋਣਗੇ ਉਸ ਵੇਲੇ 'ਚ 20-50-100-500 ਉਹਨਾਂ ਨੂੰ ਕਹਿੰਦੇ ਨਾ ਹੋਣਗੇ ਵੀ ਯਾਰ ਆਹ ਸਾਡਾ ਤੇ ਰੱਬ ਖੜਾ ਮੇਰੇ ਬੂਹੇ 'ਚ ਆਇਆ, ਮੈਨੂੰ ਮਿਲਣ ਆਇਆ, ਮੈਂ ਤੇ ਸੋਚਿਆ ਹੀ ਨਹੀਂ ਸੀ ਕਦੀ। ਜਿਹੜੀ ਜੇ ਮੈਂ ਇਹ ਵੇਖਾਂ ਵੀ ਕਿੰਨੇ ਲੋਕੀ ਆਏ ਯਾਰ, ਜੇ ਤੁਸੀਂ ਵੇਖੋਗੇ ਨਾ ਉਹ ਤਾਂ ਗੁੱਗੇ ਦੇ ਬਥੇਰੇ ਤੁਰੇ ਫਿਰਦੇ ਆ, ਲੋਕੀ ਤੇ ਗਧਿਆਂ ਨੂੰ ਪੂਜਣ ਵੀ ਜਾਂਦੇ ਨੇ, ਸੱਪਾਂ ਨੂੰ ਪੂਜਣ ਵੀ ਬਥੇਰੀ ਦੁਨੀਆ ਚਲੇ ਜਾਂਦੀ ਹੈ। ਗੱਲ ਤੇ ਇਹ ਹੈ ਬਈ ਉਹੋ ਜਿਹਾ ਕਦਰ ਕਰੇ ਜਿਹੜਾ ਸਮਝਦਾ ਹੋਵੇ, ਜਿਹਦਾ IQ ਲੈਵਲ ਏਡਾ ਤਕੜਾ ਹੈ, ਜਿਹੜਾ ਹਰ ਗੱਲ ਬੜੀ ਬਰੀਕੀ ਨਾਲ ਸਮਝਦਾ ਹੈ, ਤੇ ਉਹ ਜਿੱਦਣ ਆ ਕੇ ਕਹਿੰਦਾ ਬਾਬਾ ਕਬੀਰ ਸਾਹਿਬ ਲਿਓ ਤੁਹਾਡੇ ਸ਼ਬਦ ਮੈਂ ਆਪਣੀ ਦਰਜ ਕਰਨੇ ਨੇ, ਉਦਣ ਕਿੱਡੀ ਏਦੂ ਵੱਡੀ ਭਾਗ, ਏਦੂ ਵੱਡੇ ਭਾਗ ਕੀ ਹੋ ਸਕਦੇ ਨੇ ਕਿਸੇ। ਗੁਰੂ ਨਾਨਕ ਆ ਕੇ ਆਖੇ ਲਿਆ ਦਿਓ ਤੁਹਾਡੇ, ਤੁਹਾਡੀ ਬਾਣੀ ਦੀ ਅੱਜ ਮੈਨੂੰ ਲੋੜ ਹੈ, ਤੁਹਾਡੀ ਕਲਮ ਦੀ ਅੱਜ ਮੈਨੂੰ ਲੋੜ ਹੈ, ਤੁਹਾਡੇ ਵਿਚਾਰਾਂ ਦੀ ਅੱਜ ਮੈਨੂੰ ਲੋੜ ਹੈ। ਮੁੱਲ ਪੈ ਗਿਆ ਉੱਥੇ, ਕਹਿੰਦੇ ਨੀ ਹੋਣੇ ਵੀ ਸਾਰੀ ਜ਼ਿੰਦਗੀ ਨੀ ਕਈ ਬੰਦਿਆਂ ਨੇ ਸਮਝਿਆ, ਪਰ ਜਿੱਦਣ ਗੁਰੂ ਨਾਨਕ ਆ ਗਿਆ ਤੇ ਮੁੱਲ ਪੈ ਗਿਆ। ਉੱਥੇ ਹੋਣਾ ਹੀ ਹੈ ਨਾ। ਹੁਣ ਦੇਖੋ ਛੱਡੋ ਯਾਰ ਗੱਲ, ਮੈਂ ਭਾਦਸੋਂ ਗੱਲ ਕੀਤੀ ਸੀ, ਹੱਸਦੇ ਆਪਾਂ ਤਾਂ ਚਲੋ ਆਮ ਸਿੱਧੀਆਂ ਗੱਲਾਂ ਕਰਦੇ ਹਾਂ, ਗੱਲ ਛੇਤੀ ਸਮਝ ਆ ਜਾਂਦੀ ਹੈ। ਜਿਹੜੀ ਰੇਹੜੀ ਵਾਲੇ ਦੇ ਗੋਲ ਗੱਪੇ ਸਵਾਦ ਹੋਣ ਨਾ, ਨਿੱਕੀ ਜੀ ਗੱਲ ਹੈ ਗੋਲ ਗੱਪੇ, ਤੇ ਅਗਲਾ ਪਟਿਆਲਾ ਛੱਡ ਕੇ ਭਾਦਸੋਂ ਖਾਣ ਚਲੇ ਜਾਂਦਾ, ਮਸ਼ਹੂਰ ਹੋ ਜਾਂਦਾ ਬੰਦਾ ਵੀ ਬਰਗਰ ਦੇ ਖਾਣੇ ਨੇ ਨਾ ਤੇ ਉਹਦੇ ਖਾ ਕੇ ਆਉਂਦੇ। ਮਤਲਬ ਇਦਾਂ ਦੇ ਬੰਦੇ ਨੇ ਜਿਹੜੇ 20-30 ਕਿਲੋਮੀਟਰ ਤੋਂ ਲੋਕੀ ਉਹਨਾਂ ਕੋਲੋਂ ਬਰਗਰ ਖਾਣ ਆਉਂਦੇ ਨੇ, ਆਪਣੇ ਵਾਲੇ ਸਾਰੇ ਛੱਡ ਦਿੰਦੇ ਨੇ ਪਰੇ। ਕਈ ਪਿੰਡਾਂ ਦੇ ਵਿੱਚ ਲਈ ਫਿਰਦੇ ਨੇ ਰੇਹੜੀਆਂ, ਲਓ ਜੀ ਖਾ ਲਓ, ਅਗਲਾ ਕਹਿੰਦਾ ਤੂੰ ਪਰੇ ਚੱਲ, ਅਸੀਂ ਉੱਥੇ ਜਾਵਾਂਗੇ, ਉਹ ਉੱਥੇ ਹੈ, ਉਹਦੇ ਕੋਲ ਜਾਣਾ ਅਸੀਂ, ਸਾਡਾ ਸਾਡੀ ਰੂਹ ਨੂੰ ਸਕੂਨ ਉੱਥੇ ਜਾ ਕੇ ਮਿਲਦਾ। ਤੂੰ ਚੱਕ ਚੱਲ ਪਰੇ, ਮਲਕ ਭਾਗੋ ਵਰਗਿਆਂ ਦੇ ਪੂੜਿਆਂ ਦੀਆਂ ਗੱਲਾਂ ਨੀ, ਕਿਤੇ ਕਬੀਰ ਦੇ ਘਰੇ ਬੈਠੂ ਜਾ ਕੇ, ਮੈਨੂੰ ਤਾਂ ਉੱਥੇ ਸੰਤੁਸ਼ਟੀ ਹੁੰਦੀ। ਉਹ ਹੈ ਕੁਆਲਿਟੀ। ਕੋਈ ਆਪਣੇ ਰੰਗ ਵਿੱਚ ਭੇਜਿਆ ਭਗਤ ਬਣ ਕੇ, ਇੰਟਰਸਟਡ ਹੋ ਕੇ ਉਹਦੇ ਉਹਦੇ ਸਿਸਟਮ ਬਾਰੇ ਗਾ ਰਿਹਾ ਆਪਣੀ ਮਸਤੀ ਦੇ ਵਿੱਚ, ਕਬੀਰ ਸਾਹਿਬ ਵਰਗਾ, ਭਗਤ ਰਵਿਦਾਸ ਜੀ ਵਰਗਾ, ਤੇ ਫਿਰ ਇੱਕ ਦਿਨ ਗੁਰੂ ਨਾਨਕ ਵਰਗੇ ਆਉਂਦੇ ਨੇ ਨਾ ਗਾਹਕ ਬਣ ਕੇ, ਕਿ ਅੱਜ ਤੇਰੇ ਸ਼ਬਦਾਂ ਦੀ ਮੈਨੂੰ ਲਿਆ। ਮਿਹਨਤ ਕਿਤੇ ਐਂ ਚੱਲ ਜੂ, ਬੰਦਾ ਮਿਹਨਤ ਕਰੇ ਅਜਾਈ ਚੱਲ ਜੂ ਕਿਤੇ। ਉੱਥੇ ਜਿਹੜੇ ਹਮਰੂਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਉਹ ਉਹ ਕਿੱਦਾਂ ਦੇ ਹੋਣਗੇ ਜਿਨ੍ਹਾਂ ਨੇ ਕਿਹਾ ਆਹ ਪੈ ਗਈ ਕਦਰ। ਸੋ ਗੱਲ ਤੇ ਸਾਰੀ ਦੀ ਸਾਰੀ ਮਿਹਨਤ ਦੀ ਹੈ, ਮਿਹਨਤ ਦੀ ਗੱਲ ਰਹੀ ਹੈ, ਅੱਜ ਵੀ ਹੈ। ਉਹ ਜਿਹੜੀ ਸੱਚਾਈ ਲਿਖਣੀ, ਸੱਚ ਤੇ ਖੜੇ ਰਹਿਣਾ, ਉਹ ਤੇ ਫਿਰ ਛੱਪਰੀਆਂ ਵੀ ਭਲੀ ਸੁਹਾਵੀ ਛੱਪਰੀ ਜਾਂ ਮੈਂ ਗੁਣ ਗਾਏ, ਕਿਤੇ ਹੀ ਕਾਮਨਾ ਧੁੱਲ ਹਰ ਜਿਤ ਹਰ ਬਿਸਰਾਏ। ਕਿਸੇ ਕੰਮ ਦੇ ਕਹਿੰਦੇ ਧੁੱਲਰ ਨਹੀਂ, ਉਹ ਮਹਿਲ ਕਿਸੇ ਕੰਮ ਦੇ ਨੇ। ਸ਼ਬਦ ਇੱਕ ਵਾਰ ਪਾੜੀ ਲੋ, ਭਲੀ ਸੁਹਾਵੀ ਛੱਪਰੀ,
ਭਲੀ ਸੁਹਾਵੀ ਛੱਪਰੀ ਜਾਂ ਮੈਂ ਗੁਣ ਗਾਏ, ਕਿਤੇ ਹੀ ਕਾਮਨਾ ਧੁੱਲ ਹਰ ਜਿਤ ਹਰ ਬਿਸਰਾਏ। ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਲ ਜਾਉ ਇਹ ਬਡਪਨਾ ਮਾਇਆ ਲਪਟਾਏ। ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਤੋ ਖਾਏ, ਐਸੋ ਰਾਜ ਨਾ ਕਿਤੈ ਕਾਰ ਜਿਤ ਨਹਿ ਤ੍ਰਿਪਤਾਏ। ਨਗਨ ਫਿਰਤ ਰੰਗ ਏਕ ਕੈ ਉਹ ਸੁਭਾ ਪਾਏ, ਪਾਟ ਪਟੰਬਰ ਬਿਰਥਿਆ ਜਿਹ ਰਚ ਲੋ ਪਾਏ। ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ, ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ।
ਕਹਿੰਦੇ ਭੁੱਖੇ ਨੰਗੇ ਵੀ ਹੋਣ, ਕੱਪੜੇ ਵੀ ਭਾਵੇਂ ਚੱਜ ਦੇ ਨਾ ਪਾਏ ਹੋਣ, ਰਹਿਣ ਭਾਵੇਂ ਛੱਪਰੀਆਂ ਚ, ਕਹਿੰਦੇ ਹੀ ਹੋਣਗੇ ਮਹਾਰਾਜ ਸਾਡੀਆਂ ਛੱਪਰੀਆਂ ਚ।
ਧੰਨ ਧੰਨ ਹੈ ਫਕੀਰ ਤੇਰੀ ਛੱਪਰੀ, ਧੰਨ ਧੰਨ ਹੈ ਫਕੀਰ ਤੇਰੀ ਛੱਪਰੀ, ਧੰਨ ਧੰਨ ਹੈ ਫਕੀਰ ਤੇਰੀ ਛੱਪਰੀ, ਧੰਨ ਧੰਨ ਹੈ ਫਕੀਰ ਤੇਰੀ ਛੱਪਰੀ,
ਧੰਨ ਹੈ।
ਧੰਨ ਧੰਨ ਹੈ ਫਕੀਰ ਤੇਰੀ ਛੱਪਰੀ, ਧੰਨ ਧੰਨ ਹੈ ਫਕੀਰ ਤੇਰੀ ਛੱਪਰੀ,
ਗੁਰੂ ਦੇ ਗੁਣ ਗਾਵੇ ਜੀ। ਸਤਰੀ ਤਤ ਤਤ ਹੈ ਫਕੀਰਾ ਤੇਰੀ ਛਪਰੀ
ਤਨ ਤਨ ਹੈ ਫਕੀਰਾ ਤੇਰੀ ਛਪਰੀ
ਓ
ਤਨ ਤਨ ਹੈ ਫਕੀਰਾ ਤੇਰੀ ਛਪਰੀ
ਛਪਰੀ ਧਨ ਧਨ ਹੈ ਫਕੀਰਾ ਤੇਰੀ ਛਪਰੀ ਜਿੱਥੇ ਬੈਠ ਹਰੀ ਗੁਣ ਗਾਵੇ ਛਪਰੀ ਸੁਹਾਵੀ ਲੱਗਦੀ ਹੈ ਛਪਰੀ ਸੁਹਾਵੀ ਲੱਗਦੀ ਹੈ ਛਪਰੀ ਸੁਹਾਵੀ ਲੱਗਦੀ
ਹੈ ਹਰੀ ਗੁਣ ਗਾਵੇ ਛਪਰੀ ਸੁਹਾਵੀ ਲੱਗਦੀ ਹੈ ਛਪਰੀ ਸੁਹਾਵੀ ਲੱਗਦੀ ਹੈ
ਛਪਰੀ ਸੁਹਾਵੀ ਲੱਗਦੀ ਹੈ
ਛਪਰੀ ਸੁਹਾਵੀ ਲੱਗਦੀ ਹੈ
ਭਲੀ ਸੁਹਾਵੀ ਛਪਰੀ ਚਾ ਮੈਂ ਗੁਣ ਗਾ ਉਹ ਛਪਰੀਆਂ ਸੋਹਣੀਆਂ ਲੱਗਦੀਆਂ ਜਿੱਥੇ ਕਬੀਰ ਸਾਹਿਬ ਵਰਗੇ ਬੈਠੇ ਰਵਿਦਾਸ ਮਹਾਰਾਜ ਵਰਗੇ ਬੈਠੇ ਉਹ ਛਪਰੀਆਂ ਵੀ ਸੋਭਾ ਪਾਉਂਦੀਆਂ ਪਿਆਰੀਆਂ ਲੱਗਦੀਆਂ ਤਾਂ ਕਰਕੇ ਖੇਡ ਹੈ ਨਾ ਜਿਹੜੀ ਸਾਰੀ ਉਹ ਹੈ ਆਪਣੇ ਕੰਮ ਦੇ ਵਿੱਚ ਨਾ ਜਿਹੜੀ ਜੋਬ ਹੈ ਜਿਹੜਾ ਕੰਮ ਹੈ ਜਿਹੜੇ ਨੂੰ ਰਾਹ ਨੂੰ ਤੁਰੇ ਆ ਉਹ ਦਿਲੋਂ ਕਰਨ ਦੀ ਵੱਡੀਆਂ ਗੱਲਾਂ ਛੱਡੋ ਅਗਲਾ ਭੁੱਲਦਾ ਥੋੜਾ ਨਾ ਵੀ ਹਾਜ਼ਰ ਹੋਵੇ ਗੱਲਾਂ ਉਹਦੀਆਂ ਹੀ ਹੋਈ ਜਾਂਦੀਆਂ ਜਿਹੜਾ ਕੰਮ ਵਧੀਆ ਕਰਦਾ ਕਈ ਹੁੰਦੇ ਨਾ ਇਹਨਾਂ ਦੇ ਬੰਦੇ ਜੇ ਕੋਈ ਬੰਦਾ ਇੰਨਾ ਵਧੀਆ ਹੁੰਦਾ ਕਿ ਹੈਗਾ ਗੈਰ ਹਾਜ਼ਰ ਪਰ ਉਹਦੀ ਕੁਆਲਿਟੀ ਕਰਕੇ ਉਹਦੀਆਂ ਹੀ ਗੱਲਾਂ ਹੁੰਦੀਆਂ ਵੀ ਜੇ ਅੱਜ ਉਹ ਹੁੰਦਾ ਨਾ ਇੱਥੇ ਉਹਨੇ ਵੱਟ ਕੱਢ ਦੇਣੇ ਮੰਨ ਲਓ ਕੋਈ 15 ਜਣੇ ਆਏ ਆ ਕੋਈ ਬੀਬੀ ਏਦਾਂ ਦੀ ਹੈ ਜਿਹੜੀ ਬਹੁਤ ਖਾਣਾ ਵਧੀਆ ਬਣਾ ਲੈਂਦੀ ਹੈ 10 ਹੋਰ ਹੋਣ ਭਾਵੇਂ ਉੱਥੇ ਪਰ ਗੱਲ ਉਹਦੀ ਵੀ ਹੁੰਦੀ ਵੀ ਜੇ ਉਹ ਹੁੰਦੀ ਨਾ ਅਗਲਾ ਜਿਹੜੀ ਵਧੀਆ ਉਹਨੂੰ ਗੱਲ ਨੂੰ ਯਾਦ ਰੱਖਦਾ ਵੀ ਉਹ ਹੁੰਦੀ ਨਾ ਉਹਨੇ ਵੱਟ ਕੱਢ ਦੇਣੇ ਸੀ ਉਹ ਨਹੀਂ ਭੁੱਲਦਾ ਤਾਂ ਕਰਕੇ ਖੇਡ ਹੈ ਇਮਾਨਦਾਰਾਂ ਦੀ ਹੁਣ ਹਰ ਮਹਿਕਮੇ ਨੂੰ ਲੋੜ ਪੈਂਦੀ ਕਬੀਰ ਸਾਹਿਬ ਵਰਗਿਆਂ ਨੇ ਭਗਤ ਰਵਿਦਾਸ ਜੀ ਮਹਾਰਾਜ ਵਰਗਿਆਂ ਨੇ ਉਹਨਾਂ ਨੇ ਆਪਣੀਆਂ ਇਮਾਨਦਾਰੀਆਂ ਸਾਂਭ ਕੇ ਰੱਖੀਆਂ ਸੱਚਾਈ ਸਾਂਭ ਕੇ ਰੱਖੀ ਸਟੈਂਡ ਰੱਖਿਆ ਬੜੇ ਲੋਕੀ ਆਏ ਹੋਣਗੇ ਬੜੀ ਦੁਨੀਆ ਆਈ ਹੋਣੀ ਹੈ ਪਰ ਆਪਣੀ ਇਮਾਨਦਾਰੀ ਆਪਣੀ ਕੁਆਲਿਟੀ ਆਪਣੇ ਗੁਣ ਸਾਂਭ ਕੇ ਰੱਖੇ ਤੇ ਇੱਕ ਗੱਲ ਪੱਕੀ ਹੈ ਕਿਹੜਾ ਮਹਿਕਮਾ ਜਿੱਥੇ ਇਮਾਨਦਾਰ ਬੰਦਿਆਂ ਦੀ ਲੋੜ ਨਾ ਪਵੇ ਜਿਹੜੇ ਮਰਜ਼ੀ ਮਹਿਕਮੇ ਨੂੰ ਪੁੱਛ ਲਓ ਅਗਲਾ ਕਹਿੰਦਾ ਸਾਨੂੰ ਬੜੇ ਚੰਗੇ ਚੰਗੇ ਬੰਦੇ ਚਾਹੀਦੇ ਨੇ ਇਮਾਨਦਾਰ ਬੰਦੇ ਚਾਹੀਦੇ ਨੇ ਇਮਾਨਦਾਰਾਂ ਦੀ ਰੇਸ਼ੋ ਤੇ ਉਨੀ ਕੁ ਹੀ ਆਉਣੀ ਹੈ ਸਮਾਜ ਹੀ ਸਮਾਜਿਕ ਢਾਂਚਾ ਹੀ ਸਾਡਾ ਇਹੋ ਜਿਹਾ ਪਰ ਇੱਥੇ ਭਗਤ ਰਵਿਦਾਸ ਜੀ ਵਰਗਿਆਂ ਦੀ ਇਮਾਨਦਾਰੀ ਜੇ ਸਾਂਭ ਕੇ ਰੱਖੀ ਹੈ ਕਬੀਰ ਸਾਹਿਬ ਵਰਗਿਆਂ ਨੇ ਸਾਂਭ ਕੇ ਰੱਖੀ ਹੈ ਉਹਨਾਂ ਦੀ ਬਾਣੀ ਉਹਨਾਂ ਦੇ ਬੋਲ ਬਾਬਾ ਫਰੀਦ ਸਾਹਿਬ ਵਰਗਿਆਂ ਦੇ ਫਿਰ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੁਣ ਇਮਾਨਦਾਰ ਇਮਾਨਦਾਰ ਚਾਹੀਦੇ ਆ ਗੱਲਾਂ ਤੇ ਬੜੇ ਕਰਦੇ ਹੁੰਦੇ ਨੇ ਪਰ ਸਟੈਂਡ ਵਾਲੇ ਚਾਹੀਦੇ ਆ ਜਿਹੜੇ ਖੜੇ ਰਹੇ ਆ ਲੋਕਾਂ ਆਖਿਆ ਛੋਟੀਆਂ ਜਾਤਾਂ ਘਰ ਜੰਮੇ ਆ ਨੀਚ ਹੈ ਬੜਾ ਕੁਝ ਲੋਕਾਂ ਆਖਿਆ ਪਰ ਕਹਿੰਦੇ ਜਿਹੜੇ ਬੰਦੇ ਵਿਕੇ ਨੇ ਵਕਾਊ ਮਾਲ ਨਹੀਂ ਮੈਨੂੰ ਚਾਹੀਦਾ ਸਟੈਂਡ ਵਾਲੇ ਚਾਹੀਦੇ ਆ ਤੇ ਕਰ ਲੈ ਇਕੱਠੇ ਇਕੱਠੇ ਕਰਕੇ ਤੇ ਜਦੋਂ ਉਹ ਬਚਨ ਇਕੱਠੇ ਕੀਤੇ ਇੱਕ ਲਹਿਰ ਚਲਾ ਦਿੱਤੀ ਇੱਕ ਇਨਕਲਾਬ ਚਲਾ ਦਿੱਤਾ ਤੇ ਅੱਜ ਉਹ ਲਹਿਰ ਉਹ ਸੋਚ ਉਹਨਾਂ ਸ਼ਬਦਾਂ ਦੇ ਉੱਤੇ ਅਸੀਂ ਚੌਰ ਕਰਦੇ ਤਖਤਾਂ ਤੇ ਬਿਠਾਉਂਦੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਅੱਜ ਕਿੱਡੀ ਵੱਡੀ ਉਹ ਰਿਸਪੈਕਟ ਮਿਲ ਰਹੀ ਹੈ। ਪਰ ਖੜੇ ਤੇ ਰਹੇ ਨਾ ਆਪਣੇ ਥਾਂ ਦੇ ਉੱਤੇ, ਨਹੀਂ ਤੇ ਥੋੜੇ ਹੁੰਦੇ ਆ ਯਾਰ, ਬੜੇ ਲੋਕ ਹੁੰਦੇ ਆ ਖਰੀਦਣ ਵਾਲੇ, ਆ ਜਾ ਯਾਰ ਤੈਨੂੰ ਐ ਮਿਲ ਜੂ, ਤੈਨੂੰ ਆ ਅਗਲਾ ਸਾਰਾ ਕੁਝ ਛੱਡ ਛੁਡਾ ਕੇ, ਮੇਰਿਆ ਮਨਾ ਸੱਚ ਦਾ ਰਾਹ ਨਾ ਛੱਡਦੀ ਕਿਤੇ, ਵੇਖੀ ਕਿਤੇ ਮਤ ਦੇਖ ਭੁੱਲਾ ਤੇਰਾ ਚਿੱਤ ਨਾ ਵੈ। ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਪਹਿਲਾ ਹੀ ਸ਼ਬਦ ਐਵੇਂ ਰੱਖਿਆ ਸ਼੍ਰੀ ਰਾਗ ਦਾ, ਤੇ ਆਪਾਂ ਸਾਰੇ ਹੀ ਪੜ੍ਹਦੇ ਹਾਂ। ਕਹਿੰਦੇ ਮਨਾ ਭੁੱਲ ਨਾ ਜਾਈ ਕਿਤੇ, ਸੱਚ ਦਾ ਰਾਹ ਨਾ ਛੱਡਦੀ ਕਿਤੇ ਕਿਤੇ, ਤੂੰ ਇਹੋ ਜਿਹਾ ਸਮਾਂ ਆ ਜੇ। ਹੁਣ ਇੱਕ ਗੱਲ ਵੇਖੋ, ਆਪਾਂ ਸਾਰੇ ਕਹੀਏ ਬੜੇ ਇਮਾਨਦਾਰ ਆ ਜੀ ਅਸੀਂ, ਤੇ ਸਾਰੇ ਇਮਾਨਦਾਰ ਆ, ਇਮਾਨਦਾਰੀ ਦਾ ਪਤਾ ਇਹ ਗੱਲਾਂ ਨਾਲ ਹੀ ਲੱਗਜੂ। ਲੱਖ ਰੁਪਈਆ ਪਿਆ ਡਿੱਗ ਡਿੱਗਿਆ ਮਿਲੇ, ਉੱਥੇ ਬੰਦਾ ਇਮਾਨਦਾਰੀ ਵਿਖਾਏ ਫਿਰ ਪਤਾ ਲੱਗੂ। ਜੇ ਮੌਕਾ ਹੀ ਨਾ ਮਿਲੇ ਤੇ ਸਾਰੇ ਇਮਾਨਦਾਰ ਨੇ, ਮੌਕਾ ਹੀ ਨਾ ਮਿਲੇ ਚੋਰੀ ਦਾ ਤੇ ਸਾਰੇ ਇਮਾਨਦਾਰ ਨੇ। ਬਹੁਤ ਬੰਦੇ ਇਹੋ ਜਿਹੇ ਨੀ, ਬਹੁਤ ਬਹੁਤ ਇਮਾਨਦਾਰ ਲੱਗਦੇ ਹੁੰਦੇ ਸੀ ਜਦੋਂ ਚਾਰ ਪੈਸੇ ਨਹੀਂ ਸੀ ਹੁੰਦੇ, ਐਂ ਲੱਗਦਾ ਸੀ ਵੀ ਇਹ ਪ੍ਰਚਾਰਕ ਤਾਂ ਯਾਰ ਵੱਟ ਕੱਢ ਦੂ, ਕਿਆ ਬਾਤ ਹੈ। ਜਦੋਂ ਚਾਰ ਪੈਸੇ ਆ ਗਏ, ਹੁਣ ਹੁਣ ਅਗਲਾ ਆਪਣੀ ਪ੍ਰੋਪਰਟੀ ਬਚਾਉਣ ਤੇ ਲੱਗ ਗਿਆ, ਉਦੋਂ ਪ੍ਰੋਪਰਟੀ ਹੈ ਹੀ ਨਹੀਂ ਸੀ, ਉਦੋਂ ਤੇ ਐਂ ਲੱਗਦਾ ਹੀ ਸੀ ਵੀ ਕਿੱਡੀ ਕਮਾਲ ਦੇ ਨੇ। ਹੁਣ ਅਗਲਾ ਕਹਿੰਦਾ ਮੇਰੀ ਪ੍ਰੋਪਰਟੀ ਨਾ ਕਿਤੇ ਚਲੀ ਜਾਵੇ, ਪਤਾ ਤੇ ਉਦੋਂ ਲੱਗਦਾ ਜਦੋਂ ਸਾਹਮਣੇ ਹੋਵੇ ਕੁਛ। ਜਦੋਂ ਨੰਗ ਮਲੰਗ ਤੁਰਿਆ ਫਿਰਦਾ ਅਗਲਾ ਕਹਿੰਦਾ ਇਹ ਲਾਲਚੀ ਨਹੀਂ ਹੈਗਾ, ਲਾਲਚ ਕਰੇ ਕਾਹਦਾ ਹੈ ਹੀ ਕੱਖ ਨਹੀਂ, ਤੇ ਜਦੋਂ ਹੋਵੇ ਉਦੋਂ ਛੱਡੇ ਫਿਰ ਪਤਾ ਲੱਗਦਾ। ਜਦੋਂ ਚਾਰ ਪੈਸੇ ਆ ਜਾਂਦੇ ਆ ਨਾ ਉਦੋਂ ਛੱਡ ਕੇ ਵਗਾਵੇ, ਜਦੋਂ ਕੁਛ ਪ੍ਰਾਪਤ ਹੋ ਜਾਂਦਾ ਫਿਰ ਛੱਡਣਾ ਕਿਤੇ ਆਨੰਦਪੁਰ ਛੱਡਣਾ ਸੌਖਾ। ਅੱਜ ਜਿਹੜੇ ਸ਼ਬਦ ਨੇ ਨਾ, ਸਾਰਾ ਕੁਝ ਹੈਗਾ ਸੀ ਗੁਰੂ ਗੋਬਿੰਦ ਸਿੰਘ ਕੋਲ, ਪਰ ਸਾਰਾ ਕੁਝ ਛੱਡ ਛਡਾ ਕੇ, ਕਿਉਂਕਿ ਜਦੋਂ ਨਾ ਇਮਾਨਦਾਰੀ ਖਰੀਦਣੀ ਹੋਵੇ ਉਦੋਂ ਫਿਰ ਹੀਰੇ ਲਾਲ ਨਹੀਂ ਵੇਖੀਦੇ, ਫਿਰ ਸੋਨਾ ਚਾਂਦੀ ਨਹੀਂ ਵੇਖੀਦਾ। ਜੇ ਸੱਚਾਈ ਖਰੀਦਣੀ ਹੋਵੇ, ਓਨੈਸਟ ਬਣਨਾ ਹੋਵੇ, ਕਿਸੇ ਬੰਦੇ ਨੇ ਨਾ ਦਿਲੋਂ ਮੁਹੱਬਤ ਜਿਨ ਵਿਖਾਉਣੀ ਹੋਵੇ ਨਾ, ਜਿਨ ਮਨ ਹੋਰ ਮੁੱਖ ਹੋਰ ਵਾਲਾ ਲੇਬਲ ਨਾ ਲੱਗ ਜੇ ਕਿਤੇ ਸਾਡੇ ਤੇ, ਜਦੋਂ ਬੰਦੇ ਇੱਥੇ ਤੱਕ ਉਹ ਚੀਜ਼ ਖਰੀਦਣ ਆਉਂਦੇ ਨੇ ਨਾ, ਉਦੋਂ ਫਿਰ ਸਾਰਾ ਕੁਛ ਹੀ ਦਾਅ ਤੇ ਲੱਗ ਜਾਂਦਾ। ਫਿਰ ਤੇ ਬੱਚੇ ਤੱਕ ਵੀ ਅਗਲਾ ਕਹਿੰਦਾ ਛੱਡੋ ਅਸੀਂ ਖੜਨਾ ਬਸ, ਸਵਾਦ ਆਉਣਾ। ਨਾਲੇ ਆਉਂਦਾ ਵੀ ਇਸੇ ਗੱਲ ਦੇ ਵਿੱਚ ਹੀ ਹੈ। ਇੱਕ ਗੱਲ ਚੇਤਾ ਰੱਖਿਓ ਵੀਰੋ ਪਿਆਰਿਓ, ਜਿਹੜਾ ਨਾ ਚੰਗਾ ਹੋਵੇ ਦੁਕਾਨਦਾਰ, ਅਗਲਾ ਕਹਿੰਦਾ ਥੋੜਾ ਸਮਾਨ ਵੇਚਾਂਗੇ, ਮੇਰੀ ਦੁਕਾਨ ਚ ਥੋੜਾ ਜਿਹਾ ਸਮਾਨ ਹੈ, ਤੇ ਉਹਦੇ ਕੋਲ ਬੰਦੇ ਵੀ ਦੋ ਹੀ ਕੰਮ ਕਰਦੇ ਆ, ਬਣਾਉਂਦੇ ਵੀ ਆਪ ਹੀ ਹੈ, ਦੋ ਹੀ ਬੰਦੇ ਆ, ਥੋੜਾ ਜਿਹਾ ਸਮਾਨ ਬਣਾਉਂਦਾ, ਪਰ ਆਪਣੇ ਜਿਹੜੇ ਇੰਪਲਾਈਜ਼ ਨੇ ਨਾ, ਉਹਦੇ ਨੌਕਰ ਕੰਮ ਕਰਨ ਵਾਲੇ ਉਹਦੇ ਨਾਲ ਦੇ ਸਾਥੀ, ਉਹਨਾਂ ਦੀ ਅੱਖ ਚੱਖ ਪਾ ਕੇ ਗੱਲ ਕਰਦਾ, ਕਿਉਂਕਿ ਕੋਈ ਮਟੀਰੀਅਲ ਇਹਨੇ ਗਲਤ ਨਹੀਂ ਪਾਇਆ ਹੁੰਦਾ, ਜੋ ਬਣਾ ਰਿਹਾ ਨਾ ਵੇਚਣ ਵਾਸਤੇ ਉਹ ਸਹੀ ਬਣਾ ਰਿਹਾ, ਕੋਈ ਕੋਈ ਗਲਤ ਚੀਜ਼ ਨਹੀਂ ਵਿੱਚ ਐਡ ਕਰਦਾ। ਜਦੋਂ ਮਾਲਕ ਆਉਂਦਾ ਹੈ ਸਾਰੀ ਇਹ ਗਰਦਨ ਐ ਕਰਕੇ ਖੜੇ ਹੁੰਦੇ, ਉਹਨੂੰ ਪਤਾ ਹੁੰਦਾ ਮੈਂ ਗਲਤ ਕੁਛ ਨਹੀਂ ਕੀਤਾ। ਪਰ ਜਿਹੜੇ ਬੰਦੇ ਵੀ ਤਿਆਰ ਕਰਦੇ ਹੋ ਬਸ, ਜਿਹੜੇ ਬੰਦੇ ਕਹਿੰਦੇ ਵੀ ਚੱਲ ਜਿਹੋ ਜਿਹਾ ਕੱਚਾ ਪਿੱਲਾ ਹੈਗਾ ਕੋਈ ਗੱਲ ਨੀ, ਜਿਹੜੀ ਚੀਜ਼ 10 ਰੁਪਏ ਦੀ ਲਿਆ ਕੇ ਪਾਉਣੀ ਹੈ 2 ਰੁਪਏ ਦੀ ਲਿਆ ਕੇ ਪਾ ਦੇ, ਕੋਈ ਜ਼ਰੂਰੀ ਥੋੜਾ ਵੀ ਦੇਸੀ ਘਿਓ ਹੀ ਪਾਉਣਾ, ਦੂਜਾ ਹੀ ਪਾ ਦੇ, ਆ ਡਾਲਡਾ ਹੀ ਚੱਕ ਕੇ ਪਾ ਦੇ, ਆ ਦੂਜਾ ਹੀ ਪਾ ਦੇ, ਹਰ ਚੀਜ਼ ਨਕਲੀ ਨਕਲੀ। ਫਿਰ ਉਹਦੇ ਜਿਹੜੇ ਇੰਪਲਾਈਜ਼ ਹੁੰਦੇ ਨੇ ਕੰਮ ਕਰਨ ਵਾਲੇ, ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹਦੀ ਔਕਾਤ ਕੀ ਹੈ, ਉਹ ਕਦੇ ਰਿਸਪੈਕਟ ਨਹੀਂ ਕਰ ਸਕਦੇ, ਉਹ ਕਦੇ ਅੱਖ ਚੱਕ ਪਾ ਕੇ ਨਹੀਂ ਵੇਖ ਸਕਦਾ, ਉਹ ਬੰਦੇ ਦੇ ਅੰਦਰ ਕੌਨਫੀਡੈਂਸ ਆ ਹੀ ਨਹੀਂ ਸਕਦਾ। ਤੇ ਜੇ ਸਹੀ ਬੰਦਾ ਚੱਲਦਾ ਹੋਵੇ ਨਾ ਸਹੀ, ਫਿਰ ਉੱਥੇ ਭਾਈ ਦਇਆ ਸਿੰਘ ਵਰਗੇ, ਉੱਥੇ ਭਾਈ ਮਾਨ ਸਿੰਘ ਵਰਗੇ ਪਤਾ ਕੀ ਕਹਿ ਦਿੰਦੇ ਆ, ਕਹਿੰਦੇ ਕਲਗੀਆਂ ਵਾਲਿਆ ਅਸੀਂ ਤੇ ਜਿੱਦੇ ਤੁਹਾਡੇ ਕੋਲੇ ਆਏ ਸੀ ਉਦੀ ਆਪਣਾ ਆਪ ਬੈ ਕਰਤਾ ਸੀ, ਬੈ ਕਰਤਾ ਕਬਜ਼ਾ ਲੈਣਾ ਜਿੱਦੇ ਮਰਜ਼ੀ ਲੈ ਲਓ, ਅਸੀਂ ਤੇ ਆਪਣਾ ਸਾਰਾ ਕੁਝ ਤੁਹਾਡੇ ਨਾਂ ਕਰਤਾ, ਜਿੰਦ ਕੱਲ ਜਾਂਦੀ ਹੈ ਅੱਜ ਜਾ ਗਿਆ, ਅਸੀਂ ਲੇਖੇ ਲਾਉਣ ਵਾਸਤੇ ਆਏ। ਮਤਲਬ ਉਦੋਂ ਜਦੋਂ ਇਮਾਨਦਾਰੀ ਹੋਵੇ ਵੀ ਭਾਵੇਂ ਥੋੜਾ ਹੀ ਹੈ ਸਾਡਾ, ਪਰ ਅਸੀਂ ਗਲਤ ਚੀਜ਼ਾਂ ਨਹੀਂ ਵੇਚਦੇ, ਅਸੀਂ ਗਲਤ ਕੰਮ ਨਹੀਂ ਕਰਦੇ, ਅਸੀਂ ਠੀਕ ਆ, ਉਦੋਂ ਬੰਦਾ ਇਹ ਕਹਿੰਦਾ। ਪਰ ਜਦੋਂ ਸਾਰਾ ਕੁਝ ਹੀ ਨਕਲੀ ਮਾਲ ਹੋਵੇ, ਨਾਲ ਵਾਲੇ ਕੰਮ ਕਰਨ ਵਾਲੇ ਬੰਦਿਆਂ ਦਾ ਵੀ ਕੌਨਫੀਡੈਂਸ ਨਹੀਂ ਬਣ ਸਕਦਾ, ਸਵਾਹ ਹਿੰਮਤ ਆਉਣੀ। ਅਗਲਾ ਕਹਿੰਦਾ ਕਿਹੜੀਆਂ ਗੱਲਾਂ ਕਰਦਾ, ਇਹ ਹੈ ਕੁਝ ਹੋਰ ਹੈ ਤੇ ਬਣਦਾ ਕੁਝ ਹੋਰ ਹੈ, ਹੈ ਕੁਝ ਹੋਰ ਹੈ ਬਣਦਾ ਕੁਝ ਹੋਰ। ਤਾਂ ਕਰਕੇ ਨਾ ਜਿਹੜੇ ਰਾਹ ਤੇ ਬੰਦਾ ਤੁਰੇ ਫਿਰ ਆਹ ਨਾ ਵੇਖੇ ਜਿੱਦਾਂ ਸ਼ਬਦ ਆ ਪਾਲੋ, ਇਹ ਸ਼ਬਦ ਇੱਕ ਵਾਰ ਸੁਣੋ। ਹਾਂਜੀ, ਮਤ ਦੇਖ ਪੂਲਾ ਵੀ ਸਰ, ਸ਼ੁਰੂ ਤੋਂ ਪੜ ਲਓ। ਮੋਤੀ ਤਾਂ ਮੰਦਰ ਉਸਰੈ,
ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਹਿ ਜੜਾਓ।
ਕਹਿੰਦੇ ਮੋਤੀਆਂ ਦੇ ਮੰਦਰ ਬਣ ਜਾਣ, ਮੋਤੀਆਂ ਦੇ ਮੰਦਰ ਬਣਾਏ ਜਾਣ, ਜਿਵੇਂ ਨਾ ਬਜਰੀ ਪੈਂਦੀ ਹੈ, ਇੱਟਾਂ ਪੈਂਦੀਆਂ, ਸਾਰਾ ਕੁਝ ਪਾਉਂਦੇ ਆਪਾਂ। ਕਹਿੰਦੇ ਮੋਤੀਆਂ ਨੂੰ ਚਿਣਕੇ ਬਣਾਏ ਹੁਣ ਮੰਦਰ, ਮੋਤੀ ਤਾਂ ਮੰਦਰ ਉਸਰੈ, ਰਤਨ ਜੜਦੀ ਏ ਉੱਤੇ, ਜਿਵੇਂ ਲਾਈਟਾਂ ਜਗਦੀਆਂ ਨੇ ਨਾ, ਰਤਨ ਰਤਨ ਕਿੱਡੇ ਕੀਮਤੀ ਐ ਜੜੇ ਹੋਏ ਹੋਣ। ਫਿਰ ਪੜੋ,
ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ।
ਇਹਦੇ ਕਸਤੂਰੀ ਚੰਦਨ ਇਹਦੇ ਨਾਲ ਨਾ ਉਹਦੀ ਲਪਾਈ ਕੀਤੀ ਹੋਈ ਹੋਵੇ, ਸਮੈਂਟ ਨਹੀਂ ਜਿਹੜਾ ਲਿਪਦੇ ਨੀ, ਪਲਸਤਰ ਨਹੀਂ ਕਰਦੇ ਇਹਦਾ ਕਰੀਏ। ਹੁਣ ਕਸਤੂਰੀ ਕਿਤੇ ਸਸਤੀ ਮਿਲ ਜਾਂਦੀ, ਚੰਦਨ ਲਿਆ ਕੇ ਕਹਿੰਦੇ ਇੰਨਾ ਵਧੀਆ ਮਹਿਲ ਬਣਿਆ ਹੋਵੇ। ਹਾਂਜੀ,
ਮਤ ਦੇਖ ਭੁਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾ।
ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਤਾਂ ਮੈਨੂੰ ਤੂੰ ਭੁੱਲ ਜਾ, ਇੰਨਾ ਕੁਝ ਵੇਖ ਕੇ ਸਾਹਮਣੇ ਮੋਤੀਆਂ ਦੇ ਮੰਦਰ ਉਸਾਰ ਲੈ ਜਾਣ ਤੇ ਮੇਰਿਆ ਮਨਾ ਸੱਚ ਨਾ ਭੁੱਲ ਜੀ ਕਿਤੇ, ਅਗਲਾ ਚ ਮਾੜੇ ਜੇ ਚਾਰ ਪੈਸੇ ਵੇਖ ਕੇ ਸੱਚ ਭੁਲਾ ਦਿੰਦਾ, ਪ੍ਰੋਪਰਟੀ ਮਾੜੀ ਜੀ ਵੇਖ ਕੇ ਭੁੱਲ ਜਾਂਦਾ, ਅਗਲਾ ਕਹਿੰਦਾ ਮੇਰਾ ਜਾਊ ਯਾਰ। ਪਰ ਆਹ ਸ਼ਬਦ ਨੇ ਜਿਹੜੇ ਸੁਣੋ, ਆਹ ਸ਼ਬਦ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਕਮਾਏ ਹੋਏ ਹੈਗੇ ਹੈ ਕਿ ਨਹੀਂ, ਕੀ ਉਹਨਾਂ ਦਾ ਆਨੰਦਪੁਰ ਕਿਤੇ ਛੋਟੀ ਜੀ ਗੱਲ ਸੀ? ਪਰ ਉਹ ਆਨੰਦਪੁਰ ਬਚਾ ਸਕਦੇ ਸੀ, ਕਿਵੇਂ ਬਚਦਾ? ਜੇ ਸਰਕਾਰ ਨਾਲ ਸਮਝੌਤਾ ਕਰ ਲੈਂਦੇ, ਸਰਨਾਕ ਸਰਕਾਰਾਂ ਨਾਲ ਸਮਝੌਤਾ ਕਰ ਲੈਂਦੇ, ਪੁਜਾਰੀਆਂ ਨਾਲ ਸਮਝੌਤਾ ਕਰ ਲੈਂਦੇ, ਬਾਕੀ ਦੇ ਮੰਦਰਾਂ ਵਰਗਾ ਮੰਦਰ ਬਣਾ ਕੇ ਬੈਠੇ ਰਹਿੰਦੇ, ਕਿੰਨੇ ਰੌਲਾ ਪਾਉਣਾ ਸੀ? ਪਰ ਉਹਨਾਂ ਨੇ ਕੀ ਕਿਹਾ ਹੋਣਾ, ਮਤ ਦੇਖ ਭੁੱਲਾ, ਆ ਪੰਜ ਕਿਲੇ ਬਣਾਏ ਨੇ, ਪੰਜ ਕਿਲੇ ਆਨੰਦਪੁਰ ਚ, ਤੇ ਕਿਲੇ ਪੰਜ ਹੈ, ਵੱਡੇ ਵੱਡੇ ਪ੍ਰਸ਼ਾਦੀ ਹਾਥੀ ਵਰਗੇ ਬਾਜ ਫਿਰਦੇ ਨੇ, ਜਦੋਂ ਇਹ ਹੱਥ ਕਰਦੇ ਨੇ ਹੱਥ ਤੇ ਬਹਿੰਦਾ ਆ ਕੇ, ਵੱਡੀਆਂ ਵੱਡੀਆਂ ਕਲਗੀਆਂ ਲਿਆ ਕੇ ਅਗਲੇ ਭੇਟਾ ਕਰਦੇ ਆ, ਪਰ ਜਿੱਦਣ ਛੱਡਣ ਤੇ ਆਏ ਮਨ ਚ ਆਇਆ ਨਹੀਂ ਇਹ ਨੀ ਵੇਖਣਾ, ਮਨਾ ਵੇਖੀ ਕਿਤੇ। ਅੱਜ ਆ ਗੁਰੂ ਨਾਨਕ ਕਹਿੰਦੇ ਆ ਤੇ ਕਲਗੀਆਂ ਵਾਲੇ ਕਮਾਉਂਦੇ ਆ, ਤੇ ਕਮਾਉਣਾ ਸਾਰਿਆਂ ਨੂੰ ਪੈਣਾ।
ਕਿਤੇ ਭੁੱਲ ਨਾ ਜਾਈ ਓਏ ਮਨਾ ਸੱਚ ਨੂੰ, ਮੋਤੀਆਂ ਦੇ ਮੰਦਰ ਵੇਖ ਕੇ। ਕਿਤੇ ਭੁੱਲ ਨਾ ਜਾਵੀ ਓਏ ਮਨਾ ਸੱਚ ਨੂੰ, ਮੋਤੀਆਂ ਦੇ ਮੰਦਰ ਵੇਖ ਕੇ।
ਜਾਵੀ ਓਏ ਮਨਾ
ਦਾ ਸੱਚ ਦਾ ਮੋਤੀਆਂ ਦੇ ਬੱਦਲ ਵੇਖ ਕੇ ਕਿਤੇ ਜਾਣੀ ਹੋਏ ਰਸਤਾ ਸੱਚ ਦਾ ਮੋਤੀਆਂ ਦੇ ਮੰਦਰ ਵੇਖ ਕੇ ਉਹ ਕਿਤੇ ਭੁੱਲ ਨਾ ਜਾਣੀ ਹੋਏ ਰਸਤਾ ਸੱਚ ਦਾ ਮੋਤੀਆਂ ਦੇ ਮੰਦਰ
ਸ਼ਬਦ ਨੂੰ ਵੇਖੀਏ ਤੇ ਅਨੰਦਪੁਰ ਸਾਹਿਬ ਨੂੰ ਵੇਖੀਏ ਉਸ ਵੇਲੇ ਦੇ ਵਿੱਚ ਬਣੇ ਹੋਏ ਕਿਲੇ ਕਿੱਡੀਆਂ ਕਿੱਡੀਆਂ ਪ੍ਰਾਪਰਟੀਆਂ ਜਾਇਦਾਦਾਂ ਲੱਗਦੀਆਂ ਸੰਗਤਾਂ ਵਾਸਤੇ ਕਿੱਡਾ ਮਹਿਲ ਉਸਰੇ ਪਰ ਗੁਰੂ ਨਾਨਕ ਦੇਵ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿਸੇ ਚੀਜ਼ ਦਾ ਲਾਲਚ ਥੋੜਾ ਹੁਣ ਆਪਣੇ ਵਰਗਾ ਅਨੰਦਪੁਰ ਸਾਹਿਬ ਜਾਵੇ ਤੇ ਜਾ ਕੇ ਅਨੰਦਪੁਰ ਸਾਹਿਬ ਅੱਜ ਸਾਡਾ ਆਪਣਾ ਆਪਣਾ ਸਿਸਟਮ ਕੀ ਹੈ ਮਹਾਰਾਜ ਘਰ ਚ ਸੁੱਖ ਸ਼ਾਂਤੀ ਰੱਖਿਓ ਸਾਡਾ ਘਰ ਠੀਕ ਠਾਕ ਰਵੇ ਬੱਚੇ ਸੈਟਲ ਹੋ ਜਾਣ ਘਰ ਬਣ ਜਾਏ ਇਹ ਕੀ ਨੇ ਤੇ ਜੇ ਬੰਦਾ ਅਨੰਦਪੁਰ ਸਾਹਿਬ ਜਾਵੇ ਅਨੰਦਪੁਰ ਸਾਹਿਬ ਜਾ ਕੇ ਸਿੱਖਣਾ ਕੀ ਚਾਹੀਦਾ ਹੈ ਵੀ ਬੰਦਾ ਮਨ ਕਾਇਮ ਰੱਖਣਾ ਹੈ ਭਾਵੇਂ ਇਹੋ ਜਿਹੇ ਮਹਿਲ ਵੀ ਛੱਡਣੇ ਪੈ ਜਾਣ ਆਖੋ ਸਤਨਾਮ ਸਿੱਖਣਾ ਇਹ ਚਾਹੀਦਾ ਵੀ ਇਨਕਲਾਬੀ ਵਿਚਾਰਧਾਰਾ ਲਈ ਸਟੈਂਡ ਰੱਖੀਏ ਜੇ ਸਾਡੇ ਪਾਤਸ਼ਾਹ ਏਡੇ ਏਡੇ ਵੱਡੇ ਘਰ ਛੱਡ ਗਏ ਅਸੀਂ ਸਿੱਖਣਾ ਇਹ ਸੀ ਉਹਨਾਂ ਨੇ ਕਿੱਡਾ ਵੱਡਾ ਸਟੈਂਡ ਲਿਆ ਸੀ ਹੁਣ ਕਿਹੜਾ ਬੰਦਾ ਹੁਣ ਮੰਨ ਲਓ ਅਨੰਦਪੁਰ ਸਾਹਿਬ ਆਪਾਂ ਜਾਂਦੇ ਹਾਂ ਕਿਹੜਾ ਇੱਦਾਂ ਸੋਚ ਕੇ ਜਾਂਦਾ ਵੀ ਯਾਰ ਅੱਛਾ ਉੱਥੇ ਚੱਲੀਏ ਕਿੱਦਾਂ ਮਹਾਰਾਜ ਦੇ ਉੱਤੇ ਧੱਕਾ ਹੋਇਆ ਸੀ ਕਿੰਨੀਆਂ ਤਕਲੀਫਾਂ ਝੱਲੀਆਂ ਸੀ ਕਿਵੇਂ ਘੇਰੇ ਪਏ ਸੀ ਫਿਰ ਮਹਾਰਾਜ ਨੇ ਆਪਣੇ ਆਪ ਨੂੰ ਕਿੱਦਾਂ ਕਾਇਮ ਰੱਖਿਆ ਸੀ ਉੱਥੇ ਜਾ ਕੇ ਆਪਾਂ ਸੋਚਦੇ ਕਿ ਆਪਣੇ ਘਰਾਂ ਦੇ ਸੁੱਖ ਮੰਗੀਏ ਤੇ ਚਾਹੀਦਾ ਇਹ ਹੈ ਵੀ ਕਿੱਡੇ ਕਾਇਮ ਸੀ ਅਸੀਂ ਵੀ ਕਾਇਮ ਹੋਣਾ ਸਿੱਖਣਾ ਅਸੀਂ ਆਪਣੇ ਆਪ ਵੀ ਅਸੀਂ ਵੀ ਸਿੱਖਣਾ ਵੀ ਜੇ ਸਾਡੇ ਤੇ ਪੰਗਾ ਪੈ ਗਿਆ ਅਸੀਂ ਆਪਣੇ ਆਪ ਨੂੰ ਕਾਇਮ ਕਿਵੇਂ ਰੱਖਣਾ ਇਹ ਆਨੰਦਪੁਰ ਸਾਹਿਬ ਜਾ ਕੇ ਸਿੱਖ ਕੇ ਆਉਣਾ ਕੁਛ ਵੀ ਹੁੰਦਾ ਹੋਈ ਵੇਖੀ ਜਾਏਗਾ ਗੁਰੂ ਸਾਹਿਬ ਨੇ ਜੇ ਇੱਡਾ ਆਨੰਦਪੁਰ ਸਾਹਿਬ ਛੱਡਿਆ ਆ ਅਸੀਂ ਵੀ ਆਪਣੇ ਆਪ ਨੂੰ ਕਾਇਮ ਰੱਖਣਾ ਘਾਟੇ ਵਾਧੇ ਸਹਿਣਾ ਅਸੀਂ ਚੱਲਦੇ ਚੱਲਦੇ ਰਹਿਣਾ ਘਾਟੇ ਵਾਧੇ ਸਹਿ ਲਾਂਗੇ ਇੱਥੇ ਰੱਖਣਾ ਚਾਹੀਦਾ ਆਨੰਦਪੁਰ ਜਾ ਕੇ ਹਰ ਸਿੱਖ ਇਹ ਸਿੱਖ ਕੇ ਆਵੇ ਅਸੀਂ ਕਹਿ ਰਹੇ ਹਾਂ ਮੈਨੂੰ ਕੁਰਸੀ ਮਿਲ ਗਈ ਕੁਰਸੀ ਨਾ ਮੇਰੀ ਜਾਵੇ ਅਹੁਦਾ ਮਿਲ ਗਿਆ ਮੇਰਾ ਅਹੁਦਾ ਨਾ ਜਾਵੇ ਜਿਹੜੇ ਵਿਚਾਰ ਜਾਣਦੇ ਨੇ ਮੈਨੂੰ ਇਹ ਨਾ ਚੱਲੇ ਜਾਣ ਕਿਤੇ ਮਹਾਰਾਜ ਨੇ ਕਿਹਾ ਸੀ ਸਟੈਂਡ ਕਰੈਕ ਸੱਚ ਨਾ ਜਾਵੇ ਬਾਕੀ ਜੋ ਜਾਂਦਾ ਜਾਵੇ ਮਹਾਰਾਜ ਨੇ ਇਹ ਸਿਖਾਇਆ ਮੇਰਾ ਸਟੈਂਡ ਨਾ ਜਾਵੇ ਮੇਰਾ ਮਨ ਕਾਇਮ ਰਹੇ ਉਹ ਇਹ ਸਿਖਾਉਂਦਾ ਸੀ ਅੱਛਾ ਜੀ ਸ਼ੁਰੂ ਤੋਂ ਫਿਰ
ਮੋਤੀ ਤਾ ਮੰਦਰ ਉਸ ਰਤਨੀ ਤਾ ਹੋਹਿ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪੋ ਆਵੇ ਚਾਓ ਮਤ ਦੇਖ ਭੁਲਾ ਵਿਸਰੈ ਤੇਰਾ ਚਿਤ ਨਾ ਆਵੈ ਨਾ ਹਰ ਬਿਨ ਜੀਉ ਜਲ ਬਲ ਜਾਓ ਮੈਂ ਆਪਣਾ ਗੁਰ ਪੁੱਛ ਦੇਖਿਆ ਅਵਰ ਨਾਹੀ ਥਾਉ
ਸੜ ਬਲ ਜਾਏਗੀ ਮੇਰੀ ਜ਼ਿੰਦਗੀ ਜੇ ਮੈਂ ਇਹ ਚੀਜ਼ਾਂ ਬਚਾ ਲਈਆਂ ਤੇ ਸੱਚ ਛੱਡ ਦਿੱਤਾ ਇਹ ਚੀਜ਼ਾਂ ਤੇ ਬਚ ਜਾਂਦੀਆਂ ਨੇ ਕੋਈ ਵੱਡੀ ਗੱਲ ਥੋੜਾ ਹੈ ਬਚ ਜਾਣਗੀਆਂ ਆਨੰਦਪੁਰ ਬਚ ਜਾਂਦਾ ਪਰ ਫਿਰ ਗੁਰੂ ਗੋਬਿੰਦ ਸਿੰਘ ਥੋੜਾ ਰਹਿਣੇ ਸੀ ਆਨੰਦਪੁਰ ਤੇ ਬਚ ਜਾਂਦਾ ਕਹਿੰਦੇ ਜੇ ਸੱਚ ਛੱਡਤਾ ਹਰੀ ਛੱਡਤਾ ਉਹਦੇ ਸਿਸਟਮ ਨੂੰ ਛੱਡਤਾ ਜੋ ਚੱਲਦਾ ਸੀ ਉਹ ਛੱਡਤਾ ਫਿਰ ਜਲ ਬਲ ਗਿਆ ਸਾਰਾ ਕੁਛ ਫਿਰ ਤੇ ਅੰਦਰ ਸੜ ਜਾਣਾ ਪਰੇਸ਼ਾਨੀਆਂ ਨੇ ਘੇਰ ਲੈਣਾ ਦੁੱਖਾਂ ਨੇ ਘੇਰ ਲੈਣਾ ਗਲਤ ਕੰਮ ਕਰਨ ਵਾਲਾ ਬੰਦਾ ਕਿੱਥੇ ਚੱਜ ਤਰ੍ਹਾਂ ਸੌਂ ਸਕਦਾ ਜੋ ਮਰਜ਼ੀ ਕਹੀ ਜਾਣਾ ਆਪਾਂ ਜਿਹੜੀ ਨੀਂਦ ਸੌਂਦੇ ਹਾਂ ਮੰਤਰੀ ਸੰਤਰੀ ਨਹੀਂ ਸੌਂ ਸਕਦੇ ਇਹ ਇੰਨੇ ਇਹ ਸਾਨੂੰ ਹੀ ਲੱਗਦਾ ਅਗਲੇ ਗੋਲੀਆਂ ਮਾਰ ਲੈਂਦੇ ਨੇ ਆਪਣੇ ਆਪ ਨੂੰ ਇਹੋ ਜਿਹੇ ਵੀ ਹੈਗੇ ਆ ਕੀ ਹੋ ਗਿਆ ਕਹਿੰਦੇ ਡਿਪਰੈਸ਼ਨ ਹੋ ਗਿਆ ਵੱਡੇ ਵੱਡੇ ਜੋ ਲੋਕ ਬਣ ਜੋ ਵੱਡੇ ਆਹ ਵੱਡਾ ਥੋੜਾ ਬਣਨਾ ਤਿੰਨ ਕੋ ਵਿਆਪੈ ਚਿੰਤਾ ਰੋ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਦਿਨ ਰਾਮ ਲਿਵਾਈ ਉਹ ਕਹਿੰਦੇ ਇਹੋ ਜਿਹੀ ਵਡਿਆਈ ਥੋੜਾ ਵੀ ਬੱਲੇ ਬੱਲੇ ਬਹੁਤ ਹੈ ਦੁਨੀਆ ਬਹੁਤ ਹੈ ਏਦਾਂ ਨਹੀਂ ਰਾਜੇ ਮਹਾਰਾਜੇ ਜਿਹੜੇ ਹੈ ਉਹ ਸਗੋਂ ਜਿੰਨੇ ਵੱਡੇ ਆ ਉਹਨੇ ਚਿੰਤਤ ਜ਼ਿਆਦਾ ਤੇ ਕਹਿੰਦੇ ਦੋ ਨੰਬਰ ਦਾ ਕੰਮ ਕਰੀਏ ਨੀਂਦ ਆਪਣੀ ਹਰਾਮ ਕਰ ਲਈਏ ਤੇ ਫਾਇਦਾ ਕੀ ਹੋਇਆ ਫਿਰ ਆਪਣਾ ਸੱਤਿਆਨਾਸ ਮਾਰ ਲਈਏ ਇਹ ਤੇ ਸਮਝ ਆ ਗਈ ਨਾ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰ ਪੁੱਛ ਦੇਖਿਆ ਅਵਰ ਨਾਹੀ ਥਾਉ ਮੈਂ ਆਪਣੇ ਗੁਰੂ ਤੋਂ ਪੁੱਛ ਲਿਆ ਮੇਰਾ ਗਿਆਨ ਮੇਰਾ ਗੁਰੂ ਮੈਨੂੰ ਇਹ ਅੰਦਰੋਂ ਆਵਾਜ਼ ਦਿੰਦਾ ਵੀ ਮਨਾ ਮੇਰਿਆ ਔਖਾ ਹੋਏਗਾ ਤੂੰ ਮੇਰੀ ਸਮਝ ਮੇਰੀ ਅਕਲ ਮੈਨੂੰ ਇਹ ਆਵਾਜ਼ ਦਿੰਦੀ ਹੈ ਵੀ ਰਹਿਣ ਦੇ ਤੂੰ ਹੀਰੇ ਲਾਲ ਨਾ ਬਚਾਉਂਦਾ ਫਿਰੀ ਛੱਡ ਪਰੇ ਫਿਰ ਤੇਰਾ ਸਕੂਨ ਮਰ ਜਾਣਾ ਵਾ ਆਪਾਂ ਗੱਲ ਕੀਤੀ ਸੀ ਨਾ ਪਿਛਲੇ ਵੀਕਐਂਡ ਤੇ ਵੀ ਇੱਕ ਹੁੰਦਾ ਬੜੇ ਥੋੜੇ ਚਿਰ ਦਾ ਸਵਾਦ ਮਜ਼ਾ ਆ ਗਿਆ ਸਵਾਦ ਆ ਗਿਆ ਇੱਕ ਹੁੰਦਾ ਸਕੂਨ ਚਲੇ ਜਾਣਾ ਥੋੜੇ ਚਿਰ ਤਾਂ ਨਜ਼ਾਰਾ ਜਾਊਗਾ ਪਰ ਬੰਦੇ ਨੂੰ ਸਕੂਨ ਜਦੋਂ ਸਹੀ ਕੰਮ ਕਰਦਾ ਗਲਤ ਕੰਮ ਪੁੱਠੇ ਸਿੱਧੇ ਕੰਮ ਨਾ ਕਰੇ ਤੇ ਹੁਣ ਗੁਰੂ ਨਾਨਕ ਪਾਤਸ਼ਾਹ ਅੱਗੇ ਕੀ ਕਹਿੰਦੇ ਆ ਜੀ ਕਹਿੰਦੇ ਆਹ ਸਾਰਾ ਇਹ ਹੀਰੇ ਲਾਲ ਜੜਨ ਵਾਲੀ ਗੱਲ ਹੋ ਗਈ ਘਰ ਹੋਵੇ ਅੱਗੇ ਅੱਛਾ ਜੇ ਹੋਰ ਦਾਤ ਮਿਲੇ
ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ
ਤੁਹਾਡੀ ਆਵਾਜ਼ ਥੋੜੀ ਵਧਾਤੀ ਹੈ ਡਿਲੇ ਵੀ ਵੱਧ ਗਈ ਹੈ ਪਹਿਲਾਂ ਠੀਕ ਸੀ ਪਹਿਲਾਂ ਜਦੋਂ ਸ਼ੁਰੂ ਚ ਚੱਲ ਰਿਹਾ ਸੀ ਹੁਣ ਬਾਅਦ ਹੋਇਆ ਪਹਿਲਾਂ ਧਾਰਨਾ ਤੋਂ ਵੀ ਪਹਿਲਾਂ ਹੋ ਗਿਆ ਥੋੜਾ ਡਿਲੇ ਵੀ ਥੋੜੀ ਘਟਾਓ ਜ਼ਿਆਦਾ ਗੂੰਜਣ ਲੱਗ ਗਈ ਆਵਾਜ਼ ਅੱਛਾ ਜੀ ਰਹਿਣ ਵਾਸਤੇ ਜਿਹੜੀ ਧਰਤੀ ਹੈ ਉਹ ਵੀ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਲਾਲਾਂ ਦੇ ਜੜੇ ਹੋਏ ਪਲੰਗ ਹੋਣ ਆਮ ਪਲੰਗ ਨਹੀਂ ਲਾਲ ਜੜੇ ਹੋਏ ਹੋਣ ਪਲੰਗਾਂ ਦੇ ਉੱਤੇ ਅੱਗੇ ਜੀ
ਮੋਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ।
ਸੋਹਣੀ ਇਸਤਰੀ ਮਾਨੋ ਮਣੀ ਉਹਦੇ ਮੱਥੇ ਤੇ ਸੋਭਦੀ ਹੋਵੇ, ਮਤਲਬ ਸੁਹੱਪਣ ਹੋਵੇ ਬਹੁਤ, ਪਲੰਗ ਵੀ ਹੋਵੇ, ਸੋਹਣੀ ਇਸਤਰੀ ਹੋਵੇ, ਮਤਲਬ ਅਗਲਾ ਲਾਲਚ ਦੇਵੇ ਵੀ ਆ ਸਭ ਕੁਛ ਪ੍ਰਾਪਤ ਹੋਏਗਾ ਤੈਨੂੰ। ਪਰ ਮੇਰਿਆ ਮਨਾ ਅੱਗੇ
ਮਤ ਦੇਖ ਭੁਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ,
ਮਤਾ ਮੇਰਾ ਮਨ ਡੋਲ ਜਾਏ। ਹੁਣ ਇੱਥੇ ਕਿਤੇ ਥੋੜੇ ਬੰਦੇ ਡੋਲਦੇ ਵੇਖਦੇ, ਪਹਿਲੇ ਅਗਲਾ ਹੀਰੇ ਲਾਲਾਂ ਦੀ ਗੱਲ ਮਤਲਬ ਪ੍ਰੋਪਰ ਘਰ ਬਾਹਰ ਤੇ ਡੋਲ ਜਾਂਦਾ, ਬਹੁਤੇ ਬੰਦੇ ਇੱਥੇ ਡੋਲ ਜਾਂਦੇ, ਕੱਚੇ ਹੁੰਦੇ ਆ ਜਿਹੜੇ ਇੱਥੇ ਡੋਲ ਜਾਂਦੇ। ਜ਼ਿਆਦਾਤਰ ਪ੍ਰੋਬਲਮ ਇਹੋ ਜਿਹੀਆਂ ਚੀਜ਼ਾਂ ਦੀਆਂ ਪੈਂਦੀਆਂ ਹੀ ਹੈ। ਜਰ ਜੋਰੂ ਜ਼ਮੀਨ ਅਗਲਾ ਕਹਿ ਦਿੰਦਾ, ਸਿੱਧੀ ਜੀ ਗੱਲ ਕਰ ਦਿੰਦਾ ਵੀ ਇਹਦਾ ਇੰਨਾ ਕਰਕੇ ਹੀ ਹੈ। ਹੁਣ ਇੱਥੇ ਵੀ ਬੜੇ ਬੰਦੇ ਡੋਲ ਜਾਂਦੇ ਆ, ਚੰਗੇ ਭਲੇ ਰਾਹ ਤੇ ਜਾਂਦੇ ਜਾਂਦੇ, ਸਹੀ ਰਾਹ ਤੇ ਚੱਲਦੇ ਚੱਲਦੇ ਜ਼ਿੰਦਗੀ ਦੇ ਵਿੱਚ ਕੋਈ ਐਸਾ ਕਾਂਡ ਕਰ ਬਹਿੰਦੇ ਆ, ਮੁੜ ਕੇ ਲਾਈਨ ਤੇ ਨਹੀਂ ਆਉਂਦੇ, ਜ਼ਿੰਦਗੀ ਨਰਕ ਬਣਾ ਲੈਣਗੇ ਆਪਣੀ, ਗਲਤੀ ਏਦਾਂ ਦੀ ਕਰ ਲੈਂਦੇ ਆ, ਕਾਮ ਵਸ ਪਏ। ਅੱਛਾ ਹਾਂਜੀ,
ਸਿੱਧ ਹੋਵਾਂ ਸਿੱਧ ਲਾਈ ਰਿੱਧ ਖਾਇਆ,
ਸਿੱਧ ਬਣ ਜਾਵਾਂ, ਸਿੱਧੀਆਂ ਪ੍ਰਾਪਤ ਕਰ ਲਵਾਂ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ, ਤੇ ਇੰਨਾ ਮੇਰੀ ਪ੍ਰਭਤਾ ਏਦਾਂ ਕਹਿ ਲਓ ਤੁਸੀਂ ਵੀ ਪ੍ਰਾਪਤੀ ਹੋ ਜਾਏ, ਸਮਾਧੀਆਂ ਲਾ ਲਾ ਕੇ ਇਹੋ ਜਿਹਾ ਜੋਗੀ ਬਣ ਜਾ, ਤੂੰ ਇਕੱਠੀਆਂ ਦੋਵੇਂ ਪੰਗਤੀਆਂ ਪੜ੍ਹ।
ਸਿੱਧ ਹੋਵਾਂ ਸਿੱਧ ਲਾਈ ਰਿੱਧ ਖਾਇਆ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੇ ਭਾਉ,
ਲੋਕੀ ਮੇਰੇ ਅੱਗੇ ਪਿੱਛੇ ਫਿਰਨ, ਤੇ ਜਦੋਂ ਜੀ ਕਰੇ ਪ੍ਰਗਟ ਹੋ ਜਾ, ਜਦੋਂ ਜੀ ਕਰੇ ਗੁਪਤ ਹੋ ਜਾ, ਐਡਾ ਜੋਗੀ ਬਣ ਜਾ। ਮਤਲਬ ਜੋਗ ਐਦਾਂ ਦਾ ਜੋਗ ਕਮਾ ਲਵਾਂ ਵੀ ਪ੍ਰਗਟ ਹੋ ਜਾ ਚਾਹੇ ਗੁਪਤ ਹੋ ਜਾ, ਪਰ ਫਿਰ ਵੀ ਦੁਨੀਆ ਕਹਿੰਦੇ ਮੇਰੇ ਅੱਗੇ ਪਿੱਛੇ ਫਿਰਦੀ ਹੋਵੇ, ਲੋਕ ਮੇਰੇ ਅੱਗੇ ਪਿੱਛੇ ਫਿਰਦੇ ਹੋਣ, ਪਰ ਫਿਰ ਵੀ ਮੈਂ ਇਹ ਕਹਿੰਦਾ ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾ, ਮਤਾ ਮੈਨੂੰ ਕਿਤੇ ਸੱਚ ਭੁੱਲ ਜਾਏ, ਮੈਂ ਲੋਕਾਂ ਨੂੰ ਮਗਰ ਲਾਉਣ ਵਾਲੇ ਪਾਸੇ ਤੁਰ ਪਵਾਂ। ਜੋਗੀਆਂ ਵਾਲੀਆਂ ਸਾਰੀਆਂ ਜੁਗਤੀਆਂ ਸਿੱਖ ਕੇ ਹੁਣ ਕਿੰਨੇ ਬੰਦੇ ਐ, ਪਹਿਲੇ ਚੱਕਰ ਚ ਫਸੇ ਐ, ਕਈ ਦੂਜੇ ਚ ਫਸੇ ਐ, ਤੇ ਕਈ ਤੀਜੇ ਚ ਵੀ ਫਸੇ ਐ। ਸਾਡੇ ਬੰਦੇ ਬ੍ਰਹਮ ਗਿਆਨੀ ਬਣਾਉਂਦੇ ਆ, ਸਾਰਾ ਜੋਗ ਮਤ ਹੈ, ਜਿੱਥੇ ਮਰਜ਼ੀ ਬਹਿ ਕੇ ਗੱਲ ਕਰ ਲੈਣ, ਬਣਾਉਂਦੇ ਨੀ ਬ੍ਰਹਮ ਗਿਆਨੀ, ਉਹ ਸਾਰੀਆਂ ਇੱਥੋਂ ਐ ਸਵਾਹ ਜਾਂਦੇ ਨੇ, ਇੜਾ ਪਿੰਗਲਾ ਇੱਥੋਂ ਐ ਜਾਂਦੀ ਹੈ। ਇਹ ਤੇ ਜੋਗੀਆਂ ਦੇ ਗ੍ਰੰਥ ਭਰੇ ਪਏ ਨੇ, ਉਹਨਾਂ ਨੂੰ ਤੇ ਨਾਲੇ ਤਜਰਬਾ ਵੀ ਜ਼ਿਆਦਾ, ਜਾਓ ਹਰਿਦੁਆਰ ਕਰ ਲਓ ਪਤਾ, ਪਹਾੜਾਂ 'ਚ ਹਿਮਾਲਿਆ ਚਲੇ ਜਾਓ, ਕੋਈ ਨਾ ਕੋਈ ਜੋਗੀ ਲੱਭ ਜਾਣਾ, ਜਿੰਨਾ ਉਹਨਾਂ ਨੂੰ ਆਉਂਦਾ ਉਹਨਾਂ ਸਾਡੇ ਵਾਲਿਆਂ ਨੂੰ ਤੇ ਆਉਂਦਾ ਹੀ ਨਹੀਂ। ਇਹ ਰੀੜ੍ਹ ਦੀ ਹੱਡੀ ਐਂ ਕਰਕੇ ਕਰਨਾ, ਫਿਰ ਇੱਥੋਂ ਐਂ ਸਵਾਹ ਜਾਣਗੇ, ਫਿਰ ਐਂ, ਸਾਰਾ ਹੀ ਜੋਗ ਮਤ ਲਿਆ ਕੇ ਠੋਕਤਾ, ਜੋਗੀਆਂ ਵਾਲੀ ਸੋਚ ਹੈ ਤੇ ਲਿਆ ਕੇ ਸਿੱਖਾਂ ਦੇ ਵਿੱਚ ਵੜਤੀ। ਮਾੜਾ ਮੋਟਾ ਲੋਕਾਂ ਨੂੰ ਕਮਲਾ ਜਿਹਾ ਬੁੱਧੂ ਜਿਹਾ ਬਣਾ ਕੇ ਤੇ ਉਹਨਾਂ ਨੂੰ ਕਹੀ ਜਾਂਦੇ ਨੇ ਵੀ ਹਾਂਜੀ ਤੈਨੂੰ ਨਾਮ ਦੀ ਦਾਤ ਮਿਲ ਗਈ, ਤੂੰ ਬ੍ਰਹਮ ਗਿਆਨੀ ਬਣ ਗਿਆ, ਤੂੰ ਸੰਤ ਬਣ ਗਿਆ। ਬ੍ਰਹਮ ਗਿਆਨੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬੀਆਂ ਹੁੰਦੀਆਂ ਪਤਾ ਤੇ ਲੱਗਿਆ ਨੀ, ਇਹਨਾਂ ਨੇ ਬ੍ਰਹਮ ਗਿਆਨੀ ਇੰਨੇ ਬਣਾਤੇ ਵੀ ਇੰਨੇ ਸੌ ਬ੍ਰਹਮ ਗਿਆਨੀ ਬਣ ਗਏ। ਕਿਸੇ ਨੂੰ ਪਤਾ ਲੱਗਦਾ ਕੱਖ, ਕੋਈ ਆਵਾਜ਼ ਉਠਾਉਂਦਾ ਸਾਹਮਣੇ ਜੋ ਮਰਜ਼ੀ ਹੋ ਰਿਹਾ, ਫਿਰ ਲੁੱਟਿਆ ਜਾ ਰਿਹਾ ਹੋਵੇ, ਕੁਛ ਵੀ ਹੋਈ ਜਾਏ, ਇਹ ਬ੍ਰਹਮ ਗਿਆਨੀ ਕਿਹੜੇ ਨੇ ਜਿਹੜੇ ਸੁੰਨ ਹੋ ਗਏ? ਇਹ ਕਿਹੜੇ ਬ੍ਰਹਮ ਗਿਆਨੀ ਬਣੇ ਨੇ ਜਿਹੜੇ ਸੁੰਨ ਮੁੰਨੀ ਕਰਤੇ? ਚਾਰ ਚਾਰ ਸਾਲ ਰੱਖ ਕੇ ਬ੍ਰਹਮ ਗਿਆਨ ਦਾ ਕੋਰਸ ਕਰਾ ਦਿੰਦੇ ਆ ਤੇ ਮੁੜ ਕੇ ਕਹਿਣਗੇ ਲੈ ਜਾ ਸਰਟੀਫਿਕੇਟ, ਤੂੰ ਬਣ ਗਿਆ ਸੰਤ, ਤੂੰ ਬਣ ਗਿਆ ਬ੍ਰਹਮ ਗਿਆਨੀ। ਅਖੇ ਦੀ ਅਵਸਥਾ ਬਣ ਗਈ, ਇਹ ਕੰਮ ਕਿਸ ਆਉਂਦੀ ਹੈ? ਜਾਬਰ ਨੂੰ ਜਾਬਰ ਕਹਿਣ ਵਾਲੀ ਅਵਸਥਾ ਬਣ ਗਈ? ਅਵਸਥਾ ਕਿਹੜੀ ਬਣ ਗਈ? ਬਸ ਜੋਗ ਮਤ ਜਿਹਾ ਕਰਾ ਕੇ, ਬੌਲਾ ਜਿਹਾ ਕਰਕੇ, ਥੋੜੇ ਕੁ ਦਿਨ ਕਰਾ ਕੇ ਵੀ ਇਹ ਅੱਖਾਂ ਬੰਦ ਕਰਕੇ ਬੈਠਾ ਰਿਹਾ, ਕੁਝ ਸੋਚਣਾ ਨੀ, ਭਾ ਪਾ ਕੇ ਉਹ ਰਿਪੀਟ ਕਰ ਕਰਕੇ ਸਾਰੇ ਫੁਰਨੇ ਜਿਹੜੇ ਰੁਕ ਗਏ, ਜਿੰਨੇ ਉਹਦੇ ਵਿਚਾਰ ਚੱਲਦੇ ਹੁੰਦੇ ਸੀ, ਕੰਮ ਕਾਰ ਕਰਨਾ ਆਹ ਕਰਨਾ, ਉਹ ਸਾਰਾ ਰੋਕ ਕੇ ਉਹ ਠੰਡਾ ਜਿਹਾ ਕਰਕੇ ਘਰ ਨੂੰ ਭੇਜਦਾ ਚਾਰ ਸਾਲ ਰੱਖ ਕੇ, ਤੇ ਆਪੇ ਹੀ ਉਹ ਕਹਿੰਦਾ ਆਹ ਹਾ ਬੜੀ ਦਾ ਸ਼ਾਂਤੀ ਆ ਗਈ, ਸ਼ਾਂਤੀ ਤੇ ਆਪੇ ਆ ਗਈ, ਕੋਈ ਨੱਕੇ ਨੀ ਵੱਢਣੇ, ਕੋਈ ਕੰਮ ਨੀ ਕਰਨਾ, ਕੋਈ ਨਿਆਣਿਆਂ ਨੇ ਰੋਣਾ, ਕੋਈ ਰਾਸ਼ਨ ਦਾ ਫਿਕਰ ਨੀ, ਚਾਰ ਚਾਰ ਸਾਲ ਅੰਦਰ ਭਾਈ ਰੱਖੋ, ਅਗਲਾ ਬੜੀ ਸ਼ਾਂਤ ਆਪਣੇ ਬਾਗ ਚ ਚਾਰ ਸਾਲ ਛੱਡ ਦਿਓ, ਚਾਰ ਸਾਲ ਅੰਦਰ ਹੀ ਨਹਾ ਅੰਦਰ ਹੀ ਰਹਿ, ਸਵੇਰੇ ਸ਼ਾਮ ਨਿਤਨੇਮ ਕਰ ਲੈ ਚਾਰ ਸਾਲਾਂ ਬਾਅਦ ਕੋਈ ਮੈਂ ਤੇ ਮੇਰੇ ਵਰਗਾ ਤੇ ਬ੍ਰਹਮ ਗਿਆਨੀ ਕੋਈ ਨੀ ਉਹਨੂੰ ਲੱਗਣਾ ਮੈਂ ਸ਼ਾਂਤ ਬਹੁਤ ਇਹ ਥੋੜਾ ਗੱਲ ਹੁੰਦੀ ਹੈ ਹੁਣ ਆਹ ਜਿਹੜਾ ਗੁਪਤ ਪ੍ਰਗਟ ਹੋਏ ਵੈਸਾ ਕਹਿੰਦੇ ਇੰਨਾ ਵੀ ਤੂੰ ਕਰ ਲੈ ਜੋਗੀਆਂ ਵਾਲੇ ਕੰਮ ਤਾਂ ਵੀ ਮਤ ਦੇਖ ਭੁੱਲਾ ਵਿਸਰਾ ਆ ਜਿਹੜੇ ਇਹਨਾਂ ਦੇ ਆਗੂ ਨੇ ਨਾ ਇਹਨਾਂ ਨੂੰ ਸਭ ਪਤਾ ਹੈ ਵੀ ਕੱਖ ਨਹੀਂ ਜਿਹੜੇ ਬ੍ਰਹਮ ਗਿਆਨ ਕਰਾਉਂਦੇ ਨੇ ਇਹਨਾਂ ਨੂੰ ਆਪ ਨੂੰ ਪਤਾ ਹੈ ਵੀ ਅਸੀਂ ਲੋਕਾਂ ਨੂੰ ਬੁੱਧੂ ਬਣਾ ਰਿਹਾ ਹੈ ਕੁਝ ਹੋਰ ਹੈ ਤੇ ਦੱਸਦੇ ਕੁਝ ਹੋਰ ਆ ਉਹਨਾਂ ਨੂੰ ਪਤਾ ਪਰ ਲੋਕਾਂ ਨੂੰ ਥੋੜਾ ਦੱਸਣਗੇ ਵੀ ਅਸੀਂ ਤੁਹਾਨੂੰ ਠੱਗ ਰਹੇ ਹਾਂ ਤੁਹਾਨੂੰ ਅਸੀਂ ਗੁੰਮਰਾਹ ਕਰਦੇ ਦੱਸਣਗੇ ਤੇ ਦੁਕਾਨਦਾਰੀ ਨਹੀਂ ਚੱਲਣੀ ਜੇ ਸੱਚ ਦੱਸਤਾ ਤੇ ਅਗਲੇ ਨੇ ਪੈ ਜਾਣਾ ਗੱਲ ਵੀ ਸਾਨੂੰ ਜੋਗੀ ਬਣਾਉਂਦਾ ਕਿ ਬ੍ਰਹਮ ਗਿਆਨੀ ਗੁਰਸਿੱਖੀ ਕਿੱਥੇ ਹੈ ਤੇ ਬ੍ਰਹਮ ਤੇ ਜੋਗੀਆਂ ਵਾਲਾ ਕੰਮ ਹੈ ਤੂੰ ਸਾਨੂੰ ਜੋਗੀ ਬਣਾਤਾ ਪਵਾ ਕੇ ਚੋਲਾ ਗਾਤਰਾ ਪਵਾ ਕੇ ਬਣਾ ਕੇ ਜੋਗੀ ਘਰ ਨੂੰ ਤੋਰਨ ਲੱਗਾ ਤੁਸੀਂ ਤੇ ਜੋਗੀ ਬਣਾਤਾ ਸਾਨੂੰ ਪਤਾ ਸਾਰਾ ਹੈ ਬ੍ਰਹਮ ਗਿਆਨੀਆਂ ਨੂੰ ਇਹਨਾਂ ਦੇ ਆਗੂਆਂ ਨੂੰ ਸਭ ਪਤਾ ਹੈ ਵੀ ਇਹ ਹੈ ਕੀ ਹੈ ਅਸੀਂ ਲੋਕਾਂ ਨੂੰ ਦੱਸ ਕੀ ਰਹੇ ਹਾਂ ਪਰ ਠੱਗ ਰਹੇ ਹਾਂ ਕੋਈ ਕਿਸੇ ਚੀਜ਼ ਦਾ ਲਾਲਚੀ ਹੋਇਆ ਪਿਆ ਕੋਈ ਪਹਿਲਾ ਜਿਹੜਾ ਸ਼ਬਦ ਆਇਆ ਮੋਤੀ ਤਾਂ ਮੰਦਰ ਉਸਰਿਆ ਉਹਦਾ ਲਾਲਚੀ ਹੈ ਤੇ ਕੋਈ ਜਿਹੜਾ ਉਹ ਕਾਮ ਦੇ ਵਿੱਚ ਵੱਸ ਹੋ ਕੇ ਵੀ ਪਲੰਗ ਜੜਿਆ ਹੋਇਆ ਹੀਰਾ ਜੜਿਆ ਹੋਇਆ ਲਾਲਾਂ ਦੀ ਜਿਹੜੀ ਧਰਤੀ ਹੋਵੇ ਪਲੰਗ ਹੋਵੇ ਸੋਹਣੀ ਮਨ ਮੋਹਣੀ ਉੱਤੇ ਬੈਠੀ ਹੋਵੇ ਕਈ ਇਹਦੇ ਚ ਡੋਲ ਗਏ ਤੇ ਤੀਜੇ ਉਹਦੇ ਚ ਡੋਲ ਗਏ ਕਹਿੰਦੇ ਗੁਪਤ ਪ੍ਰਗਟ ਹੋਏ ਵੈਸਾ ਜੋਗ ਮਤ ਵਿੱਚ ਆ ਗਏ ਤੇ ਲੁਕ ਲੱਗ ਗਏ ਮਗਰ ਹੁਣ ਹਜ਼ਾਰ ਦੋ ਹਜ਼ਾਰ ਪੰਜ ਹਜ਼ਾਰ ਬੰਦਾ ਮਗਰ ਮਗਰ ਫਿਰਦਾ ਬਾਬਾ ਜੀ ਦੀ ਕਮਾਈ ਬਹੁਤ ਹੈ ਹੁਣ ਇਹ ਇਹਦੇ ਚ ਫਸ ਗਿਆ ਸੱਚ ਇਹ ਵੀ ਨਹੀਂ ਦੱਸਦਾ ਮਤ ਦੇਖ ਭੁੱਲਾ ਵਿਸਰੈ ਤੇਰਾ ਚੇਤਨਾ ਵੈ ਨਾ ਤਿੰਨ ਹੋ ਗਏ ਅੱਗੇ
ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭਵਾਓ
ਕਹਿੰਦੇ ਮੈਂ ਸੁਲਤਾਨ ਵੀ ਬਣ ਜਾਵਾਂ ਭਾਵੇਂ ਸਾਰਾ ਹੁਕਮ ਚੱਲੇ ਮੇਰਾ ਪਰ ਹੈ ਕੀ ਹੈ ਕਹਿੰਦੇ ਹਵਾ ਦਾ ਬੁੱਲਾ ਹੀ ਹੈ ਚਾਰ ਦਿਨ ਦੀ ਖੇਡ ਹੈ ਕਿੰਨੇ ਮੁੜ ਕੇ ਵੇਖਣਾ ਹੁੰਦਾ ਕਿੰਨੇ ਕੁ ਟਾਈਮ ਵਾਸਤੇ ਹੈ ਤੇ ਕਿੰਨੇ ਬੰਦੇ ਸਾਡੇ ਅੱਜ ਉਹ ਹੈ ਜਿਨ੍ਹਾਂ ਨੂੰ ਸੱਚ ਦਾ ਪਤਾ ਹੈ ਪਰ ਕੁਰਸੀਆਂ ਦੇ ਲਾਲਚਾਂ ਦੇ ਵਿੱਚ ਮੁੱਖ ਮੰਤਰੀ ਬਣ ਜਾਈਏ ਅਸੀਂ ਪ੍ਰਧਾਨ ਮੰਤਰੀ ਬਣ ਜਾਈਏ ਸਾਡੀ ਲੀਡਰੀ ਚਮਕਦੀ ਰਹੇ ਲੀਡਰ ਪੁਣੇ ਦੇ ਵਿੱਚ ਮਾਰੇ ਗਏ ਤੇ ਸੱਚ ਸੁੱਚ ਕਿੱਧਰ ਹੀ ਗਿਆ ਪਤਾ ਤੇ ਸਾਰਾ ਹੀ ਹੈ ਉਹਨਾਂ ਨੂੰ ਐ ਜਹੇਦਾਰਾਂ ਨੂੰ ਲਾ ਦਿੰਦੇ ਨੇ ਐ ਐ ਲਾ ਦਿੰਦੇ ਨੇ ਹਟਾਓ ਇਹਨੂੰ ਕੱਢੋ ਇਹਨੂੰ ਬਾਹਰ ਨਵਾਂ ਲਾਓ ਰਾਤੋਂ ਰਾਤ ਬਦਲ ਦਿੰਦੇ ਪਤਾ ਸਾਰਾ ਹੈ ਪਰ ਲਾਲਚ ਕਾਹਦਾ ਲੀਡਰੀ ਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਮਤ ਦੇਖ ਭੁੱਲਾਂ ਵੀ ਮੈਂ ਕਿਤੇ ਭੁੱਲ ਨਾ ਜਾਵਾਂ ਆ ਜਿਹੜੇ ਚਾਰੇ ਚਾਰੇ ਪਦ ਨੇ ਇਸ ਸ਼ਬਦ ਦੇ ਤੇ ਚਾਰੇ ਦੇ ਚਾਰੇ ਤੁਸੀਂ ਵੇਖ ਲਓ ਅੱਜ ਅਸੀਂ ਸਾਰਾ ਕੁਝ ਕਰਦੇ ਅਗਲਾ ਕਹਿੰਦਾ ਮੇਰੀ ਲੀਡਰੀ ਨਾ ਜਾਵੇ ਕਿਹੜਾ ਸੱਚ ਸਹੀ ਆ ਕਹਿੰਦਾ ਤੂੰ ਛੱਡ ਪਰੇ ਆਪਦਾ ਸਹੀ ਆਪਣੇ ਕੋਲ ਚੱਕੀ ਸਾਨੂੰ ਨੀ ਸੱਚ ਦੀ ਲੋੜ ਸਾਨੂੰ ਤੇ ਜੋ ਠੀਕ ਲੱਗਦਾ ਸੀ ਤੇ ਉਹ ਕਰਨਾ ਸਾਡੀ ਲੀਡਰੀ ਚਮਕਣੀ ਚਾਹੀਦੀ ਹੈ ਇਕੱਠੀਆਂ ਪੰਗਤੀਆਂ ਬਣੇ
ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭਵਾਓ
ਕਹਿੰਦੇ ਹਵਾ ਦਾ ਬੁੱਲਾ ਹੈ ਬਸ ਕਿਹੜੇ ਰਾਜ ਸਾਰਾ ਕੁਛ ਵੇਖ ਲਿਆ ਹਵਾ ਦਾ ਬੁੱਲਾ ਹਾਂਜੀ
ਮਤ ਦੇਖ ਭੁੱਲਾ ਵਿਸਰੈ ਤੇਰਾ ਚੇਤਨਾ ਆਵੈ ਨਾ
ਮੇਰਿਆ ਮਨਾ ਕਿਤੇ ਡੋਲ ਨਾ ਜਾਈ ਮਤਾਂ ਕਿਤੇ ਤੂੰ ਡੋਲ ਜਾਏ ਮਤਾਂ ਕਿਤੇ ਡੋਲ ਜਾ ਆਪਾਂ ਆਪਣੇ ਆਪ ਨੂੰ ਕਹਿਣਾ ਮਤਾਂ ਕਿਤੇ ਕੋਈ ਲਾਲਚ ਕਰ ਲਵੇ ਮਤਾਂ ਕਿਤੇ ਕੋਈ ਤੈਨੂੰ ਖਰੀਦਣ ਲਈ ਆ ਜਾਏ ਮਤਾਂ ਕਿਤੇ ਕਿਸੇ ਦੇ ਸ਼ਬਦਾਂ ਦੇ ਜਾਲ ਚ ਫਸ ਜਾਏ ਮਤਾਂ ਕਿਤੇ ਕਿਤੇ ਅਹੁਦੇ ਦੇ ਲਾਲਚ ਚ ਫਸ ਜਾਏ ਮਤਾਂ ਕਿਤੇ ਹਰ ਬੰਦੇ ਨੂੰ ਆਉਣਾ ਜੇ ਮੈਨੂੰ ਆ ਕੇ ਅਗਲੇ ਕਹਿੰਦੇ ਆ ਤੇ ਤੁਹਾਨੂੰ ਨੀ ਆ ਕੇ ਕਹਿਣਗੇ ਦੱਸੋ ਬਈ ਤੁਹਾਨੂੰ ਨੀ ਕਹਿਣਗੇ ਆ ਕੇ ਵੀ ਤੈਨੂੰ ਕਿੰਨੀ ਤਨਖਾਹ ਦਿੰਦੇ ਆ ਤੂੰ ਵੀ 7000 ਅਗਲੇ ਕੋਲ ਤੈਨੂੰ 10 ਦਵਾ ਦਾਂਗੇ ਆ ਜੇ ਚੱਲੀਏ ਮੁੜ ਕੇ ਗਲਾ ਸਮੀ ਨਹੀਂ ਨਾ ਰੱਖੇ ਇੱਕ ਵਾਰੀ ਰੱਖ ਕੇ ਉਦਾਂ ਇਧਰੋਂ ਗਿਆ ਨਾਲੇ ਉਧਰੋਂ ਗਿਆ ਧੋਬੀਆਂ ਦਾ ਕੁੱਤਾ ਨਾ ਘਰ ਦਾ ਨਾ ਘਾਟ ਮਤਲਬ ਹੁੰਦੇ ਨੇ ਬੰਦੇ ਇਹ ਲਾਲਚ ਦੇ ਸਕਦੇ ਵੀ ਆ ਜਾ ਯਾਰ ਕਰ ਯਾਰ ਕੋਈ ਗੱਲ ਮਤਲਬ ਹੁੰਦਾ ਹੀ ਹੈ ਹਰ ਬੰਦੇ ਨੇ ਜਿੱਥੇ ਵੀ ਕੋਈ ਬੈਠਾ ਹੁੰਦਾ ਵੀ ਨਹੀਂ ਯਾਰ ਮੈਨੂੰ ਕੁਛ ਵੀ ਹੋ ਜਾਏ ਭਾਵੇਂ ਅਸੀਂ ਜਿੱਥੇ ਖੜਨਾ ਖੜਨਾ ਹੀ ਹੁੰਦਾ ਜਿੱਥੇ ਖੜੇ ਹਾਂ ਖੜੇ ਮੇਰੇ ਵਰਗੇ ਕੋਲ ਆਉਣਾ ਅਗਲੇ ਮੈਨੂੰ ਵੀ ਕਹਿਣਾ ਐ ਵੇਖੋ ਜੀ ਕਿਤੇ ਛੱਡੋ ਜੀ ਆਪ ਫਿਰ ਕਰ ਨਹੀਂ ਸਕਣਾ ਹੁੰਦਾ ਸਟੈਂਡ ਨਹੀਂ ਲੈ ਸਕਣਾ ਫਿਰ ਉਹਨੂੰ ਕਹਿਣਗੇ ਨਿਮਰਤਾ ਚਾਹੀਦੀ ਹੈ ਜੀ ਨਿਮਾਣਾ ਬਣੇ ਬੰਦਾ ਜਦੋਂ ਆਪ ਨਹੀਂ ਕਰ ਸਕਦਾ ਫਿਰ ਦੂਜੇ ਨੂੰ ਕਹਿੰਦਾ ਨਿਮਾਣਾ ਚਾਹੀਦਾ ਜੀ ਬੰਦਾ ਕਿਉਂਕਿ ਆਪ ਨਹੀਂ ਕਰ ਸਕਿਆ ਆਪਣੀ ਹੀਣ ਭਾਵਨਾ ਨੂੰ ਨਿਮਰਤਾ ਦਾ ਨਾਂ ਦਿੰਦੇ ਆ ਆਪਣੇ ਡਰ ਨੂੰ ਨਿਮਰਤਾ ਕਹਿੰਦੇ ਆ ਹੈ ਨੀ ਇਹ ਨੀ ਕਹਿੰਦੇ ਵੀ ਡਰਦੇ ਆ ਕਹਿਣਗੇ ਨਹੀਂ ਜੀ ਅਸੀਂ ਤੇ ਬਸ ਅਸੀਂ ਤੇ ਕਹਿੰਦੇ ਆ ਨਾ ਜੀ ਫੁੱਟ ਨਾ ਪਵੇ ਹੈਗੇ ਡਰਦੇ ਆ ਡਰੋਕਲ ਬੰਦੇ ਹੀਣ ਭਾਵਨਾ ਆਪਣੀ ਨੂੰ ਨਿਮਰਤਾ ਦੱਸਦੇ ਸਾਡੀ ਨਿਮਰਤਾ ਹੈ ਜੀ ਅਸੀਂ ਤਾਂ ਏਦਾਂ ਪਰ ਅਸਲ ਚ ਸਟੈਂਡ ਲੈਣ ਦੀ ਹਿੰਮਤ ਲੱਤਾਂ ਭਾਰ ਨਹੀਂ ਝੱਲਦੀਆਂ ਹੁੰਦੀਆਂ ਕਹਿਣਗੇ ਇਹ ਵੀ ਅਸੀਂ ਤੇ ਨਹੀਂ ਜੀ ਨਹੀਂ ਅਸੀਂ ਤੇ ਰਲ ਕੇ ਚੱਲਣਾ ਏਦਾਂ ਦੇ ਹੁੰਦੇ ਪਰ ਬੰਦਾ ਜੇ ਤੁਰੇ ਤੇ ਫਿਰ ਚੱਲਦਾ ਰਵੇ ਮੈਂ ਅੱਗੇ ਵੀ ਗੱਲ ਕਰ ਚੁੱਕਿਆ ਵੀ ਜਦੋਂ ਅਸੀਂ ਬਾਪੂ ਜੀ ਤੁਹਾਨੂੰ ਠੰਡ ਪਿੱਛੇ ਮੈਨੂੰ ਲੱਗਦਾ ਹਵਾ ਪੈਂਦੀ ਹੋਣੀ ਠੰਡੀ ਤੁਸੀਂ ਪਿੱਛੇ ਨੂੰ ਕਰ ਲਓ ਇਹਨੂੰ ਕੰਧ ਦੇ ਨਾਲ ਲਾ ਲਓ ਧਵਾਸਣਾ ਤੁਹਾਡਾ ਸਾਰਾ ਦੀਵਾਨ ਲੱਕ ਨੂੰ ਫੜਦੇ ਹੀ ਲੰਘ ਗਿਆ ਏਦਾਂ ਕਰ ਆ ਪਿੱਛੇ ਆ ਪਰੇ ਕਰਦੇ ਕੱਪੜਾ ਜਾ ਲੈ ਹੁਣ ਇੱਥੇ ਐ ਬੈਠੋ ਟੋਰ ਨਾ ਉਹ ਠੰਡੀ ਹਵਾ ਹੈ ਨਾ ਏਸੀ ਦੀ ਉਹ ਐਂ ਕਰੀ ਐਂ ਲੱਕ ਫੜਿਆ ਪਰ ਚਲੋ ਹੁਣ ਮਤਲਬ ਇਹ ਹੈ ਗੱਲ ਬਈ ਜਦੋਂ ਅਸੀਂ ਖੜੇ ਰਹੀਏ ਹੁਣ ਆਹ ਜਿੰਨੇ ਲਾਲਚ ਜਿਹੜੇ ਚਾਰ ਦੀ ਗੱਲ ਹੋਈ ਹੈ ਇਹਦੇ ਚ ਚਾਰ ਨੀ ਵੈਸੇ ਤੇ ਇਦੂ ਹੀ ਜ਼ਿਆਦਾ ਵੀ ਹੁੰਦੇ ਹੈ ਇਹ ਕਬੀਰ ਸਾਹਮਣੇ ਵੀ ਆਏ ਹੋਣਗੇ ਭਗਤ ਕਬੀਰ ਜੀ ਵੇਲੇ ਵੀ ਆਏ ਹੋਣਗੇ ਭਗਤ ਰਵਿਦਾਸ ਜੀ ਵੇਲੇ ਵੀ ਆਏ ਹੋਣਗੇ ਸਾਰਿਆਂ ਦੇ ਆਲੇ ਦੁਆਲੇ ਆਏ ਹੋਣਗੇ ਗੁਰੂ ਅਰਜਨ ਦੇਵ ਜੀ ਨੂੰ ਵੀ ਕਹਿੰਦੇ ਹੀ ਰਹੇ ਪਰ ਕਹਿੰਦੇ ਤਵੀਆਂ ਤੇ ਬਹਿਣਾ ਮਨਜ਼ੂਰ ਹੈ ਤੱਤੀ ਤਵੀ ਤੇ ਬਹਿ ਜੂ ਪਰ ਖੜਾ ਜਿੱਥੇ ਖੜਾ ਇਹ ਸਾਰਿਆਂ ਦੇ ਅੱਗੇ ਆਉਂਦੇ ਤੇ ਜੇ ਖੜੇ ਰਹੇ ਕਬੀਰ ਜੀ ਵਰਗਾ ਅਗਲਾ ਕਹਿੰਦਾ ਜੁਲਾਹਾ ਬਰਾਦਰੀ ਚ ਜੰਮਿਆ ਨਾਮਦੇਵ ਸਾਹਿਬ ਵਰਗੇ ਉਹਨਾਂ ਨੂੰ ਅਗਲਾ ਕਿੱਦਾਂ ਸਮਝਦਾ ਸੀ ਪਰ ਜਦੋਂ ਗੁਰੂ ਨਾਨਕ ਵਰਗਾ ਗੇਟ ਅੱਗੇ ਆ ਖੜਿਆ ਬੂਹੇ ਅੱਗੇ ਵੀ ਮੈਂ ਆਇਆ ਕਿਉਂਕਿ ਉਹਦਾ ਫਿਰ ਸਾਰਿਆਂ ਨੂੰ ਨਾ ਪਤਾ ਹੁੰਦਾ ਵੀ ਇਹ ਹੈ ਕੌਣ ਹੈ ਹਰ ਬੰਦਾ ਕਦਰ ਨਹੀਂ ਨਾ ਕਰ ਸਕਦਾ ਜਿਹੜੇ ਬੰਦੇ ਉਹ ਗਾਹਕ ਨਹੀਂ ਨਾ ਹੈ ਇਹਨਾਂ ਚੀਜ਼ਾਂ ਦੇ ਅਗਲਾ ਤੇ ਹੋਰ ਬਾਹਰੀ ਰੰਗ ਤਮਾਸ਼ਿਆਂ ਨੂੰ ਸਭ ਕੁਝ ਸਮਝਦਾ ਹੈ ਤੇ ਗੁਰੂ ਨਾਨਕ ਵਰਗਾ ਗਾਹਕ ਬਣ ਕੇ ਆਉਂਦਾ ਕਹਿੰਦੇ ਕਬੀਰ ਜੀ ਲਿਆਓ ਤੁਹਾਡੇ ਵਿਚਾਰ ਅੱਜ ਮੈਨੂੰ ਲੋੜ ਹੈ ਭਗਤ ਰਵਿਦਾਸ ਜੀ ਨੂੰ ਕਹਿੰਦੇ ਆ ਜਾਓ ਜੀ ਤੁਹਾਡੇ ਅੱਜ ਵਿਚਾਰਾਂ ਦੀ ਮੈਨੂੰ ਲੋੜ ਤੇ ਕਹਿੰਦੇ ਨੀ ਹੁਣ ਵੀ ਅੱਜ ਭਾਗ ਜਾਗ ਪਏ ਸੁੱਤੇ ਮੇਰੇ ਭਾਗ ਜਾਗ ਪਏ ਜਦੋਂ ਆਵਾਜ਼ ਮਾਰ ਕੇ ਬੁਲਾ ਲਿਆ ਬਾਬੇ ਨਾਨਕ ਨੇ ਆਹ ਭਾਗ ਜਾਗ ਨੇ ਇਹਨੂੰ ਕਹਿੰਦੇ ਆ ਵੱਡਾ ਸਾਰਾ ਮਹਿਲ ਬਣ ਜਾਂਦਾ ਮੇਰਾ ਕਬੀਰ ਜੀ ਕਹਿੰਦੇ ਨੇ ਇਹਦੇ ਨਾਲ ਥੋੜਾ ਭਾਗ ਜਾਗਣਾ ਹੈ ਅੱਜ ਇੱਕ ਗੁਰੂ ਨਾਨਕ ਆ ਕੇ ਮੈਨੂੰ ਆਵਾਜ਼ ਮਾਰਦਾ ਕਹਿੰਦਾ ਆ ਜਾ ਮੇਰਾ ਯਾਰ ਬਣ ਮੇਰੇ ਨਾਲ ਬਹਿ ਇਕੱਠੇ ਗੱਲਾਂ ਕਰੀਏ ਇਕੱਠੇ ਲਿਖੀਏ ਆ ਸਾਰਾ ਕੁਝ ਇਕੱਠਾ ਕਰੀਏ ਆ ਜਾ ਕਰੀਏ ਵਿਚਾਰ ਇਨਕਲਾਬ ਲਹਿਰ ਚਲਾਈਏ ਇਨਕਲਾਬੀ ਲਹਿਰ ਤੇ ਉਦੋਂ ਕਹਿੰਦੇ ਨੀ ਹੁਣ
ਆਵਾਜ਼ ਮਾਰ ਕੇ ਬੁਲਾ ਲਿਆ ਬਾਬੇ ਨਾਨਕ ਨੇ 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 ਆਵਾਜ਼ ਮਾਰ ਕੇ ਬੁਲਾ ਲਿਆ ਬਾਬੇ ਹਟ ਕੇ ਆਵਾਜ਼
ਕਬੀਰ ਜੀ ਵਰਗਿਆਂ ਨੂੰ ਜਾ ਗੱਲ ਨਾਲ ਲਾਇਆ ਯਾਰ ਬਣ ਬਣਿਆ ਅਸਲ ਯੋਗਤਾ ਹੀ ਉਹਨਾਂ ਵਿੱਚ ਭਗਤ ਰਵਿਦਾਸ ਜੀ ਵਰਗਿਆਂ ਚ ਉੱਥੇ ਜਾਤਾਂ ਦੀ ਗੱਲ ਨਹੀਂ ਗੱਲ ਕੁਆਲਿਟੀ ਦੀ ਹੈ ਗੱਲ ਗੁਣਾਂ ਦੀ ਹੈ ਗੱਲ ਸਟੈਂਡ ਦੀ ਹੈ ਗੱਲ ਹਿੰਮਤ ਦੀ ਹੈ ਉੱਥੇ ਸਭ ਲੋਭ ਲਾਲਚ ਛੱਡ ਕੇ ਫਿਰ ਇੱਕੋ ਜੀ ਸੋਚ ਦੇ ਇਕੱਠੇ ਹੁੰਦੇ ਨੇ ਨਾ ਜਦੋਂ ਫਿਰ ਉਦੋਂ ਉਹ ਟੀਮ ਬਣਦੀ ਹੈ ਉਹ ਟੀਮ ਦੇ ਵਲੰਟੀਅਰ ਫਿਰ ਨੀਹਾਂ ਚ ਵੀ ਖੜ ਜਾਂਦੇ ਉਸ ਟੀਮ ਦੇ ਵਲੰਟੀਅਰ ਫਿਰ ਆਪਣਾ ਸਭ ਕੁਛ ਕੁਰਬਾਨ ਕਰ ਜਾਂਦੇ ਆ ਉਹ ਤੇ ਫਿਰ ਸੋਚ ਕੇ ਆਉਂਦੇ ਲੇਖੇ ਲਾ ਸਰੀਰ ਛੱਡਦੇ ਦੁਨੀਆਂ ਵਾਲੀ ਫੌਜ ਉਹ ਤੇ ਫਿਰ ਅਗਲਾ ਇਹ ਸੋਚ ਕੇ ਆਉਂਦਾ ਫਿਰ ਵੀ ਛੱਡ ਪਰੇ ਹੁਣ ਸਾਰਾ ਕੁਛ ਪਰ ਖੇਡ ਸਾਰੀ ਕਮਾਈ ਦੀ ਹੈ ਮਤਲਬ ਮਿਹਨਤ ਦੀ ਹੈ ਆਪਣੇ ਆਪਣੇ ਫੀਲਡ ਵਿੱਚ ਜਿੱਥੇ ਬੰਦਾ ਹੋਵੇ ਨਾ ਉਹ ਮਿਹਨਤ ਕਰੇ ਛੱਡੇ ਨਾ ਲਗਾਤਾਰਤਾ ਰੱਖੇ ਲਗਾਤਾਰਤਾ ਜੋ ਮਰਜ਼ੀ ਇਧਰੋਂ ਉਧਰੋਂ ਜਿੰਨਾ ਮਰਜ਼ੀ ਕੋਈ ਡਲਾਈ ਜਾਵੇ ਹਲਾਈ ਜਾਵੇ ਹਿੱਲੇ ਡੋਲੇ ਮਨ ਆਪਣਾ ਕਾਇਮ ਰੱਖੇ ਬਸ ਇਹੋ ਹੀ ਹੈ ਭਗਤਾਂ ਕੀ ਚਾਲ ਢੰਗ ਵੱਖਰਾ ਜ਼ਿੰਦਗੀ ਜਿਉਣ ਦੀ ਚਾਲ ਵੱਖਰੀ ਦੁਨੀਆਂ ਵਾਲੀ ਚਾਲ ਨਹੀਂ ਤੁਰਨਾ ਵੱਖਰੀ ਚਾਲ ਤੁਰਨਾ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਬਿਖਮ ਮਾਰਗ ਤੇ ਤੁਰਨਾ ਤੇ ਤੁਰਦੇ ਰਹਿਣਾ ਇਹ ਅਸਲ ਭਗਤੀ ਹੈ ਭਗਤਾਂ ਕੀ ਚਾਲ ਨਿਰਾਲੀ ਜਿਵੇਂ ਆਪਾਂ ਪੜ੍ਹਦੇ ਹਾਂ ਅੱਗੇ ਵੀ ਗੱਲ ਦੀਵਾਨਾਂ ਚ ਵੀ ਕਰਦੇ ਰਹੇ ਸੀ ਵੀ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸਹਾਏ ਮਾਖੀ ਚੰਦਨ ਪਰਹਰ ਜਹਿ ਬਗੰਧ ਤਹਿ ਜਾਏ ਮਤਲਬ ਪਾਪੀਆਂ ਨੂੰ ਭਗਤੀ ਕਿਹੜੀ ਨਹੀਂ ਚੰਗੀ ਲੱਗਦੀ ਸੱਚ ਬੋਲਣਾ ਸੱਚ ਕਹਿਣਾ ਇਹ ਭਗਤੀ ਪਾਪੀ ਨੂੰ ਚੰਗੀ ਨਹੀਂ ਲੱਗਦੀ ਤੁਸੀਂ ਆਪਣੇ ਘਰੇ ਬਹਿ ਕੇ ਵਾਹਿਗੁਰੂ ਕਰੀ ਜਾਓ ਕਿਸੇ ਨੂੰ ਕੀ ਪ੍ਰੋਬਲਮ ਹੈ ਤੁਹਾਡੇ ਨਾਲ ਰਾਮ ਰਾਮ ਕਰੋ ਅਗਲਾ ਕਹਿੰਦਾ ਆਪਦੇ ਘਰੇ ਰਾਮ ਰਾਮ ਕਰਦਾ ਭਗਤੀ ਕਰਦਾ ਪਰ ਜਿਹਨੂੰ ਗੁਰੂ ਨਾਨਕ ਨੇ ਭਗਤੀ ਕਿਹਾ ਆਖਾਂ ਜੀਵਾਂ ਵਿਸਰੈ ਮਰ ਜਾਓ ਸੱਚ ਕਹੋ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਗੁਰੂ ਜਿਹੜੇ ਬਾਬਾ ਫਰੀਦ ਸਾਹਿਬ ਦਾ ਵੀ ਜਿਹੜਾ ਆਪਾਂ ਸ਼ਬਦ ਸ਼ੁਰੂ ਚ ਪੜਿਆ ਉਹ ਕਹਿੰਦੇ ਕਿੰਨਾ ਕੁ ਟਾਈਮ ਹੈ ਤੇਰੇ ਕੋਲ ਕਿੰਨਾ ਕੁ ਸਮਾਂ ਹਰ ਚੀਜ਼ ਦਾ ਇੱਕ ਟਾਈਮ ਹੈ ਉਹ ਕਹਿੰਦੇ ਹੁਣ ਸ਼ਬਦ ਇੱਕ ਸੁਣ ਲੈਂਦੇ ਸਾਰਾ ਸ਼ਬਦ 9 ਵਜ ਗਏ ਆ ਮੇਰੇ ਖਿਆਲ 5-4 ਮਿੰਟ ਚ ਸਮਾਪਤੀ ਕਰ ਇੱਕ ਵਾਰੀ ਸਾਰਾ ਸ਼ਬਦ ਸੁਣ ਲੈਂਦੇ ਹਾਂਜੀ
ਬੋਲੇ ਸ਼ੇਖ ਫਰੀਦ ਪਿਆਰੇ ਲਾਲ ਦੇ ਇਹ ਤਨ ਹੋ ਸੀ ਖਾਨ ਨਿਮਾਣੀ ਗੋਰ ਕਰੇ
ਕਹਿੰਦੇ ਮਿੱਟੀ ਚ ਮਿੱਟੀ ਬਣ ਜਾਣਾ ਹੈ ਮਿੱਟੀ ਦੇ ਵਿੱਚ ਦੱਬ ਦੇਣਗੇ ਮਿੱਟੀ ਬਣ ਜਾਏਗਾ ਆਪਾਂ ਨੂੰ ਅੱਗ ਲਾ ਕੇ ਸਾੜ ਦੇਣਗੇ ਹਾੜ ਚੱਲੇ ਜਿਉਂ ਕੇਸ ਚੱਲੇ ਜਿਉਂ ਘਾਸ ਕਾ ਪੂਲਾ ਇਹ ਸਰੀਰ ਨੇ ਤਾਂ ਇੱਦਾਂ ਹੀ ਸੜ ਜਾਣਾ ਇੱਕ ਦਿਨ ਮਤਲਬ ਸੜਨ ਦੀ ਗੱਲ ਨਹੀਂ ਉੱਥੇ ਦੱਬਣ ਦੀ ਗੱਲ ਹੈ ਦੱਬਣ ਵਾਲੀ ਗੱਲ ਵੀ ਉਹ ਵੀ ਇੱਕ ਦਿਨ ਮਿੱਟੀ ਬਣ ਜਾਣਾ ਆਪਾਂ ਰਾਖ ਵੇਖ ਤਨ ਹੋਏਗੋ ਭਸਮ ਕੀ ਤੇਰੀ ਅੱਛਾ ਜੀ ਕਹਿੰਦੇ ਵੀ ਅੱਲਾ ਸੱਚ ਦੇ ਰਾਹ ਤੇ ਤੁਰ ਨਹੀਂ ਤੇ ਮਿੱਟੀ ਚ ਮਿੱਟੀ ਦੇ ਹੋ ਹੀ ਜਾਣਾ ਇੱਕ ਦਿਨ ਸੱਚ ਦੇ ਰਾਹ ਤੇ ਤੁਰ ਹਾਂਜੀ
ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ ਜੇ ਜਾਣਾ ਮਰ ਜਾਈਏ ਘੁੰਮਣਾ ਝੂਠੀ ਦੁਨੀਆਂ ਲੱਗ ਨਾਇਆ ਪਵਾਈਏ
ਕਹਿੰਦੇ ਆਪ ਦੁਨੀਆਂ ਦੇ ਵਿੱਚ ਲੰਮਾ ਟਾਈਮ ਤੇ ਬੈਠ ਨਹੀਂ ਰਹਿਣਾ ਪਤਾ ਹੀ ਆ ਵੀ ਮੁੜ ਮੁੜ ਕੇ ਥੋੜਾ ਆਉਣਾ ਇੱਕ ਵਾਰੀ ਤੁਰ ਗਏ ਦੁਨੀਆਂ ਤੋਂ ਮੁੜ ਮੁੜ ਥੋੜਾ ਆਵਾਂਗੇ ਆਜ ਮਲਾਵਾ ਸੇਖ ਫਰੀਦ ਇਹ ਅੱਜ ਹੈ ਜਿਹੜਾ ਇਹਨੂੰ ਸੰਭਾਲੀਏ ਪ੍ਰੈਜੈਂਟ ਹੈ ਜਿਹੜਾ ਅੱਜ ਦਾ ਸਮਾਂ ਇਹਨੂੰ ਸੰਭਾਲੀਏ ਆਜ ਮਲਾਵਾ ਸੇਖ ਫਰੀਦ ਟਾਕੇ ਮਕੁੰਜੜੀਆਂ ਮਨੋ ਮਚਿੰਦੜੀਆਂ ਜਿਹੜਾ ਲਾਲਚੀ ਮਨ ਹੋਇਆ ਪਿਆ ਇੰਦਰੀਆਂ ਭਟਕਦੀਆਂ ਫਿਰਦੀਆਂ ਆਪਣੀ ਤੇ ਕਾਬੂ ਕਰ ਲਾ ਜੀਭ ਤੇ ਕੰਟਰੋਲ ਅੱਖਾਂ ਤੇ ਕੰਟਰੋਲ ਲਾਲਚ ਲੋਭ ਸਾਰਾ ਛੱਡ ਪਰੇ ਕਾਇਮ ਹੋ ਪਤਾ ਹੀ ਆ ਵੀ ਲੰਮਾ ਟਾਈਮ ਨਹੀਂ ਕਾਹਦੇ ਲਈ ਆਪਣਾ ਆਪ ਖਤਮ ਕਰਨਾ ਕਹਿੰਦੇ ਜਦੋਂ ਇਹ ਕਲੀਅਰ ਹੀ ਹੈ ਵੀ ਮੁੜ ਮੁੜ ਕੇ ਆਉਣਾ ਨਹੀਂ ਫਿਰ ਕਾਹਦੇ ਲਈ ਲਾਲਚ ਕਰਨੇ ਨੇ ਅੱਛਾ ਹਾਂਜੀ
ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੈ ਵਾਟ ਮੋਰੀ ਤਾਂ ਜੋਲੀਏ
ਜੋ ਨੁਕਤਾ ਮਿਲਿਆ ਨਾ ਉਹਨਾਂ ਨੁਕਤਿਆਂ ਦੀ ਸਮਝ ਕੇ ਜ਼ਿੰਦਗੀ ਚ ਲਾਗੂ ਕਰੋ ਕਮਾਈ ਕਰੋ ਉਹਨਾਂ ਨੁਕਤਿਆਂ ਦੀ ਉਹ ਗੁਰ ਮਿਲਦਾ ਜਿਹੜਾ ਗੁਰੂ ਨੇ ਜਿਹੜਾ ਰਾਹ ਦੱਸਿਆ ਉਹਦੇ ਤੇ ਤੁਰ ਹਾਂਜੀ
ਸ਼ੈਲ ਲੰਘਦੇ ਪਾਰ ਗੋਰੀ ਮਨ ਧੀਰਿਆ ਕੰਚਨ ਬੰਨੇ ਪਾਸੇ ਕਲਵਤ ਚੀਰਿਆ
ਕਹਿੰਦੇ ਰਾਹ ਦੋ ਹੈ ਇੱਕ ਤੇ ਚੰਗੇ ਰਾਹ ਤੇ ਤੁਰੇ ਹੋਏ ਬੰਦਿਆਂ ਵੱਲ ਵੇਖ ਕੇ ਇੱਕ ਇਸਤਰੀ ਨੂੰ ਗੱਭਰੂਆਂ ਨੂੰ ਲੰਘਦਿਆਂ ਵੇਖ ਕੇ ਉਹਦੇ ਦਿਮਾਗ ਚ ਪਿਆ ਵੀ ਮੈਂ ਵੀ ਲੰਘ ਸਕਦੀ ਹਾਂ ਮੈਂ ਤੇ ਔਰਤ ਪਰ ਉਹ ਲੰਘਦਿਆਂ ਨੂੰ ਵੇਖ ਕੇ ਉਹ ਵੀ ਹਿੰਮਤ ਕਰਕੇ ਲੰਘ ਗਈ ਪਰ ਇੱਕ ਪੁੱਠੇ ਪਾਸੇ ਤੁਰ ਗਏ ਵੀ ਲਾਲਚੀ ਬਣ ਗਏ ਮਨ ਵਿੱਚ ਲੋਭ ਆ ਗਿਆ ਵੀ ਪੈਸਾ ਇਕੱਠਾ ਕਰਨਾ ਜਿਹੜਾ ਸ਼ਬਦ ਆਪਾਂ ਪਹਿਲਾਂ ਜਿੱਦਾਂ ਗਾਇਆ ਹੀ ਹੈ ਕੰਚਨ ਬੰਨੇ ਜੇ ਕੰਚਨ ਵਾਲੇ ਪਾਸੇ ਕੰਚਨ ਬੰਨੇ ਪਾਸੇ ਜੇ ਉਧਰ ਨੂੰ ਉਧਰਲੇ ਪਾਸੇ ਤੁਰ ਪਏ ਤੇ ਚੀਰੇ ਗਏ ਅੰਦਰ ਦਾ ਟਿਕਾ ਨਹੀਂ ਨਾ ਰਿਹਾ ਸੱਤ ਸੰਗੀਆਂ ਮਗਰ ਤੁਰੋ ਤੇ ਇੱਧਰ ਨੂੰ ਲੰਘ ਜਾਂਦਾ ਬੰਦਾ ਪੁੱਠੇ ਪਾਸੇ ਤੁਰਨਾ ਦੂਜੇ ਪਾਸੇ ਤੁਰ ਪੈਂਦਾ ਕਹਿੰਦੇ ਮਰਜ਼ੀ ਆਪਣੀ ਹਾਂਜੀ
ਸ਼ੇਖ ਹਯਾਤੀ ਜਗ ਨਾ ਕੋਈ ਫਿਰ ਰਹਿਆ ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ
ਕੋਈ ਫਿਰ ਨਹੀਂ ਰਿਹਾ ਜਿਹੜੇ ਥਾਂ ਤੇ ਬੈਠੇ ਇੱਥੇ ਬੜੇ ਹੋ ਵੱਡੇ ਵੱਡੇ ਹੋ ਗੁਜ਼ਰੇ ਬੜੇ ਇੱਥੇ ਆਏ ਬੜੇ ਲੰਘ ਗਏ ਕਿਸੇ ਨੇ ਅੰਤ ਨਹੀਂ ਪਾਇਆ ਬੜਾ ਭੋਗ ਬਲਾਸ ਕਰਦੀ ਦੁਨੀਆ ਇੱਥੇ ਤੁਰ ਗਈ ਇੱਥੇ ਬੜੇ ਆਏ ਆ ਵੱਡੇ ਵਡੇਰੇ ਪਰ ਰਾਹ ਸੱਚ ਦੇ ਤੇ ਫੜੀਏ ਸੱਚ ਦੇ ਰਾਹ ਤੇ ਤੁਰੀਏ ਬਹੁਤਾ ਲੰਮਾ ਟਾਈਮ ਨਹੀਂ ਅੱਗੇ ਫਿਰ ਉਹ ਐਗਜ਼ੈਂਪਲ ਦਿੰਦੇ ਆ ਵੀ ਹਰ ਚੀਜ਼ ਟਾਈਮ ਨਾਲ ਹੁੰਦੀ ਹੈ ਇਹ ਤੇਰੇ ਕੋਲ ਸਮਾਂ ਇਹ ਸਮੇਂ ਦੀ ਗੱਲ ਕਰਦੇ ਆ ਕਹਿੰਦੇ ਸਮਾਂ ਹੈ ਨਾ ਜਿਹੜਾ ਇੱਕ ਸਮੇਂ ਆਹ ਹੁੰਦਾ ਇੱਕ ਸਮੇਂ ਆਹ ਹੁੰਦਾ ਇੱਕ ਸਮੇਂ ਆਹ ਹੁੰਦਾ ਏਦਾਂ ਹੀ ਤੇਰੇ ਕੋਲ ਵੀ ਇੱਕ ਸਮਾਂ ਹੀ ਹੈ ਬਸ ਇੱਕ ਟਾਈਮ ਹੀ ਉਹ ਫਿਰ ਉਹ ਐਗਜ਼ੈਂਪਲਾਂ ਦਿੰਦੇ ਅੱਗੇ ਹਾਂਜੀ
ਕਤਕ ਕੂੰਜਾ ਚੇਤ ਡਾਉ ਸਾਵਣ ਬਿਜਲੀਆਂ
ਕਤਕ ਦੇ ਮਹੀਨੇ ਵਿੱਚ ਕੂੰਜਾਂ ਆਉਂਦੀਆਂ ਤੇ ਚੇਤ ਦੇ ਮਹੀਨੇ ਵਿੱਚ ਅੱਗਾਂ ਲੱਗਦੀਆਂ ਤੇ ਸਾਵਣ ਦੇ ਮਹੀਨੇ ਵਿੱਚ ਬਿਜਲੀਆਂ ਲਿਸ਼ਕਦੀਆਂ ਹਰ ਚੀਜ਼ ਟਾਈਮ ਨਾਲ ਹੁੰਦੀ ਹੈ ਅੱਗੇ
ਸਿਆਲੇ ਸੋਹੰਦੀਆਂ ਪਿਰ ਗੱਲ ਬਾਹਣੀਆਂ
ਸਿਆਲਾਂ ਵਿੱਚ ਸੋਹਣੀਆਂ ਲੱਗਦੀਆਂ ਨੇ ਪਿਰ ਗੱਲ ਬਾਹਣੀਆਂ ਕਹਿੰਦੇ ਇੱਛਾ ਹੁੰਦੀ ਹੈ ਹਰ ਵਿਆਹਿਆ ਬੰਦਾ ਜਿਹੜਾ ਗ੍ਰਿਸ਼ਤੀ ਹੈ ਆਪਣੇ ਘਰ 'ਚ ਆਪਣੇ ਘਰ ਵਾਲੀ ਪਰਿਵਾਰ ਦੇ ਵਿੱਚ ਮਤਲਬ ਉਹ ਸੋਹਣੀਆਂ ਲੱਗਦੀਆਂ ਨੇ ਇਸਤਰੀਆਂ ਦੀਆਂ ਬਾਹਾਂ ਕਹਿ ਲਓ ਉਹ ਐਗਜ਼ੈਂਪਲ ਦੇ ਤੌਰ ਤੇ ਸਮਝਾਉਂਦੇ ਨੇ ਵੀ ਉਹਨਾਂ ਦਾ ਸਿਆਲਾਂ ਦੇ ਵਿੱਚ ਆਪਣੇ ਘਰ 'ਚ ਰਹਿਣਾ ਉਹਨਾਂ ਨੂੰ ਚੰਗਾ ਲੱਗਦਾ ਮੈਨੂੰ ਇੰਨਾ ਹੀ ਸਮਝ ਲਓ ਐਗਜ਼ੈਂਪਲ ਦੇ ਤੌਰ ਤੇ ਉਹ ਸਮਝਾਉਂਦੇ ਨੇ ਵੀ ਇੱਕ ਆਹ ਟਾਈਮ ਹੁੰਦਾ ਇੱਕ ਕੂੰਜਾਂ ਦੇ ਆਉਣ ਦਾ ਟਾਈਮ ਹੈ ਇੱਕ ਅੱਗਾਂ ਲੱਗਣ ਦਾ ਟਾਈਮ ਹੈ ਇੱਕ ਬਿਜਲੀਆਂ ਲਿਸ਼ਕਣ ਦਾ ਟਾਈਮ ਹੈ ਇੱਕ ਬੰਦੇ ਘਰ 'ਚ ਰਹਿਣ ਦਾ ਟਾਈਮ ਹੈ ਵੀ ਸਿਆਲਾਂ ਜਗਲਾ ਆਪਣੇ ਘਰ ਆਪਣੀ ਘਰਵਾਲੀ ਨਾਲ ਰਹਿ ਕੇ ਰਾਜੀ ਹੈ ਮਤਲਬ ਇਹ ਐਗਜ਼ੈਂਪਲ ਦੇ ਕੇ ਅੱਗੇ ਸਮਝਾਉਂਦੇ ਪੜੋ
ਚੱਲੇ ਚੱਲਣ ਹਾਰ ਵਿਚਾਰਾਂ ਨੇ ਮਨੋ ਗੰਢਿੰਦਿਆਂ ਛੇਮਾ ਤੋੜਦਿਆਂ ਇੱਕ ਖਿਨੋ
ਹਰ ਚੀਜ਼ ਸਮੇਂ ਸਮੇਂ ਨਾਲ ਚੱਲ ਰਹੀ ਹੈ ਸਭ ਕੁਝ ਚੱਲ ਰਿਹਾ ਸਮੇਂ ਸਮੇਂ ਨਾਲ ਤੇ ਸਰੀਰ ਨੂੰ ਬਣਾਉਣ ਤੇ 6 ਮਹੀਨੇ ਲੱਗਦੇ ਆ ਪੇਟ ਦੇ ਵਿੱਚ ਬੱਚਾ ਜਦੋਂ ਬਣਦਾ ਤਕਰੀਬਨ 6 ਮਹੀਨੇ ਵਿੱਚ ਉਹਦਾ ਸਰੀਰ ਪੂਰਾ ਬਣ ਜਾਂਦਾ ਫਿਰ ਸਾਹ ਪੈ ਜਾਂਦੇ ਆ ਤੇ ਇਹ ਵੀ ਇੱਕ ਟਾਈਮ ਹੈ ਤੇ ਤੁੜਦਿਆਂ ਇੱਕ ਖਿਨੋ ਉਹ ਕਹਿੰਦੇ ਤੋੜਦਿਆਂ ਇੱਕ ਖੇਨੀ ਲੱਗਦਾ ਜਦੋਂ ਇੱਕਦਮ ਬਣਾਉਣ ਤੇ 6 ਮਹੀਨੇ ਕੁਦਰਤ ਨੂੰ ਲੱਗਦੇ ਆ ਤੋੜਨ ਤੇ 1 ਸੈਕਿੰਡ ਵੀ ਨਹੀਂ ਲੱਗਦਾ ਇੱਕ ਸੈਕਿੰਡ ਵੀ ਨਹੀਂ ਲੱਗਦਾ ਤੋੜਨ ਤੇ ਬਣਾਉਣ ਦੇ ਉੱਤੇ 6 ਮਹੀਨੇ ਲੱਗਦੇ ਆ ਇਹ ਵੀ ਇੱਕ ਟਾਈਮ ਟਾਈਮ ਤੇ ਬਣਾਉਣ ਦਾ ਵੀ ਇੱਕ ਟਾਈਮ ਹੈ ਤੇ ਖਤਮ ਹੋਣ ਦਾ ਵੀ ਇੱਕ ਸਮਾਂ ਹਾਂਜੀ
ਜਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ
ਜਿਹੜੇ ਸਿੱਧੇ ਦੇ ਅਰਥ ਇਹੋ ਹੀ ਕੀਤੇ ਆ ਵੀ ਜਿਮੀ ਅਸਮਾਨ ਨੂੰ ਪੁੱਛ ਲਓ ਇੱਥੇ ਵੱਡੇ ਵੱਡੇ ਖੇਵਟ ਆਗੂ ਮਲਾਹ ਕਹਾਉਣ ਵਾਲੇ ਜਿਹੜੇ ਆਏ ਤੇ ਚਲੇ ਗਏ ਬੜੇ ਆਏ ਕਹਿੰਦੇ ਚਲੇ ਗਏ ਪੁੱਛੋ ਜਮੀ ਅਸਮਾਨ ਗਵਾਹ ਨੇ ਇਸ ਗੱਲ ਦੇ ਇਸ ਅਸਮਾਨ ਦੇ ਹੇਠਾਂ ਬੜੇ ਆਏ ਹੈ ਅਸਮਾਨ ਵੀ ਗਵਾਹ ਇਸ ਗੱਲ ਦਾ ਤੇ ਧਰਤੀ ਆ ਜ਼ਮੀਨ ਵੀ ਇਸ ਗੱਲ ਦੀ ਗਵਾਹ ਹੈ ਵੀ ਇੱਥੇ ਬੜੇ ਆਏ ਤੇ ਬੜੇ ਚਲੇ ਗਏ ਹੁਣ ਜਾਲਣ ਗੋਰਾ ਨਾਲ ਉਲਾਮੇ ਜੀ ਸਹੇ ਸਰੀਰ ਤੇ ਮਿੱਟੀ ਹੋ ਜਾਂਦਾ ਸਰੀਰ ਤੇ ਸੜ ਜਾਂਦਾ ਤੇ ਉਲਾਮੇ ਕਹਿੰਦੇ ਫਿਰ ਜਿੰਦ ਨੂੰ ਸਹਿਣੇ ਪੈਂਦੇ ਆ ਬੁੱਠੇ ਸਿੱਧੇ ਕੰਮ ਕਰਕੇ ਸੁਣੋ ਪੁੱਠੇ ਸਿੱਧੇ ਕੰਮ ਕਰਕੇ ਤਕਲੀਫ ਸਾਨੂੰ ਹੋਣੀ ਹੈ ਮਰਨ ਤੋਂ ਬਾਅਦ ਨਹੀਂ ਅੱਜ ਹੀ ਹੋ ਰਹੀ ਹੈ ਹੁਣੇ ਹੀ ਹੋ ਰਹੀ ਹੈ ਤਕਲੀਫਾਂ ਹੋਣੀ ਹੋ ਰਹੀਆਂ ਨੇ ਤਾਂ ਕਰਕੇ ਜਿਹੜੇ ਰਾਹ ਤੇ ਤੁਰੇ ਆ ਸੱਚ ਦਾ ਰਾਹ ਨਾ ਛੱਡੀਏ ਇਹ ਬਹੁਤਾ ਲੰਮਾ ਟਾਈਮ ਨਹੀਂ ਹੁੰਦਾ ਥੋੜਾ ਸਮਾਂ ਹੁੰਦਾ ਤੇ ਥੋੜੇ ਸਮੇਂ ਦੇ ਵਿੱਚੋਂ ਜਿੰਨਾ ਕੁ ਸਾਡੇ ਕੋਲੋਂ ਹੋ ਸਕਦਾ ਆਪਣੀ ਜ਼ਿੰਦਗੀ 'ਚ ਜਿਹੜਾ ਵੀ ਜਿਸ ਫੀਲਡ ਵਿੱਚ ਵੀ ਹੈ ਉਹ ਆਪਣਾ ਚੰਗਾ ਕਰੇ ਬੈਸਟ ਕਰੇ ਬਸ ਇਹੋ ਹੀ ਲੋੜ ਹੈ ਸਮੇਂ ਦੀ ਬਹੁਤਾ ਲੰਮਾ ਟਾਈਮ ਨਹੀਂ ਹੁੰਦਾ ਕੋਈ ਸਦਾ ਤੇ ਨਾ ਕੋਈ ਬੈਠ ਰਿਹਾ ਤੇ ਨਾ ਸਦਾ ਕਿਸੇ ਨੇ ਬੈਠ ਰਹਿਣਾ ਸਭਨਾ ਸੋਹਰੇ ਮੰਨਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸ਼ੌ ਨਾਲ ਪਿਆਰ ਸੋ ਇਸ ਕਰਕੇ ਸੱਚ ਦੇ ਰਾਹ ਤੇ ਤੁਰੀਏ ਭਾਵੇਂ ਜੋ ਮਰਜ਼ੀ ਹੋ ਜਾਏ ਬਾਣ ਧਰਮ ਦੀ ਕਦੇ ਨਾ ਛੱਡੀਏ ਦੁਖੜੇ ਹਜ਼ਾਰ ਚੱਲੀਏ ਜੋ ਮਰਜ਼ੀ ਲਾਲਚ ਹੋਣ ਜੋ ਮਰਜ਼ੀ ਕੋਈ ਕਹਿੰਦਾ ਫਿਰੇ ਜੇ ਬੰਦਾ ਸੱਚ ਦੇ ਰਾਹ ਤੇ ਤੁਰੇ ਫਿਰ ਪਿੱਛੇ ਨਾ ਹਟੀਏ ਇਸ ਕਰਕੇ ਆਓ ਆਪਾਂ ਆਪਣਾ ਮਨ ਕਾਇਮ ਰੱਖੀਏ ਜਿੱਥੇ ਜਿੱਥੇ ਵੀ ਕੋਈ ਜਿੰਨਾ ਵੀ ਕਰ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ ਸਹੀ ਰਾਹ ਤੇ ਤੁਰੀਏ ਮੈਂ ਵੇਖੇ ਆ ਬੰਦੇ ਇਦਾਂ ਦੇ ਦੋ ਨੰਬਰ ਦਾ ਕੰਮ ਕਰਨ ਨੂੰ ਕਹਿੰਦੇ ਸੀ ਅਗਲੇ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਤਾ ਕਹਿੰਦਾ ਮੈਂ ਨਹੀਂ ਕਰਨਾ ਮੈਂ ਕੰਮ ਹੀ ਨਹੀਂ ਕਰਨਾ ਬਾਹਰਲਿਆਂ ਦੇਸ਼ਾਂ ਦੇ ਵਿੱਚ ਲੋਕ ਆਪਣੇ ਅਹੁਦੇ ਛੱਡ ਦਿੰਦੇ ਆ ਪਰ ਗਲਤ ਕੰਮ ਨਹੀਂ ਕਰਦੇ ਕਹਿੰਦੇ ਜੇ ਮੇਰੇ ਤੋਂ ਕਰਵਾਉਣਾ ਮੈਂ ਨਹੀਂ ਕਰਨਾ ਬੰਦਾ ਬਦਲ ਲਓ ਇੱਥੇ ਆਫਿਸਰਾਂ ਦਾ ਕਈਆਂ ਦਾ ਵੇਖਿਆ ਨਹੀਂ ਕਹਿਣਗੇ ਜੇ ਦੋ ਨੰਬਰ ਦਾ ਕੰਮ ਕਰਾਉਣਾ ਮੈਨੂੰ ਚੱਕ ਕੇ ਬਦਲੀ ਕਰਦੇ ਜਿੱਥੇ ਭੇਜਣਾ ਭੇਜ ਦੇ ਮੈਂ ਨਹੀਂ ਕਰਨਾ ਤੂੰ ਬੰਦਾ ਹੋਰ ਲੈ ਜੇ ਆਹ ਕੰਮ ਕਰਾਉਣਾ ਤੇ ਮੈਂ ਨਹੀਂ ਕਰਨਾ ਮੇਰੇ ਤੋਂ ਇਹ ਕੰਮ ਨਹੀਂ ਹੋ ਸਕਣਾ ਮੈਂ ਕੰਮ ਕਰੂੰ ਤੇ ਠੀਕ ਕਰੂੰ ਨਹੀਂ ਤੇ ਤੂੰ ਬੰਦਾ ਬਦਲ ਲੈ ਮੈਂ ਨਹੀਂ ਕਰਨਾ ਤੇ ਕਈ ਬੰਦੇ ਇਹੋ ਜਿਹੇ ਵੀ ਹੈ ਸਾਰੀ ਜ਼ਿੰਦਗੀ ਉਹਨਾਂ ਨੇ ਦੁਨੀਆ ਭਰ ਦੇ ਥਾਣੇ ਵੇਖ ਲਏ ਕਦੇ ਇੱਥੇ ਬਦਲੀ ਕਦੇ ਇੱਥੇ ਬਦਲੀ ਟਿਕਦੇ ਹੀ ਨਹੀਂ ਤੇ ਉਹਨਾਂ ਨੂੰ ਪਤਾ ਕੀ ਕਹਿਣਗੇ ਲੈ ਤੇ ਇਹ ਤਾਂ ਟਿਕਦਾ ਹੀ ਨਹੀਂ ਕਿਤੇ ਟਿਕੇ ਅਗਲਾ ਕੀ ਜਿਹੜਾ ਬੰਦਾ ਸਹੀ ਤੁਰਿਆ ਉਹਨੂੰ ਟਿਕਣ ਦਿੰਦੇ ਹੀ ਨਹੀਂ ਕਿਸੇ ਮਹਿਕਮੇ ਵਿੱਚ ਟਿਕਣ ਦਿੰਦੇ ਆ ਗਏ ਕਿਸੇ ਮਹਿਕਮੇ ਦੇ ਵਿੱਚ ਵੇਖ ਲਓ ਵੀ ਇਮਾਨਦਾਰ ਬੰਦਾ ਸਹੀ ਬੰਦਾ ਨੂੰ ਟਿਕਣ ਹੀ ਨਹੀਂ ਦਿੰਦੇ ਭਾਵੇਂ ਕਿਸੇ ਮਹਿਕਮੇ ਚ ਹੋਵੇ ਕੋਈ ਸਰਪੰਚ ਹੋਵੇ ਕੋਈ ਕਿਸੇ ਅਹੁਦੇ ਤੇ ਹੋਵੇ ਕੋਈ ਚੰਗਾ MLA ਕੋਈ ਆਫਿਸਰ ਆ ਜਾਏ ਉਹਦੀ ਜਾਨ ਦੁਖੀ ਕਰ ਲੈਂਦੇ ਨੇ ਉਹਦੀ ਉਹਨੂੰ ਤੰਗ ਇੰਨਾ ਕਰਦੇ ਨੇ ਲੋਕ ਕਿਉਂਕਿ ਆਲਾ ਦੁਆਲਾ ਸਾਰਾ ਇੱਦਾਂ ਦਾ ਹੁੰਦਾ ਪਰ ਜੇ ਬੰਦਾ ਨਾ ਤੁਰਿਆ ਤਾਂ ਫਿਰ ਤੁਰਿਆ ਰਵੇ ਅਗਲਾ ਨਾ ਆਪਾਂ ਕਹਿੰਦੇ ਹਾਂ ਕਈ ਵਾਰੀ ਵੀ ਫਲਾਣਾ ਬੰਦਾ ਹੈ ਜੀ ਕੰਨਾਂ ਤੱਕ ਪਹੁੰਚਦੀ ਨਾ ਆਵਾਜ਼ ਕਦੇ ਇੱਕ ਨਵਾਂ ਪੈਸਾ ਵੀ ਇਸ ਬੰਦੇ ਨੇ ਰਿਸ਼ਵਤ ਨਹੀਂ ਲਈ ਕਦੇ ਦਵਾਨੀ ਕਦੇ ਚਾਹ ਦਾ ਕੱਪ ਏਦਾਂ ਵੀ ਸੁਣਿਆ ਨਾ ਇੱਥੇ ਤੱਕ ਵੀ ਮੈਂ ਇੱਥੇ ਆਏ ਬੰਦੇ ਵੇਖੇ ਆ ਕਹਿਣਗੇ ਜੀ ਮੈਂ ਇੱਕ ਵਾਰ ਪਤਾ ਨਹੀਂ ਇੱਥੇ ਸਰੋਪੇ ਸੀ ਜਾਂ ਲੱਗੇ ਕਹਿੰਦੇ ਜੀ ਨਾ ਦਿਓ ਜੀ ਇਹਨੇ ਲੈਣਾ ਨਹੀਂ ਇਹਨੇ ਸਿੱਧੇ ਕਹਿ ਦੇਣਾ ਵੀ ਮੈਂ ਇਹ ਤੇ ਇਹੋ ਜਿਹਾ ਬੰਦਾ ਨਾ ਕਦੇ ਚਾਹ ਦਾ ਕੱਪ ਨਹੀਂ ਪੀਤਾ ਕਿਤੇ ਫਿਰ ਕਹਿੰਦੇ ਚਲੋ ਲੰਗਰ ਦਾ ਸਿਸਟਮ ਹੈ ਹੋ ਸਕਦਾ ਚਾਹ ਪੀ ਲਵੇ ਇਹਨੇ ਤੇ ਚਾਹ ਨਹੀਂ ਪੀਣੀ ਇਹਨੇ ਤੇ ਕਦੇ ਚਾਹ ਦਾ ਕੱਪ ਨਹੀਂ ਕਿਸੇ ਦੇ ਘਰੋਂ ਪੀਤਾ ਇਹ ਤੇ ਇੱਦਾਂ ਦਾ ਬੰਦਾ ਇਹ ਕਹਿੰਦਾ ਮੇਰੀ ਤਨਖਾਹ 50,000 ਹੈ ਤੇ ਮੈਂ 50,000 ਨਾਲ ਹੀ ਗੁਜ਼ਾਰਾ ਕਰਨਾ ਇੱਦਾਂ ਦੇ ਬੰਦੇ ਵੀ ਹੁੰਦੇ ਆ ਮਤਲਬ ਜਿਹੜਾ ਇਮਾਨਦਾਰ ਆਫਿਸਰ ਸਾਡੇ ਪੰਜਾਬ 'ਚ ਆਇਆ ਹੈ ਉਹਨੂੰ ਕੌਣ ਨਹੀਂ ਜਾਣਦਾ ਇਮਾਨਦਾਰ ਮੁੱਖ ਮੰਤਰੀ ਹੋਇਆ ਹੋਊਗਾ ਕੌਣ ਨਹੀਂ ਜਾਣਦਾ
ਚੰਗਾ ਬੰਦਾ ਇਮਾਨਦਾਰ। ਅਗਲਾ ਜਦੋਂ ਫਿਰ ਕਹਿੰਦਾ ਪ੍ਰਧਾਨ ਮੰਤਰੀ ਰਿਹਾ, ਫਲਾਣਾ ਰਾਸ਼ਟਰਪਤੀ ਬਣਿਆ, ਮਰਨ ਤੋਂ ਬਾਅਦ ਅਗਲਾ ਕਹਿੰਦਾ ਕਿਤਾਬਾਂ ਸੀ ਇੰਨੀਆਂ, ਇੱਕ ਸੂਟ ਸੀ, ਪੈਂਟਾਂ ਤਿੰਨ ਸੀ, ਸ਼ਰਟਾਂ ਇੰਨੀਆਂ ਸੀ, ਏਦਾਂ ਦਾ ਪੈਂਟ ਕੋਟ ਸੀ, ਇੱਕ ਘਰ ਸੀ, ਘਰ ਪਿੰਡ ਨੂੰ ਦੇ ਦਿੱਤਾ ਸੀ। ਮਤਲਬ ਐ ਗਿਣਤੀ ਹੁੰਦੀ ਹੈ। ਅਗਲਾ ਅਬਦੁਲ ਕਲਾਮ ਵਰਗਿਆਂ ਦੀ ਗੱਲ, ਅਗਲਾ ਇੱਦਾਂ ਕਰਦਾ, ਇੱਦਾਂ ਕਰਦਾ। ਏਡੇ ਵੱਡੇ ਸਾਇੰਟਿਸਟ ਨੇ, ਇੰਨਾ ਕੁ ਸੀ ਜੀ, ਇੱਕ ਪੱਖਾ ਸੀ। ਮਤਲਬ ਕਿਹੜੇ ਕਿਹੜੇ ਅਹੁਦਿਆਂ ਤੇ ਰਹਿ ਕੇ ਬੰਦੇ, ਜਦੋਂ ਭਾਵੇਂ ਦੂਜੀ ਧਿਰ ਦਾ ਬੰਦਾ ਵੀ ਹੋਵੇ, ਨਾ ਵੀ ਉਹਦੇ ਨਾਲ ਸਹਿਮਤ ਹੋਵੇ, ਪਰ ਤਾਂ ਵੀ ਅਗਲਾ ਕਹਿੰਦਾ ਨਹੀਂ, ਇਮਾਨਦਾਰੀ ਇਮਾਨਦਾਰੀ ਸੀ, ਕੋਈ ਦੋ ਨੰਬਰ ਦਾ ਕੰਮ ਨਹੀਂ ਕੀਤਾ। ਬੰਦਾ ਭਾਵੇਂ ਸਾਡਾ ਨਹੀਂ, ਪਰ ਲੁੱਟ ਕੇ ਨਹੀਂ ਖਾਂਦਾ ਲੋਕਾਂ, ਕੋਈ ਦੋ ਨੰਬਰ ਦੇ ਕੰਮ ਨਹੀਂ ਕੀਤੇ। ਮਤਲਬ ਉਹਨਾਂ ਦਾ ਲੋਕੀ ਨਾ ਲੈਂਦੇ। ਜੈ ਜੈਕਾਰ ਇਹਨੂੰ ਕਹਿੰਦੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਉਹ ਤੇ ਖੇਡ ਹੀ ਵੱਖਰੀ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੁੰਦੀ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਕੁ ਬੰਦਾ ਵਧੀਆ ਕਰ ਸਕਦਾ ਕਰੇ। ਜੇ ਸਾਰੇ ਪਾਸੇ ਵਿਗੜੇ ਹੋਏ ਹੋਣ, ਅਗਲਾ ਕਹਿੰਦਾ ਸਾਰੇ ਹੀ ਕਰੀ ਜਾਂਦੇ ਆ, ਆਪਾਂ ਵੀ ਕਰ ਲਓ। ਹੁਣ ਆਮ ਹੁਣ ਇੱਥੇ ਜੇ ਇੱਕ ਪੁੱਠਾ ਲੱਗ ਜੇ ਕਰਨਾ ਕਰੇ, ਉਹ ਵੀ ਤੇ ਕਰਦਾ ਹੀ ਹੈ, ਉਹ ਵੀ ਵਿਹਲਾ ਹੀ ਪਿਆ, ਮੈਂ ਇਕੱਲਾ ਹੀ ਲੱਗਾ ਰਹਾਂ। ਬਹੁਤ ਬੰਦੇ ਐ ਸੋਚਦੇ ਨੇ ਵੀ ਜਦੋਂ ਉਹ ਤਿੰਨ ਜਣੇ ਪਏ ਹੈ ਤੇ ਮੈਂ ਫਿਰ ਕਿਉਂ, ਮੈਂ ਕਾਹਦੇ ਲਈ ਕਰਾਂ। ਅਗਲਾ ਦੂਜੇ ਬੰਦੇ ਦੀ ਰੀਸ ਕਰਦਾ, ਤੇ ਰੀਸ ਉਹਦੀ ਕਰਨੀ ਚਾਹੀਦੀ ਜਿਹੜਾ ਸਹੀ ਚੱਲ ਰਿਹਾ ਹੋਵੇ, ਵੀ ਨਹੀਂ ਯਾਰ ਜੇ ਆਹ ਗਲਤ ਚੱਲਦਾ ਇਹਦੇ ਮਗਰ ਥੋੜਾ ਜਾਣਾ। ਤੇ ਸਾਡੇ ਜ਼ਿਆਦਾਤਰ ਬੰਦੇ ਇਹ ਵੇਖਦੇ ਆ ਸਮਾਜ ਵਿੱਚ ਵੀ ਸਾਰੇ ਹੀ ਬੇਈਮਾਨ ਨੇ, ਚੱਲ ਮੈਂ ਵੀ ਮਾੜਾ ਜਿਹਾ ਵਿੱਚ ਬੜੀ ਕੁੰਡੀ ਮੈਂ ਲਾ ਲੂੰ। ਸਾਰੇ ਘਰਾਂ ਚ ਤਾਰਾਂ ਲਾਈਆਂ ਹੀ ਹੈ, ਮੀਟਰ ਤੇ ਸਾਰੇ ਰੋਕਦੇ ਹੈ, ਚੱਲ ਮੈਂ ਵੀ ਰੋਕ ਲੈਂਦਾ। ਮਤਲਬ ਸਾਡੀ ਸੋਚ ਇੱਦਾਂ ਵੀ ਸਾਰੇ ਵਿਗੜੇ ਆ ਤੇ ਮੈਂ ਵੀ ਵਿਗੜਨਾ। ਪਰ ਇਹ ਵੇਖੋ ਵੀ ਸਾਡੇ ਪਿੰਡ ਚ ਦੋ ਇਹੋ ਜਿਹੇ ਵੀ ਜਿਹੜੇ ਨਹੀਂ ਮੀਟਰ ਰੋਕਦੇ, ਉਹਨਾਂ ਦੀ ਰੀਸ ਨਹੀਂ ਕਰਨੀ। ਮਤਲਬ ਜਿਹੜਾ ਪੁੱਠਾ ਕੰਮ ਕਰਦਾ ਉਹਦੀ ਰੀਸ ਕਰਨੀ। ਸਾਡੇ ਦਿਮਾਗ ਚ ਇਹ ਆ, ਸਾਡਾ ਸਮਾਜਿਕ ਢਾਂਚਾ ਬਣਿਆ ਹੀ ਹੈ। ਤਾਂ ਕਰਕੇ ਕੋਸ਼ਿਸ਼ ਕਰੀਏ ਵੀ ਆਪਾਂ ਜਿਹੜੇ ਰਾਹ ਤੇ ਤੁਰੇ ਆ ਤੁਰਦੇ ਰਹੀਏ। ਗੱਜ ਕੇ ਆਨੰਦ ਸਾਹਿਬ ਆਪਾਂ ਗੁਰੂ ਸਤੋਤਰ ਅਰਦਾਸ ਹੁਕਮਨਾਮੇ ਕੱਲ ਤੇ ਪਰਸੋਂ ਦੋਵੇਂ ਦਿਨ ਭਾਈ ਜਿਹੜੇ ਘਰਾਂ ਚ ਬਹਿ ਕੇ ਸੁਣਦੇ ਹੋ ਇਸੇ ਤਰ੍ਹਾਂ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਦੇਵ ਸਹਿਬ ਤਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਸਹਿਬ ਧਨ ਹੈ ਗੁਰੂ ਅੰਗਦ ਦੇਵ ਸਹਿਬ ਧਨ ਹੈ
ਧਨ ਹੈ। ਮਾਈਕ ਥੋੜੇ ਦੂਰ ਰੱਖਿਆ ਗਿਆ।
ਤਨ ਹੈ ਤਨ ਹੈ ਅਮਰਦਾਸ ਜੀ ਤਨ ਹੈ ਤਨ ਹੈ ਤਨ ਹੈ ਅਮਰਦਾਸ ਜੀ ਤਨ ਹੈ
ਹੈ ਪਿਆਰਿਓ ਤਨ ਹੈ ਗੁਰੂ ਰਾਮਦਾਸ ਸਹਿਬ ਤਨ ਹੈ
ਤਨ ਹੈ ਤਨ ਹੈ ਗੁਰੂ ਰਾਮਦਾਸ ਸਹਿਬ ਤਨ ਹੈ ਅਰਜਨ ਦੇਵ ਸਹਿਬ ਤਨ ਹੈ
ਤਨ ਹੈ ਤਨ ਹੈ ਗੁਰੂ ਅਰਜਨ ਦੇਵ ਸਹਿਬ ਤਨ ਹੈ
ਤਨ
ਹਰ ਗੋਬਿੰਦ ਸਾਹਿਬ ਮਨ
ਧਨ ਹੈ ਧਨ ਹੈ ਧਨ ਹੈ
ਹਰ ਗੋਬਿੰਦ ਸਾਹਿਬ ਧਨ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ
ਗੁਰੂ ਗੋਬਿੰਦ ਗ੍ਰੰਥ ਸਾਹਿਬ ਜੀ
ਧੰਨ ਹੈ ਧੰਨ ਹੈ ਧੰਨ ਹੈ
ਗ੍ਰੰਥ ਸਾਹਿਬ ਜੀ
ਧੰਨ ਹੈ
ਪੰਥ ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ
ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ
ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਗੋ ਸਤਨਾਮ ਸ੍ਰੀ ਵਾਹਿਗੁਰੂ ਗੋ
ਸਤਨਾਮ ਸ੍ਰੀ ਵਾਹਿਗੁਰੂ ਗੋ ਸਤਨਾਮ ਸ੍ਰੀ ਵਾਹਿਗੁਰੂ ਗੋ
ਵਾਹਿਗੁਰੂ 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 ਗੋ ਵਾਹਿਗੁਰੂ 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 ਗੋ
ਵਾਹਿਗੁਰੂ 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 ਗੋ ਵਾਹਿਗੁਰੂ 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 ਗੋ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣ ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਜੀ ਧੰਨ ਵਾਹਿ ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਬਹਾਤ
ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਤ ਆਵੈ ਧਾਏ। ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕਿੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ। ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਪਾਰ ਬਖਸ਼ਿਸ਼ ਮਿਹਰਾਮਨ ਦਾ ਸਦਕਾ ਇਸ ਵੇਲੇ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਹਫ਼ਤਾਵਾਰੀ ਪਹਿਲੇ ਦਿਨ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀਜਸ ਕੀਰਤਨ ਗੁਰਮਤੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਣੀ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਿਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਹੁਣ ਕਰੋ, ਕਿਰਪਾ ਪਾਵਨ ਹੁਕਮ ਦੀ ਦਾਤ ਬਖਸ਼ੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸੋ ਕਹੁ ਟਲ ਗੁਰੂ ਸੇਵੀਐ, ਦਰਸ਼ਨ ਪਰਸਿਐ ਗੁਰੂ ਕੇ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਜੈਤ ਸਰੀ ਮਹਲਾ ਪੰਜਵਾਂ, ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋ ਬਕੋ ਸ਼ੁਭ ਰਸਨਾ, ਦੀਜੈ ਪ੍ਰਾਨ ਅਕੋਰ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋ ਬਕੋ ਸ਼ੁਭ ਰਸਨਾ, ਦੀਜੈ ਪ੍ਰਾਨ ਅਕੋਰ। ਰਹਾਉ ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਦਾ ਸੰਜੋਰ, ਯਾ ਰਸ ਮਹਿ ਮਗਨ ਹੋਤ ਕਿਰਪਾ ਤੇ, ਮਹਾਂ ਬਿਖਿਆ ਤੇ ਤੋਰ। ਆਇਓ ਸ਼ਰਨ ਦੀਨ ਦੁਖ ਭੰਜਨ, ਚਿਤਵਾਉ ਤੁਮਰੀ ਓਰ, ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।